ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ।
ਔਖੇ ਸੌਖੇ ਰਾਹਾਂ ਚੋਂ ਲੰਘਾਈ ਮੇਰੇ ਦਾਤਿਆ, ਸਦਾ ਹੱਕ ਸੱਚ ਦੀ ਖੁਆਈ ਮੇਰੇ ਦਾਤਿਆ, ਪਿੱਛੋਂ ਪਛਤਾਉਣਾ ਪਵੇ ਪਾ ਕੇ ਨੀਵੀਂ ਜਿਸ ਤੋਂ, ਐਸਾ ਕੋਈ ਕੰਮ ਨਾ ਕਰਾਈ ਮੇਰੇ ਦਾਤਿਆ। ਤੇ ਲਓ ਜੀ ਫਿਰ ਇਸੇ ਹੀ ਅਰਦਾਸ ਦੁਆ ਦੇ ਨਾਲ ਉਸ ਪਰਮਾਤਮਾ ਅੱਗੇ ਕਿ ਔਖੇ ਸੌਖੇ ਰਾਹਾਂ ਦੇ ਵਿੱਚੋਂ ਸਾਰਿਆਂ ਨੂੰ ਲੰਘਾਵੇ ਤੇ ਹਮੇਸ਼ਾ ਹੀ ਚੰਗੇ ਕੰਮ ਕਰਾਵੇ, ਤੇ ਕਦੇ ਵੀ ਕੋਈ ਐਸਾ ਕੰਮ ਨਾ ਕਰੀਏ ਜਿਸ ਨੂੰ ਸੋਚ ਕੇ, ਜਿਸ ਨੂੰ ਦੇਖ ਕੇ, ਜਿਸ ਨੂੰ ਕਰਨ ਤੋਂ ਪਿੱਛੋਂ ਪਛਤਾਉਣਾ ਪਵੇ। ਸੋ ਇਸੇ ਹੀ ਦੁਆ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ, ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ, ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਹਾਲ ਚਾਲ ਬਿਲਕੁਲ ਜੀ ਤੁਹਾਡੇ ਵਧੀਆ ਹੋਣਗੇ, ਕਿਉਂਕਿ ਵੀਕਐਂਡ ਵੀ ਆ ਗਿਆ ਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਜੀ ਕਿ ਚਲੋ ਇੱਕ ਤਾਂ ਸਾਰੇ ਹਫ਼ਤੇ ਦੀ ਜਿਹੜੀ ਮਿਹਨਤ ਮੁਸ਼ਕਤ ਕੀਤੀ ਹੁੰਦੀ ਆ ਉਸਦਾ ਵੀ ਮਿਲਣਾ, ਕਿਉਂਕਿ ਸਾਰਿਆਂ ਦੇ ਅਕਾਊਂਟ ਦੇ ਵਿੱਚ ਪੈਸੇ ਆਉਣੇ ਹੁੰਦੇ ਆ ਤੇ ਸਾਰਿਆਂ ਨੇ ਅਮੀਰ ਵੀ ਬਣਨਾ ਹੁੰਦਾ, ਹਨਾ? ਤੇ ਉਹ ਵੀ ਖੁਸ਼ੀ ਹੁੰਦੀ ਆ, ਤੇ ਦੂਸਰਾ ਹੁੰਦਾ ਵਾ ਜੀ ਕਿ ਕੁਝ ਪਲ ਆਪਣੇ ਪਰਿਵਾਰ ਨਾਲ ਕੁਝ ਬੈਠਣ ਦਾ, ਉਹਨਾਂ ਨਾਲ ਗੱਲਾਂ ਕਰਨ ਦਾ। ਘਰ ਦੀਆਂ 100 ਮਸਲੇ ਹੁੰਦੇ ਆ ਜਿਨ੍ਹਾਂ ਦੇ ਬਾਰੇ ਬੰਦਾ ਵਿਚਾਰ ਵਿੱਚ ਵਟਾਂਦਰਾ ਕਰਦਾ, ਉਸੇ ਬਾਰੇ ਵੀ ਟਾਈਮ ਮਿਲਦਾ ਤੇ ਥੋੜਾ ਜਿਹਾ ਕਲੀਆ ਕਲੇਸ਼ ਲਈ ਵੀ ਟਾਈਮ ਮਿਲ ਜਾਂਦਾ, ਹਨਾ? ਚਲੋ ਜੀ ਮਜ਼ਾਕ ਕਰਦੀ ਆ, ਤੇ ਲਓ ਫਿਰ ਆਪਾਂ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਸ਼ੁਰੂਆਤ। ਦਿਨ ਤਾਂ ਅੱਜ ਸ਼ੁੱਕਰਵਾਰ ਆ, ਤੁਹਾਨੂੰ ਦੱਸ ਹੀ ਦਿੱਤਾ ਸੀ, ਤੇ ਤਰੀਕ ਅੱਜ ਹੋ ਚੁੱਕੀ ਆ 24 ਅਗਸਤ, ਤੇ ਸਾਲ ਚੱਲ ਰਿਹਾ 2018, ਤੇ ਟਾਈਮ ਹੋ ਚੁੱਕਾ ਜੀ 8:02 ਸਵੇਰ ਦੀ, ਤੇ ਆਪਣਾ ਇਹ ਸਾਥ 8 ਤੋਂ ਲੈ ਕੇ 10 ਵਜੇ ਤੱਕ ਇਸੇ ਹੀ ਤਰ੍ਹਾਂ ਬਣਿਆ ਰਹੇਗਾ, ਤੇ ਇਸ ਦੌਰਾਨ ਆਪਾਂ ਕੁਝ ਗੱਲਾਂ ਤੁਹਾਡੀਆਂ ਸੁਣਾਂਗੇ ਤੇ ਤੁਸੀਂ ਕੁਝ ਗੱਲਾਂ ਮੇਰੀਆਂ ਸੁਣ ਲਿਓ, ਬੁਝਾਰਤਾਂ ਵੀ ਪਾਵਾਂਗੇ, ਤੇ ਅੱਜ ਆਪਾਂ ਗੱਲਬਾਤ ਵੀ ਕਰਾਂਗੇ। ਇੱਕ ਟੌਪਿਕ ਆ ਜਿਹੜਾ ਕਿ ਸਾਡੇ ਆਸਟ੍ਰੇਲੀਆ ਦੇ ਜਿਹੜਾ ਲਿਵਿੰਗ ਸਟੈਂਡਰਡ ਆ ਉਸਦੇ ਬਾਰੇ ਗੱਲਬਾਤ ਕਰਾਂਗੇ। ਅਸੀਂ ਸਾਰੇ ਇਕੱਲੇ ਆਸਟ੍ਰੇਲੀਆ ਦਾ ਨਹੀਂ, ਜਿੰਨੇ ਵੀ ਅਸੀਂ ਬਾਹਰਲੇ ਮੁਲਕਾਂ ਚ ਆਏ ਹਾਂ ਜਾਂ ਇੰਡੀਆ ਦੇ ਵਿੱਚ ਵੀ ਬੈਠੇ ਹਾਂ, ਕਿ ਜਿਹੜਾ ਸਾਡਾ ਲਿਵਿੰਗ ਸਟੈਂਡਰਡ ਆ ਉਹ ਦਿਨੋ ਦਿਨ ਬਦਲਦਾ ਜਾ ਰਿਹਾ ਵਾ, ਉਸਦੇ ਕੀ ਰੀਜ਼ਨ ਆ ਤੇ ਉਸਦੇ ਕੀ ਇਫੈਕਟ ਆ ਜਿਹੜੇ ਸਾਡੇ ਉੱਪਰ ਵੀ ਪੈਂਦੇ ਆ। ਤੇ ਲਓ ਫਿਰ ਕਰਦੇ ਹਾਂ ਜੀ ਸ਼ੁਰੂਆਤ ਪ੍ਰੋਗਰਾਮ ਦੀ ਬੜੇ ਹੀ ਪਿਆਰੇ ਜਿਹੇ ਗੀਤ ਦੇ ਨਾਲ, ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ, ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਸਤਨਾਮ ਕਹਿ ਉਹ ਬੰਦਿਆ, ਵਾਹਿਗੁਰੂ ਵਾਹਿਗੁਰੂ ਕਹਿ। ਗੁਰੂ ਗ੍ਰੰਥ ਹੈ ਗੁਰੂ ਸਾਡਾ, ਇਹ ਗੋਸ ਦੀ ਲੈ ਉਹ ਬੰਦਿਆ, ਵਾਹਿਗੁਰੂ ਵਾਹਿਗੁਰੂ ਕਹਿ। ਸਤਨਾਮ ਸਤਨਾਮ ਕਹਿ ਉਹ ਬੰਦਿਆ, ਵਾਹਿਗੁਰੂ ਵਾਹਿਗੁਰੂ ਕਹਿ। ਸਤਨਾਮ ਸਤਨਾਮ ਕਹਿ ਉਹ ਬੰਦਿਆ, ਵਾਹਿਗੁਰੂ ਵਾਹਿਗੁਰੂ ਕਹਿ।
है बई कलयुग दे विच बन गए संत बथेरे ओ भुल के गुरु चरणा नू ला ले आपो अपने डेरे ओ कलयुग है बई कलयुग दे विच बन गए संत बथेरे ओ भुल के गुरु चरणा आपो अपने डेरे वो पिछे लग के साध पखंडिया दी तू बोल ना जाए ओ बंदिया वाहे गुरु कै सतनाम कै ओ बंदिया वाहे गुरु कै सतनाम कै ओ बंदिया वाहे गुरु कै साडे गुरुआ क्यों कार दा सब नू सबक पढ़ाया ओ किरत करो ते वंड छको है सब नू ए हो सिखाया ओ साडे गुरुआ क्यों कार दा सब नू सबक पढ़ाया ओ किरत करो ते वंड छको है सब नू ए हो सिखाया हक पराया मार मार के पापा विच ना पै ओ बंदिया वाहे गुरु कै सतनाम कै ओ बंदिया वाहे गुरु कै सतनाम कै ओ बंदिया वाहे गुरु कै दी कुदरत नू जे तू समझ लवे अण जाना सी खाली हथी आया सिकंदर खाली हथी जाना ओ कादर दी कुदरत नू जे तू समझ लवे अण जाना खाली हथी आया सिकंदर खाली हथी जाना नाल नहीं कुछ जाना सब कुछ एथे ही जाना रै ओ बंदिया वाहे गुरु कै सतनाम कै ओ बंदिया वाहे गुरु कै सतनाम कै ओ बंदिया वाहे गुरु कै
ਲਓ ਜੀ ਸਤਨਾਮ ਕਹਿ ਵੇ ਬੰਦੇ ਆ ਵਾਹਿਗੁਰੂ ਕਹਿ ਵਾਕਈ ਜੀ ਇਸ ਤੋਂ ਇਲਾਵਾ ਕਿਸੇ ਨੇ ਸਾਥ ਨਹੀਂ ਜਾਣਾ ਸਭ ਕੁਛ ਇੱਥੇ ਹੀ ਰਹਿ ਜਾਣਾ ਸੋ ਉਸ ਪਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਉਸਨੂੰ ਇਹਨਾਂ ਝਮੇਲਿਆਂ ਦੇ ਵਿੱਚ ਇੰਨੇ ਫਿਕਰਾਂ ਦੇ ਵਿੱਚ ਨਾ ਅਲਝਾਓ ਕਿ ਉਸਨੂੰ ਜਿਉਣਾ ਹੀ ਭੁੱਲ ਜਾਵੋ ਹਨਾ ਸੋ ਇਸੇ ਦੇ ਲਈ ਜੀ ਕਹਿੰਦੇ ਹੁੰਦੇ ਆ ਨਾ ਕਿ ਬੰਦੇ ਦੇ ਵਿੱਚ ਸਬਰ ਤੇ ਸੰਤੋਖ ਹੋਣਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਵਿੱਚ ਸਬਰ ਸੰਤੋਖ ਆ ਤਾਂ ਤੁਸੀਂ ਆਈ ਥਿੰਕ ਜ਼ਿੰਦਗੀ ਦੇ ਵਿੱਚ ਹਰ ਮੁਕਾਮ ਵੀ ਹਾਸਲ ਕਰ ਸਕੋਗੇ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਤੇ ਵਧੀਆ ਤਰੀਕੇ ਦੇ ਨਾਲ ਜੀ ਵੀ ਸਕੋਗੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਆਪਾਂ ਬੁਝਾਰਤਾ ਵੀ ਪਾਵਾਂਗੇ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਜਿਵੇਂ ਕਿ ਮੈਂ ਹਮੇਸ਼ਾ ਦੀ ਤਰ੍ਹਾਂ ਕੋਈ ਨਾ ਕੋਈ ਵਰਡ ਪੁੱਛਦੀ ਹੁੰਦੀ ਆ ਉਹ ਵੀ ਆਪਾਂ ਜ਼ਰੂਰ ਪੁੱਛਾਂਗੇ ਤੇ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ ਤੇ ਤੁਸੀਂ ਵੀ ਆਪਣੀ ਪਸੰਦ ਦੇ ਜਿਹੜੇ ਵੀ ਕੋਈ ਗਾਣੇ ਜਾਂ ਕੋਈ ਵੀ ਚੁਟਕਲਾ ਜਾਂ ਕੋਈ ਵੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਜੀ ਨੰਬਰ ਹੈ ਸਾਡਾ +917508014489 ਤੇ ਜਾਂ ਫਿਰ ਰਿਕੁਐਸਟ ਐਟ harmaradio.com ਈਮੇਲ ਦੇ ਜ਼ਰੀਏ ਤੇ ਤੁਹਾਡੀਆਂ ਫਰਮਾਇਸ਼ਾਂ ਸਰਬਜੀਤ ਭਾਜੀ ਜ਼ਰੂਰ ਪੂਰੀਆਂ ਕਰਨਗੇ ਕਿਉਂਕਿ ਪ੍ਰੋਗਰਾਮ ਦੀ ਜਿਹੜੀ ਬਾਗ ਡੋਰ ਆ ਜੀ ਉਹਨਾਂ ਦੇ ਹੱਥ ਚ ਹੀ ਆ ਸੁਬਹ ਸੁਬਹ ਉੱਠ ਕੇ ਵੱਡੇ ਤੜਕੇ ਉੱਠ ਕੇ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਸੋਹਣੇ ਗਾਣੇ ਪਲੇ ਕਰਦੇ ਆ ਤੇ ਸਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਆ, ਸੋ ਉਹਨਾਂ ਦਾ ਅਸੀਂ ਸਪੈਸ਼ਲ ਥੈਂਕਸ ਕਹਿੰਦੇ ਹਾਂ ਜੀ, ਇੰਨੀ ਸੁਬਾ ਉੱਠ ਕੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਆਪਾਂ ਸਾਰੇ ਜਾਣੇ ਰਲ ਕੇ, ਕਿਉਂਕਿ ਮੇਰੀ ਇੰਨੀ ਸੋਚ ਜਾਂ ਸਮਝ ਨਹੀਂ ਹੈਗੀ ਕਿ ਮੈਂ ਇਕੱਲੀ ਉਸ ਬਾਰੇ ਕੁਛ ਦੱਸ ਸਕਾਂ, ਸੋ ਮੈਨੂੰ ਤੁਹਾਡੇ ਸਾਰਿਆਂ ਦੀ ਐਡਵਾਈਸ, ਤੁਹਾਡੇ ਸਾਰਿਆਂ ਦੀ ਸਲਾਹ ਤੇ ਤੁਹਾਡੇ ਸਾਰਿਆਂ ਦਾ ਜ਼ਿੰਦਗੀ ਦਾ ਤਜਰਬਾ ਨਾ ਜਿਹੜਾ ਹੁਣ ਤੱਕ ਦਾ, ਠੀਕ ਆ, ਤੇ ਅੱਗੇ ਤੁਸੀਂ ਕੀ ਸੋਚਦੇ ਹੋ ਉਹ ਸਾਰਿਆਂ ਦੀ ਐਡਵਾਈਸ ਚਾਹੀਦੀ ਆ, ਕਿਉਂਕਿ ਇਹ ਸਾਰੇ ਤੁਹਾਡੀ ਜਿਹੜੀ ਐਡਵਾਈਸ ਹੋਊਗੀ ਨਾ, ਹੋ ਸਕਦਾ ਕਿਸੇ ਭੁੱਲੇ ਭਟਕੇ ਨੂੰ ਇਸ ਤੋਂ ਰਸਤਾ ਮਿਲ ਜਾਵੇ। ਸੋ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜਾ ਸਾਡਾ ਲਿਵਿੰਗ ਸਟੈਂਡਰਡ ਆ, ਜਿਉਣ ਦਾ ਜਿਹੜਾ ਤਰੀਕਾ ਵਾ ਜਾਂ ਇਹ ਬਦਲਦਾ ਜਾ ਰਿਹਾ ਵਾ। ਇੰਡੀਆ ਦੇ ਵਿੱਚ ਅਸੀਂ ਰਹਿੰਦੇ ਸੀ, ਸੰਗ ਸ਼ਰਮ ਵੱਡਿਆਂ ਦਾ ਡਰ ਸਾਡੇ ਕੋਲ ਹੁੰਦਾ ਸੀ, ਹੈ ਨਾ, ਚਾਹੇ ਦਿਲ ਦੇ ਵਿੱਚ ਜਿੰਨੀਆਂ ਮਰਜ਼ੀ ਗੱਲਾਂ ਹੁੰਦੀਆਂ ਸੀ ਕਿ ਅਸੀਂ ਆਹ ਕਰਨਾ ਆਹ ਕਰਨਾ, ਪਰ ਉੱਥੇ ਸਾਡੇ ਕੋਲ ਇੰਨੀ ਫਰੀਡਮ ਨਹੀਂ ਸੀ ਕਿ ਅਸੀਂ ਉਸ ਡਿਸੀਜ਼ਨ ਨੂੰ ਆਪਣੇ ਆਪ ਹੀ ਉਸਨੂੰ ਲਾਗੂ ਕਰ ਸਕੀਏ, ਆਪਣੇ ਆਪ ਹੀ ਉਹ ਚੀਜ਼ਾਂ ਕਰ ਸਕੀਏ ਜੋ ਅਸੀਂ ਦਿਲ ਦੇ ਵਿੱਚ ਸੋਚਦੇ ਹਾਂ। ਪਰ ਇੱਥੇ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ, ਇੱਥੇ ਜਿਹੜੀ ਇਹ ਮਿਲੀ ਆਜ਼ਾਦੀ ਆ, ਕਦੇ ਕਦੇ ਵਰਦਾਨ ਦੀ ਬਜਾਏ ਸਾਡੇ ਲਈ ਸ਼ਰਾਪ ਵੀ ਬਣ ਜਾਂਦੀ ਆ। ਸੋ ਜਿਹੜਾ ਸਾਡਾ ਲਿਵਿੰਗ ਸਟੈਂਡਰਡ ਆ ਉਹ ਕਿੱਦਾਂ ਬਦਲਦਾ ਜਾ ਰਿਹਾ ਤੇ ਕਿੱਦਾਂ ਸਾਡੇ ਆਪਣਿਆਂ ਨੂੰ ਤੇ ਸਾਨੂੰ ਤੇ, ਹੈ ਨਾ, ਸਾਡੇ ਨਾਲ ਜਿੰਨੇ ਵੀ ਲੋਕ ਜੁੜੇ ਆ ਉਹਨਾਂ ਨੂੰ ਕਿੱਦਾਂ ਅਫੈਕਟ ਕਰਦਾ, ਕੀ ਤੁਹਾਨੂੰ ਲੱਗਦਾ ਕਿ ਜਿੱਧਰ ਨੂੰ ਅਸੀਂ ਜਾ ਰਹੇ ਹਾਂ ਉਹ ਬਹੁਤ ਵਧੀਆ ਤਰੀਕਾ ਵਾ? ਕਿਉਂਕਿ ਕਈ ਵਾਰੀ ਹੁੰਦਾ ਨਾ, ਕਿਸੇ ਚੀਜ਼ ਦਾ ਡਰ ਬਹੁਤ ਵੱਡੀ ਚੀਜ਼ ਹੁੰਦੀ ਆ, ਵਧੀਆ ਵੀ ਹੁੰਦਾ ਸਾਡੇ ਲਈ, ਕਿਉਂਕਿ ਮੁੱਠੀ ਜਿੰਨਾ ਚਿਰ ਬੰਦ ਰਵੇ ਕਹਿੰਦੇ ਹੁੰਦੇ ਉਨਾ ਚਿਰ ਵਧੀਆ ਰਹਿੰਦੀ ਆ, ਤੇ ਜਦੋਂ ਖੁੱਲ ਜਾਂਦੀ ਆ ਨਾ ਤੇ ਫਿਰ ਖਲਾਰਾ ਹੀ ਪੈ ਜਾਂਦਾ, ਕਿਉਂਕਿ ਬੰਦ ਮੁੱਠੀ ਦੇ ਵਿੱਚ ਹੋਵੇ ਭਲਾ ਕੁਛ ਨਾ, ਪਰ ਇੱਕ ਵਹਿਮ ਹੁੰਦਾ ਵੀ ਪਤਾ ਨੀ ਅੰਦਰ ਕੀ ਆ। ਤੇ ਲਓ ਜੀ, ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਜਿਹੜੇ ਲਿਸਨਰ ਆ ਉਹ ਵੀ ਲਗਾਤਾਰ ਸ਼ਾਮਿਲ ਹੋ ਰਹੇ ਆ। ਸੁਖਵਿੰਦਰ ਸੋਨ ਹਮੇਸ਼ਾ ਦੀ ਤਰ੍ਹਾਂ ਕਾਫੀ ਬਿਜ਼ੀ ਨੇ, ਪਰ ਫਿਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਇੱਧਰ ਪ੍ਰੋਗਰਾਮ ਦੇ ਵਿੱਚ ਰਜਿੰਦਰ ਸਿੰਘ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਫਾਈਨਲੀ ਇਟਸ ਟ੍ਰੇਨਿੰਗ ਇਨ ਸਿਡਨੀ, ਨਾਈਸ ਲਿਸਨਿੰਗ ਲਹਿਰਾਂ, ਥੈਂਕਸ ਜੀ। ਸੋ ਵਾਓ ਜੀ, ਅੱਜ ਫਿਰ ਹਾਂ ਸਿਡਨੀ ਦੇ ਵਿੱਚ ਬਾਰਿਸ਼ ਹੋ ਰਹੀ ਆ, ਤੇ ਬਾਰਿਸ਼ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਇੰਡੀਆ ਦੇ ਵਿੱਚ ਤਾਂ ਆਪਾਂ ਪੂੜੇ ਬਣਾਉਂਦੇ ਹੁੰਦੇ ਆ ਜਾਂ ਪਕੌੜੇ ਬਣਾਉਂਦੇ ਹੁੰਦੇ ਆ, ਗੁਲਗੁਲੇ ਵੀ ਬਣਾਉਂਦੇ ਹੁੰਦੇ ਆ। ਸੋ ਸਿਡਨੀ ਵਾਲਿਆ, ਤੁਸੀਂ ਕਰੋ ਜੀ ਵੀਕਐਂਡ ਦਾ ਇੰਜੋਏ, ਸਾਨੂੰ ਵੀ ਫੋਟੋ ਭੇਜ ਦਿਓ ਅਗਰ ਤੁਸੀਂ ਏਦਾਂ ਦਾ ਕੁਛ ਬਣਾਉਣ ਲੱਗੇ। ਤੇ ਨਾਲ ਜੀ ਬਹੁਤ ਸੋਹਣਾ ਵਿਚਾਰ ਭੇਜਿਆ ਉਹਨਾਂ ਨੇ, ਕਹਿੰਦੇ ਕਿ ਗਲਤੀ ਮੰਨਣ ਤੇ ਗੁਨਾਹ ਛੱਡਣ ਵਿੱਚ ਕਦੇ ਦੇਰ ਨਾ ਕਰੋ, ਕਿਉਂਕਿ ਸਫ਼ਰ ਜਿੰਨਾ ਲੰਬਾ ਹੁੰਦਾ ਵਾ ਵਾਪਸੀ ਓਨੀ ਹੀ ਮੁਸ਼ਕਲ ਹੁੰਦੀ ਆ। ਕਿਆ ਬਾਤ ਆ ਜੀ, ਬਹੁਤ ਸੋਹਣੀ ਗੱਲ ਕਹੀ ਆ। ਤੇ ਲਓ ਜੀ, ਫਿਰ ਹੁਣ ਆਪਾਂ ਖ਼ਬਰਾਂ ਬਾਰੇ ਵੀ ਥੋੜੀ ਬਹੁਤ ਗੱਲ ਕਰ ਲਈਏ, ਤੁਹਾਡੇ ਬਾਕੀ ਦੇ ਜਿਹੜੇ ਮੈਸੇਜ ਆ ਉਹ ਮੈਂ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਲੈਂਦੀ ਜਾਊਂਗੀ। ਤੇ ਖ਼ਬਰਾਂ ਦੇ ਬਾਰੇ ਆਪਾਂ ਗੱਲ ਕਰਦੇ ਆ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ। ਸੋ ਕਰਦੇ ਆ ਜੀ ਉਹਨਾਂ ਦਾ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਬਿਲਕੁਲ ਜੀ, ਤੇ ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿੰਦਾ ਜੀ ਅੱਜ?
ਐਡਲੇਡ ਦਾ ਸ਼ਹਿਰ ਦਾ ਮੌਸਮ ਸਾਫ ਸੁਥਰਾ ਜੀ, ਅੱਜ ਥੋੜੀ ਬਹੁਤ ਐਵੇਂ ਮਾੜਾ ਮੋਟਾ ਕੋਈ ਬਦਲਵਾਈ ਦਿਖਾਈ ਦੇ ਰਹੀ ਆ, ਪਰ ਫਿਲਹਾਲ ਮੌਸਮ ਵਧੀਆ ਤੇ ਨਾ ਕੋਈ ਜਿਆਦਾ ਠੰਡ ਤੇ ਨਾ ਕੋਈ ਗਰਮੀ, ਤੇ ਉਮੀਦ ਅੱਜ ਜਿਹੜਾ ਕੰਮ ਵਾਲਾ ਦਿਨ ਜਿਹਨੂੰ ਕਹਿ ਸਕਦੇ ਆ ਉਹ
ਜੀ। ਚਲੋ ਜੀ, ਬਹੁਤ ਵਧੀਆ ਗੱਲ ਆ ਕਿ ਦਿਨ ਆ ਜਿਹੜਾ ਅੱਜ ਮਾੜਾ ਵਰਤੀ, ਮੌਸਮ ਵੀ ਸਾਫ਼ ਆ ਤੇ ਫਿਰ ਅੱਗੇ ਵੀਕਐਂਡ ਵੀ ਆ ਗਿਆ। ਸੁਬਰਾਜ ਸਾਹਿਬ, ਖ਼ਬਰਾਂ ਬਾਰੇ ਗੱਲਬਾਤ ਕਰਦੇ ਆ ਜੀ, ਸ਼ੁਰੂਆਤ ਕਰਦੇ ਆ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨੀ ਦੌਰੇ ਤੇ ਜਿਹੜੇ ਉਹ ਗਏ ਆ, ਕਾਫੀ ਕਲੀਆ ਕਲੇਸ਼ ਪਿਆ ਹੋਇਆ ਵਾ, ਕਦੇ ਉਹਨਾਂ ਦੇ ਉੱਥੋਂ ਦੇ ਜਿਹੜੇ ਉਹਨਾਂ ਨੂੰ ਜੱਫੀ ਪਾਉਣ ਦੇ ਸਿਲਸਿਲੇ ਵਿੱਚ ਕਈ ਉਹਨਾਂ ਦੇ ਸਿਰ ਤੇ ਇਨਾਮ ਰੱਖੀ ਜਾ ਰਹੇ ਆ ਨਾ, ਸੋ ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ?
ਦੇਖੋ, ਕਈ ਦਿਨ ਹੋ ਗਏ ਸਾਡਾ ਜਿਹੜਾ ਇਹ ਗੱਲਬਾਤ ਦਾ ਵਿਸ਼ਾ ਰਿਹਾ, ਤੇ ਕਾਫੀ ਕੁਛ ਅਸੀਂ ਇਸ ਆਪਣਾ ਜਿਹੜਾ ਨਜ਼ਰੀਆ ਕਹਿ ਵੀ ਚੁੱਕੇ ਆ, ਤੇ ਬਾਕੀ ਹੁਣ ਤਾਂ ਮੈਂ ਸਿਰਫ ਇੰਨੇ ਕਹਾਂਗਾ, ਸਿਰਫ ਤੇ ਸਿਰਫ ਇੱਕ ਸਿਆਸਤ ਹੋ ਰਹੀ ਹੈ, ਇਹਦੇ ਵਿੱਚ ਕੁਛ ਨੀ ਹੈ, ਹਰ ਬੰਦਾ ਸਿਆਸਤ ਕਰ ਰਿਹਾ। ਮੈਂ ਇੱਥੇ ਇਹ ਨੀ ਕਹਿ ਰਿਹਾ ਵੀ ਨਵਜੋਤ ਸਿੱਧੂ ਨੀ ਸਿਆਸਤ ਕੀਤੀ ਜਾਂ ਸਿਆਸਤ ਕਰ ਰਿਹਾ, ਨਵਜੋਤ ਸਿੱਧੂ ਵੀ ਹਰ ਬੰਦਾ ਹੁਣ ਇਸ ਵਿਸ਼ੇ ਦੇ ਵਿੱਚੋਂ ਵੱਧ ਤੋਂ ਵੱਧ ਜਿਹੜਾ ਬੈਨੀਫਿਟ ਉਠਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ, ਚਾਹੇ ਉਹ ਜਿਹੜਾ ਹੁਣ ਜਿਵੇਂ ਸੁਖਵੀਰ ਨੇ ਕੱਲ ਬਿਆਨ ਦਿੱਤਾ, ਕਹਿੰਦਾ ਵੀ ਨਵਜੋਤ ਸਿੱਧੂ ਨੇ ਇੱਕ ਸ਼ੁਰਲੀ ਛੱਡੀ ਆ ਲਾਂਘੇ ਦੀ, ਤੇ ਉਹ ਕਹਿੰਦੇ ਉਹਨੂੰ ਪਤਾ ਸੀ ਵੀ ਜਿਹੜਾ ਇਹ ਜੱਫੀ ਮਾਮਲਾ ਜਾਂ ਇਹ ਜਿਹੜਾ ਉਹਦਾ ਦੌਰਾ ਹੋਰ ਵੀ ਜ਼ਿਆਦਾ ਭੜਕੂਆ, ਕਿਉਂ ਇਹਨੂੰ ਧਾਰਮਿਕ ਮੋੜ ਦੇ ਦਿੱਤਾ ਜਾਵੇ। ਦੇਖੋ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਹੋ ਸਕਦਾ ਵੀ ਇਹ ਗੱਲ ਹੋਈ ਹੋਵੇ, ਹੋ ਸਕਦਾ ਵੀ ਏਦਾਂ ਹੀ ਹੋਇਆ ਹੋਵੇ, ਪਰ ਜੋ ਹੁਣ ਤੱਕ ਗੱਲ ਨਿਕਲ ਕੇ ਆਈ ਸੀ ਉਹਦੇ ਚ ਸਿਰਫ ਇੰਨਾ ਹੀ ਸੀਗਾ ਵੀ ਉਹ ਬਾਜਵਾ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਲਾਂਘੇ ਬਾਰੇ ਸੋਚ ਸਕਦੇ ਹਾਂ ਕਰਤਾਰਪੁਰ ਦੇ ਲਾਂਘੇ ਬਾਰੇ। ਪਰ ਜਿਹੜੀ ਹੁਣ ਮੇਨ ਗੱਲ ਮੈਂ ਉਦਣ ਵੀ ਦੱਸੀ ਸੀ ਅੱਜ ਵੀ ਦੱਸੀ ਸੀ ਵੀ ਨਾ ਤਾਂ ਸਿੱਧੂ ਦੇ ਸਾਰੇ ਆ ਕਰਤਾਰਪੁਰ ਲਾਂਘਾ ਦੇਣਾ ਲੈਣਾ ਤੇ ਨਾ ਬਾਜਵੇ ਦੇ ਸਾਰੇ ਆ ਲਾਂਘਾ ਦੇਣਾ। ਇਹ ਤਾਂ ਸਾਰੇ ਆ ਦੋਨੇ ਸਰਕਾਰਾਂ ਦੇ, ਦੋਨੇ ਸਰਕਾਰਾਂ ਦੇ ਇੱਥੋਂ ਤੱਕ ਕਿ ਏਡਾ ਵੱਡਾ ਮਸਲਾ ਹੈ ਵੀ ਇਹ ਦੋਨਾਂ ਸੰਸਦਾਂ ਦੇ ਵਿੱਚ ਵਿਚਾਰਿਆ ਜਾਊਗਾ। ਜਦੋਂ ਏਦਾਂ ਕਿਸੇ ਬਾਰਡਰ ਦੇ ਵਿੱਚੋਂ ਏਦਾਂ ਬਿਨਾਂ ਸ਼ਰਤ ਤੋਂ ਕੋਈ ਲਾਂਘਾ ਦੇਣਾ ਕਿਸੇ ਨੂੰ ਉਹ ਏਡਾ ਸੌਖਾ ਨਹੀਂ ਹੈਗਾ ਵੀ ਇੱਕ ਐਮ ਐਲ ਏ ਜਾਂ ਇੱਕ ਮਿਨਿਸਟਰ ਪੰਜਾਬ ਦਾ ਸਟੇਟ ਦਾ ਮਿਨਿਸਟਰ ਜਾ ਕੇ ਕਹੂਗਾ ਤੇ ਉੱਥੋਂ ਦਾ ਸੈਨਾ ਮੁਖੀ ਕਹਿ ਦੂਗਾ ਵੀ ਹਾਂਜੀ ਅਸੀਂ ਆਪਦਾ ਬਾਰਡਰ ਪਿੱਛੇ ਕਰ ਲਿਆ ਜਾਂ ਅਸੀਂ ਬਾਰਡਰ ਦੇ ਵਿੱਚ ਇੱਕ ਲੂਪ ਦੇਤਾ ਜਾਂ ਕੁਛ ਵੀ ਕਰਤਾ। ਏਦਾਂ ਏਦਾਂ ਨਾ ਤਾਂ ਹੋਣ ਲੱਗਿਆ ਤੇ ਨਾ ਹੋਵੇ। ਇਹ ਤਾਂ ਸਿਰਫ ਤੇ ਸਿਰਫ ਨਾ ਸਾਡੇ ਲੋਕ ਆ ਜਿਹੜੇ ਉਹਨੂੰ ਮਸਲਾ ਬਣਾ ਕੇ ਬਣਾ ਰਹੇ ਆ ਤੇ ਹੁਣ ਉਹਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਆ ਤੇ ਜੇ ਸਿਆਸੀ ਲਾਹਾ ਜਦੋਂ ਕਿਤੇ ਚਾਰ ਦਿਨਾਂ ਨੂੰ ਜਿਹੜਾ ਲਾਂਘਾ ਮਿਲੂਗਾ ਜਾਂ ਹੋਰ ਹੋ ਸਕਦਾ ਜੇ ਹੋ ਜੇ ਇਹ ਗੱਲ ਤਾਂ ਉਦੋਂ ਫੇਰ ਹਰੇਕ ਬੰਦਾ ਆਪੋ ਆਪਦੀਆਂ ਜਿਹੜੀਆਂ ਕ੍ਰੈਡਿਟ ਲੈਣ ਵਾਲੇ ਪਾਸੇ ਚੱਲੂਗਾ। ਵੈਸੇ ਤਾਂ ਦੇਖੋ ਪਿਛਲੇ 20 ਸਾਲ ਤੋਂ ਇਹ ਅਰਦਾਸ ਦੁਆ ਹੋ ਰਹੀ ਆ ਤੇ ਅਰਦਾਸ ਅਜਾਈ ਨੀ ਜਾਂਦੀ ਹੁੰਦੀ ਤੇ ਕਿਤੇ ਨਾ ਕਿਤੇ ਲਾਂਘਾ ਮਿਲੂਗਾ ਸਾਨੂੰ ਆਸ਼ਵਾਸਨ ਰੱਖਣਾ ਚਾਹੀਦਾ। ਇੱਥੋਂ ਤੱਕ ਕਿ ਸਾਡੇ ਲੋਕਾਂ ਨੇ ਤਾਂ ਜਿਹੜਾ ਕਰਤਾਰਪੁਰ ਨੂੰ ਵੈਟੀਕਨ ਸਿਟੀ ਦਾ ਦਰਜਾ ਵੀ ਮੰਗਣਾ ਸ਼ੁਰੂ ਕਰ ਦਿੱਤਾ, ਉਹਨੂੰ ਕਹਿ ਰਹੇ ਵੀ ਅਲੱਗ ਜਿਹੜਾ ਇੱਕ ਮੁਲਕ ਦਾ ਇੱਕ ਉਹਨੂੰ ਦਰਜਾ ਦਿੱਤਾ ਜਾਵੇ। ਸੋ ਭਾਵੇਂ ਪਹਿਲਾਂ ਹਰਿਮੰਦਰ ਸਾਹਿਬ ਬਾਰੇ ਵੀ ਇਹ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ। ਔਖੇ ਆ ਇਹ ਕੰਮ, ਐਡੇ ਸੌਖੇ ਨੀ ਹੁੰਦੇ ਹੁੰਦੇ ਜਦੋਂ ਮਲਟੀ ਕਲਚਰ ਮੁਲਕ ਹੋਣ ਨਾ ਜਿੱਥੇ ਬਹੁਤ ਸਾਰੇ ਕਲਚਰ ਹੋਣ ਤੇ ਇੱਕ ਹੋਰ ਕਲਚਰ ਭਾਰੂ ਹੋਵੇ ਤਾਂ ਉਦੋਂ ਕਾਫੀ ਔਖਾ ਹੁੰਦਾ ਏਦਾਂ ਦੇ ਫੈਸਲੇ ਕਰਨੇ। ਸਾਡੇ ਲਈ ਅਸੀਂ ਕੁਝ ਕੁ ਜਿਹੜੇ 1-2% ਜਾਂ 4% ਸਾਡੇ ਲਈ ਉਹ ਮਸਲਾ ਵੱਡਾ ਹੋ ਸਕਦਾ ਪਰ 98% ਲੋਕਾਂ ਲਈ ਇਹ ਕੋਈ ਮਸਲਾ ਨਹੀਂ ਹੈਗਾ। 98% ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਇਸੇ ਲਈ ਇਹ ਸਮੱਸਿਆ ਦਾ ਇਸਦਾ ਹੱਲ ਐਡਾ ਸੌਖਾ ਨਿਕਲਦਾ ਨੀ ਦਿਖਾਈ ਦੇ ਰਿਹਾ।
ਅੱਗੇ ਜੀ ਵਟਸਐਪ ਦੀ ਗੱਲ ਕਰਦੇ ਆ ਜਿਸ ਦੇ ਵਿਚ ਕਹਿੰਦੇ ਕਿ ਸੰਦੇਸ਼ ਦਾ ਸਰੋਤ ਦੱਸਣ ਤੋਂ ਵਟਸਐਪ ਇਨਕਾਰ ਕੇ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਉਹ ਇਹ ਗੱਲ ਨਹੀਂ ਦੱਸ ਸਕਦੇ ਕਿ ਇਹ ਜਿਹੜਾ ਕੋਈ ਮੈਸੇਜ ਜਿਹੜੇ ਵੀ ਗਵਰਨਮੈਂਟ ਸਟਾਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭੜਕਾਊ ਮੈਸੇਜ ਜਾਂ ਜਿਹੜੇ ਲੋਕਾਂ ਦੇ ਵਿਚ ਗਲਤ ਫਹਿਮੀ ਪੈਦਾ ਕਰਦੇ ਆ ਵੀ ਉਹ ਮੈਸੇਜ ਕਿੱਥੋਂ ਮਤਲਬ ਕਿ ਸ਼ੁਰੂ ਹੁੰਦੇ, ਕੌਣ ਭੇਜਦਾ ਜਾਂ ਇਹ ਸਾਰੇ ਕਾਸੇ ਤੋਂ ਵਟਸਐਪ ਨੇ ਇਨਕਾਰ ਕਰਤਾ। ਸੋ ਕੀ ਕਹੋਗੇ ਜੀ ਇਸ ਜੋ ਕਿ ਸੋਸ਼ਲ ਮੀਡੀਆ ਵਾ ਇਹਦੀ ਵਰਤੋਂ ਜਾਂ ਦੁਰਵਰਤੋਂ ਬਾਰੇ?
ਦੇਖੋ ਸੋਸ਼ਲ ਮੀਡੀਆ ਦੀ ਜੇ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਆਪਦੇ ਅਧਿਕਾਰ ਆ, ਉਹ ਇੱਕ ਕੰਪਨੀਆਂ ਬਣ ਕੇ ਸ਼ੁਰੂ ਹੋਏ ਹੋਏ ਆ, ਪਰਸਨਲ ਬੰਦਿਆਂ ਤੋਂ ਇੱਕ ਬਿਜ਼ਨਸ ਦੇ ਤੌਰ ਤੇ ਸ਼ੁਰੂ ਹੋਏ ਹੋਏ ਅਦਾਰੇ ਆ, ਚਾਹੇ ਵਟਸਐਪ ਆ, ਚਾਹੇ ਫੇਸਬੁੱਕ ਆ, ਚਾਹੇ ਟਵਿੱਟਰ ਆ, ਕੁਛ ਵੀ ਆ, ਉਹਨਾਂ ਦੇ ਜੇ ਉਹਨਾਂ ਨਾਲ ਲੋਕ ਜੁੜੇ ਆ, ਮੈਜੋਰਿਟੀ ਆਫ ਲੋਕ ਤਾਂ ਕੇਅਰ ਨੀ ਕਰਨ ਵਾਲੇ ਹੁੰਦੇ ਆ, ਜਿਹੜੇ ਉਹਨਾਂ ਨੂੰ ਕੋਈ ਕੇਅਰ ਨੀ ਹੁੰਦੀ ਵੀ ਕੋਈ ਕੁਛ ਹੋਈ ਜਾਵੇ ਕੋਈ ਫਰਕ ਨੀ ਪੈਂਦਾ। ਪਰ ਥੋੜੇ ਲੋਕ ਇਹ ਜੇ ਹੁੰਦੇ ਆ ਜਿਹ ਚ 10-20% ਜਿਹੜੇ ਜਾਂ ਤਾਂ ਉਹ ਲਾਈਮ ਲਾਈਟ ਦੀ ਜ਼ਿੰਦਗੀ ਜਿਉਂ ਰਹੇ ਹੁੰਦੇ ਆ ਜਾਂ ਕੋਈ ਸਿਕਿਉਰਿਟੀ ਪੱਖੋਂ ਹੁੰਦਾ ਜਾਂ ਹੋਰ ਪੱਖੋਂ ਹੁੰਦਾ ਵੀ ਉਹ ਚਾਹੁੰਦੇ ਆ ਵੀ ਉਹਨਾਂ ਨੂੰ ਜਿੱਥੇ ਕੋਈ ਸੇਫ ਸੋਸ਼ਲ ਮੀਡੀਆ ਮਿਲੂਗਾ ਅਸੀਂ ਉੱਥੇ ਜਾਵਾਂਗੇ। ਜੇ ਕੋਈ ਸੋਸ਼ਲ ਮੀਡੀਆ ਉਹਨਾਂ ਨੂੰ ਸੇਫਟੀ ਦੀ ਸਿਕਿਉਰਿਟੀ ਦਿੰਦਾ ਵੀ ਅਸੀਂ ਤੁਹਾਡੀ ਕੋਈ ਵੀ ਚੀਜ਼ ਲੀਕ ਨੀ ਹੋਣ ਦੇਵਾਂਗੇ, ਕੁਛ ਵੀ ਕਿਸੇ ਪਬਲਿਕ ਨੂੰ ਮਿਸਯੂਜ਼ ਨਹੀਂ ਕਰਨ ਦੇਵਾਂਗੇ, ਤਾਂ ਉੱਥੇ ਉਹਨਾਂ ਕੋਲੇ ਫਿਰ ਉਹਨਾਂ ਦੇ ਕਸਟਮਰ ਵੀ ਵੱਧਦੇ ਆ। ਸੋ ਇਹ ਉਹਨਾਂ ਦਾ ਅਧਿਕਾਰ ਤੇ ਰਾਈਟ ਆ ਜੀ ਵੀ ਉਹ ਨਾ ਦੇਣ। ਪਰ ਦੂਜੇ ਪਾਸੇ ਸਰਕਾਰਾਂ ਦੀ ਪ੍ਰੋਬਲਮ ਇਹ ਹੁੰਦੀ ਆ ਵੀ ਜਿਵੇਂ ਹੁਣ ਸਰਕਾਰਾਂ ਕੋਲੇ ਇੱਕ ਵਿਸ਼ੇਸ਼ ਰਾਈਟ ਹੁੰਦਾ ਵੀ ਤੁਹਾਨੂੰ ਟਰੈਕ ਕਰ ਸਕਣ, ਉਹ ਤੁਹਾਡਾ ਟੈਲੀਫੋਨ ਨੰਬਰ ਜਿਹੜਾ ਟਰੈਕ ਕਰ ਲੈਂਦੇ ਆ, ਤੁਹਾਡੀਆਂ ਰਿਕਾਰਡਿੰਗਾਂ ਕਰ ਸਕਦੇ ਆ, ਤੁਹਾਡਾ ਤੁਹਾਨੂੰ ਵਾਚ ਕਰ ਸਕਦੇ ਆ, ਤੁਹਾਡਾ ਪ੍ਰਿੰਟ ਦੇਖ ਸਕਦੇ ਆ। ਸੋ ਇਹ ਸਰਕਾਰਾਂ ਕੋਲੇ ਕੁਝ ਨਾ ਕੁਝ ਇੱਕ ਸਿਕਿਉਰਿਟੀ ਦੇ ਰੀਜ਼ਨ ਨੂੰ, ਸੇਫਟੀ ਦੇ ਰੀਜ਼ਨ ਲਈ ਇਹ ਰੱਖੀਆਂ ਹੁੰਦੀਆਂ ਵੀ ਕਿਸੇ ਵੀ ਟੈਲੀਫੋਨ ਕੰਪਨੀ ਤੋਂ ਉਹ ਡਿਟੇਲਾਂ ਮੰਗ ਸਕਦੇ ਆ, ਉਹ ਅਧਿਕਾਰ ਹੁੰਦੇ ਆ। ਪਰ ਹੁਣ ਜੋ ਸੋਸ਼ਲ ਮੀਡੀਆ ਵਰਲਡ ਵਾਈਡ ਹੋਣ ਕਰਕੇ, ਗਲੋਬਲ ਮਾਰਕੀਟ ਹੋਣ ਕਰਕੇ, ਉਹ ਦੂਜੇ ਮੁਲਕਾਂ ਦੇ ਵਿੱਚ ਰਜਿਸਟਰਡ ਹੋਣ ਕਰਕੇ ਉਹ ਨਹੀਂ ਦਿੰਦੇ ਇਹ ਚੀਜ਼ਾਂ, ਕਹਿੰਦੇ ਅਸੀਂ ਨਹੀਂ ਦਿੰਦੇ। ਹੁਣ ਇੱਥੇ ਕੋਈ ਹੱਲ ਨਹੀਂ ਚੱਲ ਸਕਦਾ, ਇਹਦਾ ਇੱਕੋ ਹੀ ਹੱਲ ਆ, ਉਹਦਾ ਹੱਲ ਹੈਗਾ ਜੀ ਚਾਈਨਾ ਵਾਲਾ, ਜੋ ਚਾਈਨਾ ਨੇ ਕੀਤਾ ਹੋਇਆ। ਚਾਈਨਾ ਨੇ ਗੂਗਲ ਬੈਨ ਕੀਤੀ ਹੋਈ ਆ, ਵਟਸਐਪ ਬੈਨ ਕੀਤਾ ਹੋਇਆ, ਫੇਸਬੁੱਕ ਬੈਨ ਕੀਤੀ ਹੋਈ ਆ, ਉਹਨਾਂ ਦੇ ਮੁਲਕ ਚ ਚੱਲਦਾ ਹੀ ਨਹੀਂ ਇਹ ਚੀਜ਼ਾਂ ਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਚੱਲਦੀਆਂ ਨੀ। ਤਾਂ ਫੇਰ ਤੁਸੀਂ ਜਦੋਂ ਉਹਨਾਂ ਦੇ ਗੇਟਵੇ ਬੰਦ ਕਰ ਦੋਗੇ ਆਪਦੇ ਮੁਲਕ ਦੇ ਵਿੱਚ, ਤਾਂ ਤੁਸੀਂ ਆਪਣਾ ਐਪ ਆਪਣੀਆਂ ਜੋ ਮਰਜ਼ੀ ਚਲਾ ਲਓ, ਜਿਹਦੇ ਮਰਜ਼ੀ ਰਾਈਟ ਰੱਖੋ, ਜਿੱਥੇ ਮਰਜ਼ੀ ਜਾਓ। ਪਰ ਪ੍ਰੋਬਲਮ ਇੱਥੇ ਆ ਜਾਂਦੀ ਆ ਵੀ ਅਸੀਂ ਗਲੋਬਲ ਹੋਣ ਦੀ ਗੱਲ ਕਰਦੇ ਹਾਂ, ਦੁਨੀਆਂ ਨੂੰ ਇਕੱਠਾ ਕਰਨ ਦੀ ਗੱਲ ਕਰਦੇ ਹਾਂ, ਤੇ ਜੇ ਹਰ ਮੁਲਕ ਨੇ ਆਪੋ ਆਪਦੇ ਐਪ ਜਾਂ ਆਪੋ ਆਪਦੀਆਂ ਸੋਸ਼ਲ ਸਾਈਟ ਚਲਾ ਲਈਆਂ ਤਾਂ ਉਹਨੂੰ ਅਸੀਂ ਫਿਰ ਅਸੀਂ ਗਲੋਬਲ ਨੀ ਕਹਿ ਸਕਾਂਗੇ। ਉਹ ਮੁਲਕ ਦੇ ਜਿਹੜੀ ਇੱਕ ਆਪਣੇ ਮੁਲਕ ਦਾ ਇੱਕ ਸਾਂਝੀ ਸਾਈਟ ਹੋ ਸਕਦੀ ਹੈ, ਸਾਂਝਾ ਸੋਸ਼ਲ ਮੀਡੀਆ ਹੋ ਸਕਦਾ, ਪਰ ਉਹ ਗਲੋਬਲ ਨੀ ਹੋ ਸਕਦਾ। ਸੋ ਇਸ ਕਰਕੇ ਇਸ ਮੈਨੂੰ ਲੱਗਦਾ ਜੂਨੀਅਰ ਯੂਐਨਓ ਤੱਕ ਵੀ ਇਹ ਮਸਲਾ ਜਾਣ ਦੀ ਉਮੀਦ ਆ, ਕਿਉਂਕਿ ਯੂਐਨਓ ਤੱਕ ਮਸਲਾ ਤਾਂ ਜਾਣਾ ਪਊਗਾ ਵੀ ਸਾਰੇ ਮੁਲਕਾਂ ਨੂੰ ਇਹ ਤਕਲੀਫ ਆਊਗੀ। ਕੱਲ ਨੂੰ ਕਿਸੇ ਵੀ ਸੇਫਟੀ ਰੀਜ਼ਨ ਲਈ ਮੁਲਕ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕੋਈ ਸੋਸ਼ਲ ਮੀਡੀਆ ਜੇ ਇਹ ਗੱਲ ਕਹੇ ਵੀ ਅਸੀਂ ਨਹੀਂ ਲੱਭ ਕੇ ਦਿੰਦੇ ਕੁਛ ਗੱਲ, ਤਾਂ ਉਹ ਤੁਸੀਂ ਕਿਵੇਂ ਹੱਲ ਕਰ ਸਕੋਗੇ? ਹੁਣ ਅੱਜ ਦੇ ਯੁੱਗ ਦੇ ਵਿੱਚ ਅਸੀਂ ਰੋਜ਼ ਕਹਿੰਦੇ ਹਾਂ ਵੀ ਜੋ ਬੰਦਾ ਫੋਨ ਆਪਣੇ ਕੋਲ ਰੱਖਦਾ ਜਾਂ ਕਿਸੇ ਕਿਸਮ ਦਾ ਕੋਈ ਸਿਮ ਆਪਣੇ ਕੋਲ ਰੱਖਦਾ, ਤਾਂ ਉਹ ਬੰਦਾ ਜੇ ਕਹੇ ਵੀ ਮੈਂ ਮੇਰੀ ਪ੍ਰਾਈਵੇਸੀ ਹੈਗੀ ਆ, ਉਹਨੂੰ ਭੁਲੇਖਾ ਹੋ ਸਕਦਾ, ਉਹ ਪ੍ਰਾਈਵੇਸੀ ਹੁੰਦੀ ਨੀ ਉਹਦੀ। ਤੁਹਾਨੂੰ ਨਾ ਪਤਾ ਹੁੰਦੇ ਹੋਏ ਜੇ ਤੁਸੀਂ ਗੱਡੀ ਚ ਵੀ ਜਾ ਰਹੇ ਹੋ, GPS ਸਿਸਟਮ ਕੰਮ ਕਰ ਰਿਹਾ ਤੁਹਾਡਾ, ਤਾਂ ਤੁਹਾਡੀ ਪ੍ਰਾਈਵੇਸੀ ਨਹੀਂ ਹੈ, ਤੁਹਾਨੂੰ ਕਿਵੇਂ ਵੀ ਕਿੱਥੋਂ ਵੀ ਕਦੋਂ ਵੀ ਟਰੈਕ ਕੀਤਾ ਜਾ ਸਕਦਾ। ਇੱਕ ਛੋਟੇ ਜਿਹੇ ਕਰੀ ਤੁਹਾਡੇ ਕਿਸੇ ਵੀ ਡਿਵਾਈਸ ਦਾ IP ਐਡਰੈਸ ਉਹਨਾਂ ਨੂੰ ਮਿਲਿਆ ਤੇ ਬਸ ਉਸ ਨਾਲ ਤੁਸੀਂ ਕਿਤੇ ਵੀ ਕਿੱਥੋਂ ਵੀ ਟਰੈਕ ਹੋ ਸਕਦੇ ਹੋ। ਸੋ ਕਈ ਵਾਰੀ ਅਸੀਂ ਭੁਲੇਖਿਆਂ ਚ ਜਾਂਦੇ ਹਾਂ। ਹੁਣ ਅੱਜ ਹੀ ਅਖਬਾਰ ਚ ਇੱਕ ਖਬਰ ਲੱਗੀ ਹੈ, ਇੱਕ ਕਬੱਡੀ ਦਾ ਪਲੇਅਰ ਮਾਰਤਾ ਸੀ ਪਿੱਛੇ ਜੇ, ਸੁੱਖੀ ਨਾਂ ਦਾ ਮੁੰਡਾ, ਤੇ ਉਹ ਬੜੀ ਹੈਰਾਨੀ ਹੁੰਦੀ ਸੀ, ਉਹਦੀ ਮਾਂ ਬੜੇ ਰੌਲਾ ਪਾ ਰਹੀ ਸੀਗੀ, ਉਹਦੀ ਮਾਂ ਦਹਾਈਆਂ ਦੇ ਰਹੀ ਸੀ ਵੀ ਕਿ ਮੇਰੇ ਪੁੱਤ ਦੇ ਕਾਤਲ ਲੱਭੋ। ਹੁਣ ਇੱਕ ਮਾਂ ਦੀ ਵੇਦਨਾ ਅਸੀਂ ਸਮਝ ਸਕਦੇ ਹਾਂ, ਇੱਕ ਮਾਂ ਦੀ ਪੀੜ ਸਮਝ ਸਕਦੇ ਹਾਂ, ਪਰ ਹੈਰਾਨੀ ਉਸ ਗੱਲ ਦੀ ਹੋਈ ਵੀ ਜਦੋਂ ਅੱਜ ਪਤਾ ਲੱਗਿਆ ਵੀ ਉਹਦੀ ਮਾਂ ਨੇ ਉਹਨੂੰ ਮਾਰਿਆ ਸੀ। ਤੇ ਇਹ ਕਿੱਡੀ ਕਿੱਡੀ ਉਹ ਕਿਸੇ ਵੀ ਢੰਗ ਨਾਲ ਉਹ ਫੜੀ ਨੀ ਜਾ ਸਕਦੀ ਸੀ। ਫੜੀ ਜਾਣ ਦਾ ਕਾਰਨ ਇਹ ਹੋਇਆ ਵੀ ਉਹਨੇ ਉਹਦਾ ਹੀ ਸਿਮ ਯੂਜ ਕਰਕੇ ਰਾਤ ਨੂੰ 2 ਵਜੇ ਆਪਦੇ ਜਿਹੜੇ ਪ੍ਰੇਮੀ ਸੀ ਉਹਦੇ ਨਾਲ ਗੱਲ ਕੀਤੀ, ਤੇ ਉਦੋਂ ਬਾਅਦ ਉਹ ਫੋਨ ਲੁਕੋਤਾ। ਉਹਨੂੰ ਐ ਲੱਗਦਾ ਸੀ ਵੀ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ, ਜਦੋਂ ਫੋਨ ਹੀ ਨੀ ਮਿਲੂਗਾ ਤੇ ਮੈਨੂੰ ਕੀ ਪਤਾ ਲੱਗੂਗਾ। ਹੁਣ ਅਸੀਂ ਕਈ ਵਾਰੀ ਕੀ ਹੁੰਦਾ ਵੀ ਆਪਣੀਆਂ ਕਾਲ ਡਿਟੇਲਸ, ਆਪਣੀ ਮੈਸੇਜ ਡਿਟੇਲਸ ਅਸੀਂ ਅਕਸਰ ਲੋਕ ਡਿਲੀਟ ਕਰ ਦਿੰਦੇ ਆ ਵੀ ਮੈਂ ਕਿਸੇ ਨਾਲ ਗੱਲਬਾਤ ਕੀਤੀ ਆ ਤੇ ਕਿਸੇ ਨੂੰ ਪਤਾ ਨਾ ਲੱਗੇ ਤੇ ਮੈਂ ਡਿਲੀਟ ਕਰ ਦਿਆਂ, ਪਰ ਉਹ ਇੱਕ ਦਿਲ ਨੂੰ ਸਰਸਰਾ ਕਰਨ ਲਈ ਹੁੰਦਾ ਵੀ ਤੁਸੀਂ ਆਪਣੇ ਕੋਲੋਂ ਡਿਲੀਟ ਕਰ ਲੈਂਦੇ ਹੋ, ਪਰ ਅਸਲ ਦੇ ਵਿੱਚ ਉਹ ਜਿਹੜੇ ਤੁਹਾਡੇ ਫੁੱਟਪ੍ਰਿੰਟ ਬਣ ਗਿਆ ਉਹ ਕਦੇ ਵੀ ਡਿਲੀਟ ਨਹੀਂ ਹੁੰਦੇ। ਕਿੱਥੋਂ ਕਿੱਥੋਂ ਦੀ ਤੁਸੀਂ ਲੰਘੇ, ਕਿੱਥੇ ਕਿੱਥੇ ਰੁਕੇ, ਕੀ ਕੀਤਾ, ਉਹ ਸਭ ਉੱਥੇ ਆ ਜਾਂਦੀਆਂ ਗੱਲਾਂ। ਸੋ ਇਸ ਕਰਕੇ ਸਾਨੂੰ ਥੋੜਾ ਜਿਹਾ ਹੁਣ ਇਹ ਚੀਜ਼ਾਂ ਨੂੰ ਸੋਚਣਾ ਪੈਣਾ ਤੇ ਸਰਕਾਰਾਂ ਨੂੰ ਵੀ ਅਵੇਅਰ ਹੋਣਾ ਪੈਣਾ, ਜਾਂ ਤਾਂ ਫਿਰ ਚਾਈਨਾ ਵਾਂਗੂ ਸਖ਼ਤ ਫੈਸਲੇ ਲੈਣੇ ਪੈਣੇ ਆ। ਚਾਈਨਾ ਵੀ ਤਾਂ ਚੱਲ ਹੀ ਰਿਹਾ ਨਾ, ਉਹਨਾਂ ਦਾ ਵੀ ਆਪਣਾ ਵੀ ਚੈਟ ਨਾਂ ਦਾ, ਉਹਨਾਂ ਦਾ ਆਪਦੀ ਚੈਟਿੰਗ ਆ, ਉਹ ਛੇਤੀ ਛੇਤੀ ਕਿਸੇ ਨੂੰ ਕੋਈ ਚੀਜ਼ ਯੂਜ਼ ਹੀ ਨਹੀਂ ਕਰਦੇ ਕਿਸੇ ਦੀ ਥਰਡ ਪਾਰਟੀ ਦੀ ਬਣੀ ਹੋਈ। ਸੋ ਇਸ ਕਰਕੇ ਸਾਨੂੰ ਵੀ ਇਸ ਰਾਹ ਪੈਣਾ ਪੈਣਾ ਜੇ ਤੁਸੀਂ ਚਾਹੁੰਦੇ ਹੋ। ਜੇ ਕਹੋ ਵੀ ਵਟਸਐਪ ਦੇ ਦੂਗਾ ਤੁਹਾਨੂੰ, ਉਹਦੇ ਆਪਦੇ ਦਾਇਰੇ ਆ, ਉਹ ਨਹੀਂ ਦੇਗਾ
ਜੀ। ਸੋ ਅੱਗੇ ਰਾਜ ਸਾਹਿਬ ਗੱਲ ਕਰਦੇ ਆ ਜੀ, ਕੁਲਦੀਪ ਨਾਇਰ ਜਿਹੜੇ ਕਿ ਭਾਰਤ ਪਾਕਿਸਤਾਨ ਮਸਲਿਆਂ ਤੇ ਡੂੰਘੀ ਸਮਝ ਰੱਖਦੇ ਸੀ, ਬੜੇ ਵਧੀਆ ਪੱਤਰਕਾਰ ਸੀ, ਉਹ ਇਸ ਜਹਾਨ ਨੂੰ ਰੁਖਸਤ ਕਰ ਗਏ, ਅਲਵਿਦਾ ਕਹਿ ਗਏ ਨੇ। ਸੋ ਕੀ ਕਹੋਗੇ ਜੀ ਉਹਨਾਂ ਬਾਰੇ, ਉਹਨਾਂ ਦੀ ਜੋ ਦੇਣ ਆ ਪੱਤਰਕਾਰੀ ਦੇ ਖੇਤਰ ਵਿੱਚ?
ਦੇਖੋ, ਜਿਨ੍ਹਾਂ ਨੇ ਤਾਂ ਉਹਨਾਂ ਨੂੰ ਪਿਛਲੇ 20-30-40-50 ਸਾਲ ਤੋਂ ਜਾਣਿਆ ਤੇ ਪੜਿਆ, ਉਹਨਾਂ ਲੋਕਾਂ ਦੇ ਵਿਚਾਰ ਹੋਰ ਵੱਖਰੇ ਆ, ਤੇ ਜਿਨ੍ਹਾਂ ਨੇ ਉਹਨਾਂ ਦੀ ਸਿਰਫ ਇੱਕ ਕਿਤਾਬ ਪੜ੍ਹੀ ਆ, ਉਹਨਾਂ ਦੀ ਜੀਵਨੀ, ਉਹਨਾਂ ਦੇ ਵਿਚਾਰ ਵੱਖਰੇ ਆ। ਸੋ ਕੁਲਦੀਪ ਨਾਇਰ ਵਾਕਿਆ ਇੱਕ ਯੁੱਗ ਸੀ ਤੇ ਯੁੱਗ ਦਾ ਅੰਤ ਹੋਇਆ ਜੀ, ਤੇ ਨਿੱਜੀ ਤੌਰ ਤੇ ਉੱਤੇ ਐਜੇ ਮੈਂ ਇਸ ਪ੍ਰੋਫੈਸ਼ਨ ਚ ਹੋਣ ਕਰਕੇ, ਮੀਡੀਆ ਚ ਹੋਣ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ, ਕਿਉਂਕਿ ਬਹੁਤ ਰੇਅਰ ਮੀਡੀਆ ਦੇ ਬੰਦੇ ਮਿਲਣਗੇ ਜਿਨ੍ਹਾਂ ਨੇ ਨਿਊਟਰਲ ਹੋ ਕੇ ਲਿਖਿਆ, ਜਾਂ ਜਿਹੜੇ ਨਿਊਟਰਲ ਰਹੇ, ਜਾਂ ਜਿਨ੍ਹਾਂ ਨੇ ਭਾਰਤ ਪੰਜਾਬ ਦੇ ਆਪਣੇ ਭਾਰਤ ਤੇ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੇ ਕਹੀਏ ਵੀ ਯਤਨ ਤਾਂ ਉਸ ਇਨਸਾਨ ਕੱਲੇ ਇਨਸਾਨ ਨੇ ਕੀਤੇ ਆ, ਤੇ ਉਹ ਉੱਚ ਸਿੱਖਿਆ ਪ੍ਰਾਪਤ ਸਭ ਕੁਛ ਸਨ। ਪਰ ਮੈਂ ਦੇਖਿਆ ਸੀ, ਮੈਂ ਰਾਤੀ ਵੀ ਜਿਵੇਂ ਮੈਂ ਪੋਸਟ ਸ਼ੇਅਰ ਕਰਨ ਲੱਗਿਆ, ਮੈਂ ਪੋਸਟ ਸ਼ੇਅਰ ਕੀਤੀ ਯੁੱਗ ਦਾ ਅੰਤ, ਮੈਂ ਬੜਾ ਸੋਚ ਵਿਚਾਰ ਕੇ 2 ਲਾਈਨਾਂ ਲਿਖੀਆਂ। ਮੈਨੂੰ ਪਤਾ ਸੀ ਵੀ ਉਹਦੇ ਥੱਲੇ ਨਾ ਲੋਕਾਂ ਨੇ ਉਹੀ ਵਾਜਪੇਈ ਵਾਲੀ ਗੱਲ, ਲੋਕਾਂ ਨੇ ਉਹਦਾ ਚੰਗਾ ਪੱਖ ਕੋਈ ਨੀ ਦੇਖਣਾ, ਕਿਉਂਕਿ ਸਾਡੀ ਆਦਤ ਬਣ ਗਈ ਆ ਮਾੜਾ ਪੱਖ ਦੇਖਣ ਦੀ। ਅਸੀਂ ਸਾਡੇ ਮਸਲੇ ਚ ਹੋ ਗਿਆ ਵੀ ਅਸੀਂ ਇਹਦਾ ਬੁਰਾ ਪੱਖ ਕਿੱਥੋਂ ਤੇ ਕਿਵੇਂ ਲਿਆਈਏ ਤੇ ਉਹ ਖੰਡਾਈਏ, ਤੇ ਮੈਨੂੰ ਪਤਾ ਸੀ ਵੀ ਕੋਈ ਨਾ ਕੋਈ ਜ਼ਰੂਰ ਥੱਲੇ ਕਮੈਂਟਸ ਆਉਣਗੇ, ਇਹੋ ਜਿਹੀਆਂ ਗੱਲਾਂ ਆਉਣਗੀਆਂ, ਤੇ ਜੇ ਮੈਂ ਕੁਛ ਵੀ ਗੁਣਗਾਣ ਜਾਂ ਕੁਛ ਵੀ ਲਿਖੂਆ, ਹਾਲਾਂਕਿ ਰਾਈਟ ਬਣਦਾ ਸੀ ਬੰਦੇ ਦੇ ਤੁਰ ਜਾਣ ਤੋਂ ਬਾਅਦ ਮੈਂ ਉਹਨਾਂ ਬਾਰੇ ਚ 4 ਸ਼ਬਦ ਲਿਖ ਸਕਦਾ ਸੀਗਾ, ਜੇ ਆਪਦੇ ਬੰਨਿਓ ਸ਼ਰਧਾਂਜਲੀ ਦੁਨੀਆਂ ਭਰ ਨੇ ਦਿੱਤੀਆਂ, ਮੇਰਾ ਵੀ ਮੈਂ ਵੀ ਸਕਦਾ ਸੀ, ਕਿਉਂਕਿ ਇੱਕ ਮੀਡੀਆ ਅਦਾਰਾ ਚਲਾਉਣੇ ਆ, ਸਾਨੂੰ ਵੀ ਇੱਕ ਮੀਡੀਆ ਦੇ ਨਾਤੇ ਇੱਕ ਵੱਡੇ ਪੱਤਰਕਾਰ ਦੇ ਤੁਰ ਜਾਣ ਦੇ ਉੱਤੇ ਸਾਨੂੰ ਕੁਛ ਨਾ ਕੁਛ ਤਾਂ ਆਪਦੀ ਦੇਣਾ ਚਾਹੀਦਾ ਸੀਗਾ। ਪਰ ਮੈਂ ਸਿਰਫ ਸਿੰਪਲ 3 ਸ਼ਬਦ ਲਿਖੇ ਆ ਯੁੱਗ ਦਾ ਅੰਤ, ਉਹਦਾ ਕਾਰਨ ਹੀ ਇਹ ਹੈ ਵੀ ਮੈਂ ਨੀ ਚਾਹੁੰਦਾ ਵੀ ਕਿਸੇ ਵੀ ਕੰਟਰੋਵਰਸੀ ਚ ਮੈਂ ਪੜਾ। ਠੀਕ ਆ ਵੀ ਹਰ ਬੰਦਾ ਹਰ ਚੀਜ਼ ਲਈ 100% ਪਰਫੈਕਟ ਨਹੀਂ ਹੁੰਦਾ। ਸਾਡੀ ਕੀ ਸੋਚ ਆ, ਸਾਡੀ ਸੋਚ ਇਹ ਆ ਵੀ ਜੋ ਕੁਛ ਵੀ ਮੂਹਰਲਾ ਬੋਲੇ, ਜੋ ਕੁਛ ਮੂਹਰਲਾ ਲਿਖੇ ਉਹ ਮੇਰੇ ਮੁਤਾਬਕ ਲਿਖੇ ਤੇ ਮੇਰੇ ਮੁਤਾਬਕ ਬੋਲੇ, ਜੋ ਵੀ ਕਰੇ ਉਹ ਬਸ ਦੂਜੇ ਮੁਤਾਬਕ ਨਾ ਕਰੇ। ਤੇ ਜੇ ਮੇਰੇ ਮੁਤਾਬਕ ਬੋਲੂ ਲਿਖੂ ਤਾਂ ਮੇਰੀ ਸੋਚ ਤਾਂ ਮੇਰੇ ਤੱਕ ਸੀ ਤਾਂ ਨਾ, ਦੁਨੀਆ ਦੀ ਸੋਚ ਤਾਂ ਹੋਏ ਨੀ। ਤਾਂ ਦੁਨੀਆ ਦੀ ਸੋਚ ਦੇ ਮੁਤਾਬਕ ਨਹੀਂ ਤੁਸੀਂ ਕਦੇ ਵੀ ਜਿਉ ਸਕਦੇ, ਕਿਸੇ ਨੂੰ ਮਾਂ ਸਵਾਦੀ ਤੇ ਕਿਸੇ ਨੂੰ ਵਾਦੀ, ਕਿਸੇ ਦੇ ਤਾਂ ਦੇਖੋ ਹੱਕ ਚ ਆਊਗੀ ਗੱਲ, ਇੱਕ ਲਈ ਸ਼ਹੀਦ ਹੁੰਦਾ ਲਈ ਕਾਤਲ ਹੁੰਦਾ, ਅਕਸਰ ਅਸੀਂ ਉਦਾਹਰਣ ਦਿੰਦੇ ਹਾਂ। ਸੋ ਇਸ ਕਰਕੇ ਜਿਹੜਾ ਜੇ ਕਿਸੇ ਨੂੰ ਕਹੀਏ ਵੀ ਉਸ ਬੰਦੇ ਨੇ ਉਹ ਤਾਂ ਜਮਾ ਰੱਬ ਦਾ ਰੂਪ ਸੀ, ਦੇਖੋ ਦੁਨਿਆਵੀ ਬੰਦਾ ਸੀ। ਹੁਣ ਕੱਲ ਪਰਸੋਂ ਮੇਰੇ ਨਾਲ ਕਿਸੇ ਬੰਦੇ ਨੇ ਬਹਿਸ ਕੀਤੀ ਅਟਲ ਬਿਹਾਰੀ ਵਾਜਪੇਈ ਦੇ ਮਾਮਲੇ ਦੇ ਵਿੱਚ ਵੀ ਉਹਨੇ ਇੰਨੇ ਮਾੜੇ ਕੰਮ ਕੀਤੇ ਵੀ ਤੁਸੀਂ ਸੋਚ ਵੀ ਨੀ ਸਕਦੇ। ਮੈਂ ਚਲੋ ਮੈਂ ਕੋਈ ਉਹਨਾਂ ਦੀ ਵਕਾਲਤ ਨੀ ਕਰਦਾ, ਜਿਹੜੇ ਮਾੜੇ ਕੰਮ ਕੀਤੇ ਉਹ ਮੈਨੂੰ ਨਾ ਤਾਂ ਕਹਿਣ ਦੀ ਲੋੜ ਪਈ ਹੈ ਨਾ ਮੈਨੂੰ ਮੇਰੇ ਸਰਟੀਫਿਕੇਟ ਨਾਲ ਉਹ ਚੰਗੇ ਹੋਣ ਲੱਗੇ। ਜਿਹੜੇ ਮਾੜੇ ਕੀਤੇ ਮਾੜੇ ਆ, ਜਿਹੜੇ ਚੰਗੇ ਕੀਤੇ ਚੰਗੇ ਆ, ਪਰ ਮੇਰਾ ਨਜ਼ਰੀਆ ਇਹ ਆ ਵੀ ਮੈਂ ਗਲਾਸ ਭਰੇ ਵਾਲੇ ਪਾਸੇ ਦੇਖਦਾ ਹੁਣ, ਤੇ ਮੈਨੂੰ ਜਿੰਨੇ ਕੁ ਚੰਗੇ ਕੰਮ ਲੱਗੇ ਮੈਂ ਉਹ ਚੰਗੇ ਕੰਮਾਂ ਦੀ ਜਿਹੜੀ ਤਾਰੀਫ ਕੀਤੀ ਆ ਤੇ ਉਹ ਚੰਗੇ ਕੰਮਾਂ ਬਾਰੇ ਗੱਲ ਕੀਤੀ ਆ। ਪਰ ਫਿਰ ਮੇਰਾ ਅਖੀਰ ਦੇ ਵਿੱਚ ਉਸ ਬਹਿਸ ਦੇ ਵਿੱਚ ਮੈਂ ਇੱਕੋ ਗੱਲ ਕਹੀ ਸੀ ਵੀ ਜਰ ਮੰਨ ਲਓ ਇੱਕ ਇਨਸਾਨ ਆ ਦੁਨੀਆ ਦੇ ਵਿੱਚ, ਉਹ ਇੱਕ ਸਿਆਸੀ ਦੌਰ ਦੇ ਉੱਤੇ ਲੀਡਰ ਦੇ ਤੌਰ ਤੇ ਵਿਚਰ ਰਿਹਾ, ਉਸ ਬੰਦੇ ਨੇ ਦੁਨੀਆਦਾਰੀ ਦੇ ਗੁੜੁੱਚਾ ਪੂਰਾ, ਤੇ ਉਸ ਬੰਦੇ ਨੇ 97 ਕੰਮ ਜਾਂ 95 ਕੰਮ ਚੰਗੇ ਕੀਤੇ, 5 ਕੰਮ ਮਾੜੇ ਹੋ ਗਏ ਆ ਜਾਂ ਕਰਤੇ ਗਏ ਜਾਂ ਉਹਦੀ ਸੋਚ ਮੁਤਾਬਕ, ਤਾਂ ਉਹ ਵੀ ਚੰਗੇ ਹੋਣਗੇ। ਉਹ ਤਾਂ ਜਦੋਂ ਉਹਦੇ ਨਜ਼ਰੀਏ ਤੋਂ ਦੇਖੋਗੇ ਨਾ ਤਾਂ ਚੰਗੇ ਹੋਣਗੇ। ਪਰ ਜੇ ਹੁਣ ਆਪਾਂ ਉਹਨਾਂ ਨੂੰ 95% ਚੰਗੇ ਕੰਮਾਂ ਨੂੰ ਵੀ ਕਹੀਏ ਵੀ ਉਹ ਹੋਏ ਨੀ ਤੇ ਉਹਨਾਂ ਨੂੰ ਮਿਹਨਤ ਕਰੀਏ ਤਾਂ ਇਹ ਵੀ ਸਹੀ ਨੀ। ਦੂਜੀ ਗੱਲ ਆ ਵੀ ਜੇ ਬੰਦਾ ਇੰਨਾ ਹੀ ਪਰਫੈਕਟ ਹੋ ਜੇ, ਜਿੰਨਾ ਪਰਫੈਕਟ ਅਸੀਂ ਸੋਚਦੇ ਹਾਂ ਵੀ ਉਨਾ ਹੀ ਪਰਫੈਕਟ ਹੋ ਜੇ ਬੰਦਾ, ਤਾਂ ਤਾਂ ਫਿਰ ਬਾਬੇ ਨਾਨਕ ਦੇ ਚ ਤੇ ਆਮ ਬੰਦੇ ਚ ਕੀ ਫਰਕ ਰਹਿ ਗਿਆ? ਫਿਰ ਤਾਂ ਕੋਈ ਫਰਕ ਨੀ ਨਾ ਰਿਹਾ। ਫਿਰ ਤਾਂ ਥਾਂ ਥਾਂ ਤੇ ਘਰ ਘਰ ਫਿਰ ਬਾਬੇ ਨਾਨਕ ਦੀ ਆਪਾਂ ਵਹਿਮਾਂ ਕਰਦੇ ਹਾਂ, ਇਸੇ ਲਈ ਕਰਦੇ ਹਾਂ, ਉਹਨਾਂ ਦੀ ਪਰਫੈਕਸ਼ਨ ਲਈ ਕਰਦੇ ਆ ਕਿ ਉਹਨਾਂ ਨੇ ਕਿਸੇ ਮੋੜ ਕਿਸੇ ਐਂਗਲ ਦੇ ਉੱਤੇ ਇਹ ਜਾਂ ਕੁਛ ਛੱਡੇ ਹੀ ਨਹੀਂ ਜਿਹਦੇ ਤੇ ਕਿੰਤੂ ਹੋ ਸਕੇ। ਸੋ ਇਹੋ ਜਿਹੇ ਮਹਾਂਪੁਰਖ ਜੁਗਾਂ ਜੁਗਾਂ ਤੋਂ ਬਾਅਦ ਪੈਦਾ ਹੁੰਦੇ ਆ। ਹਾਂ, ਸਾਨੂੰ ਮਾੜਿਆਂ ਚੋਂ ਚੰਗਾ ਲੱਭਣਾ ਪੈਣਾ, ਸਾਨੂੰ ਲੱਭਣਾ ਪੈਣਾ ਵੀ ਮਾੜੀ ਦੁਨੀਆ ਬਹੁਤ ਆ ਤੇ ਮਾੜਿਆਂ ਚੋਂ ਜੇ ਕੁਛ ਚੰਗਾ ਕੀਤਾ ਤਾਂ ਉਹ ਸਾਨੂੰ ਲੱਭਣਾ ਪੈਣਾ। ਕੁਲਦੀਪ ਨਾਇਰ ਹੋਰਾਂ ਨੇ ਹੋ ਸਕਦਾ ਜਿਹੜੀਆਂ ਗੱਲਾਂ ਲਿਖੀਆਂ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਦੇ ਵਿੱਚ ਕੁਝ ਇੱਕ ਸਿੱਖਿਜ਼ਮ ਜਾਂ ਕਹਿ ਸਕਦੇ ਖਾਸ ਕਰਕੇ ਕੰਪੈਰੀਜ਼ਨ ਕੀਤਾ ਜਿਹੜਾ ਉਹਨਾਂ ਨੇ ਉਹ ਚੰਗਾ ਨੀ ਕੀਤਾ। ਪਰ ਮੇਰਾ ਉੱਥੇ ਉਹਦੇ ਦੋ ਨਜ਼ਰੀਏ ਹੈ ਮੇਰਾ ਮੰਨਣਾ। ਇੱਕ ਨਜ਼ਰੀਆ ਤਾਂ ਮੇਰਾ ਇਹ ਹੈ ਵੀ ਜਿਹੜੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਬਾਇਓਗ੍ਰਾਫੀ ਲਿਖੀ ਆ, ਉਸ ਉਮਰ ਦੇ ਵਿੱਚ ਜਾ ਕੇ ਨਾ ਬੰਦਾ ਇੱਕ ਤਾਂ 100% ਨਿਊਟਰਲ ਹੋ ਜਾਂਦਾ, ਜਮਾ ਹੀ ਆਪਦੇ ਆਪ ਨੂੰ ਨਿਊਟਰਲ ਕਰ ਲੈਂਦਾ, ਉਹਨੂੰ ਕੋਈ ਫਰਕ ਨੀ ਪੈਂਦਾ ਵੀ ਕੋਈ ਕੀ ਸੋਚੂਗਾ। ਕਿਉਂਕਿ ਜਿਹੜੀ ਉਮਰ ਦੇ ਵੱਡੇ ਜਿਹੜੇ ਉਮਰ ਦਰਾਜ ਹੋ ਕੇ ਉਹਨਾਂ ਨੇ ਆਪਣੀ ਬਾਇਓਗ੍ਰਾਫੀ ਲਿਖੀ ਆ, ਉਸ ਬਾਇਓਗ੍ਰਾਫੀ ਦੇ ਵਿੱਚ ਆ ਕੇ ਜਿਵੇਂ ਬਜ਼ੁਰਗਾਂ ਨੂੰ ਨੀ ਕਹਿੰਦੇ ਜਵਾਕਾਂ ਵਰਗਾ ਹੋ ਗਿਆ, ਤੇ ਉਹਦੇ ਚ ਕਿਸੇ ਪ੍ਰਤੀ ਜਿਹੜੀ ਭਾਵਨਾ ਹੀਣ ਜਾਂ ਕਿਸੇ ਹੱਕ ਦੀ ਭਾਵਨਾ ਨੀ ਰਹਿੰਦੀ। ਇੱਕ ਤਾਂ ਉਹਦਾ ਕਾਰਨ ਇਹ ਹੋ ਸਕਦਾ, ਦੂਜਾ ਕਾਰਨ ਇਹ ਹੋ ਸਕਦਾ ਵੀ ਦੁਨੀਆਂ ਅਸੀਂ ਅਕਸਰ ਰੋਜ਼ ਕਹਿੰਦੇ ਆ ਵੀ ਦੁਨੀਆਂ ਜਿੱਥੇ ਖੜੇ ਹੋ ਨਾ ਤੁਸੀਂ, ਬੜਾ ਸਿੰਪਲ ਜਿਹਾ ਫੰਡਾ, ਹੁਣ ਮੈਂ ਇੱਥੇ ਖੜਾ ਤਾਂ ਮੈਨੂੰ ਇੱਥੋਂ ਦੁਨੀਆਂ ਦਾ ਜਿਹੜਾ 3 ਮੋੜ ਦਿਖ ਰਹੇ ਆ, ਅੱਡੋ ਅੱਡ ਸਾਰਾ ਕੁਛ ਗੱਲਾਂ ਦਿਖ ਰਹੀਆਂ, ਪਰ ਜਿਹੜਾ ਪਰਲੇ ਮੋੜ ਤੇ ਖੜਾ ਹੋਊਗਾ ਸ਼ਾਇਦ ਉਹਨੂੰ ਉਹ 2 ਮੋੜ ਦਿਖ ਰਹੇ ਹੋਣ ਦੁਨੀਆਂ ਦੇ, 1 ਨਾ ਦਿਖਦਾ ਹੋਵੇ। ਸੋ ਜਦੋਂ ਤੁਸੀਂ ਆਪਦੇ ਪੈਰ 2 ਫੁੱਟ ਵੀ ਪਾਸੇ ਕਰੋਗੇ ਨਾ ਜਿੱਥੇ ਤੁਸੀਂ ਖੜੇ ਹੋ, ਤਾਂ ਦੁਨੀਆਂ ਹੋਰ ਢੰਗ ਨਾਲ ਦਿਖਦੀ ਆ। ਸੋ ਕਈ ਵਾਰ ਕੀ ਹੁੰਦਾ ਵੀ ਉਹ ਪਾਤਰ ਸਾਹਿਬ ਵਾਲੀ ਰਚਨਾ ਦੀ ਗੱਲ ਆ ਵੀ ਕਹਿੰਦੇ ਵੀ ਜੇ ਤੇਰੇ ਛੁਰੀ ਤੇਰੇ ਨੀ ਲੱਗੀ ਤਾਂ ਕਹਿੰਦੇ ਨੀ ਵੀ ਸ਼ਹਿਰ ਦੀ ਹਾਲਤ ਵੀ ਕਹਿੰਦੇ ਇਹ ਨੀ ਕਹਿ ਸਕਦੇ ਵੀ ਸ਼ਹਿਰ ਦੀ ਹਾਲਤ ਚੰਗੀ ਆ। ਉਹ ਹਾਂ, ਉਹ ਉਹਨਾਂ ਦੀ ਜਿਹੜੀ ਰਚਨਾ ਬੜੀ ਬੜੀ ਇੱਕ ਯੂਨੀਕ ਰਚਨਾ, ਤਾਂ ਉਸ ਰਚਨਾ ਦਾ ਮੈਨੂੰ ਵੀ ਇੱਕ ਵਾਰੀ ਅਹਿਸਾਸ ਹੋਇਆ ਜਦੋਂ ਮੈਂ ਜਦੋਂ ਰੇਸਿਜ਼ਮ ਦੀਆਂ ਗੱਲਾਂ ਸਨ ਤੇ ਮੈਂ ਆਰਟੀਕਲ ਲਿਖੇ ਬਹੁਤ ਸਾਰੇ ਆਪਦੀਆਂ, ਮੈਂ ਉਦੋਂ ਜਿੰਨਾ ਕੁ ਲਿਖਣ ਦੇ ਨਾਲ ਯੋਗਦਾਨ ਪਾ ਸਕਦਾ ਸੀ ਆਸਟ੍ਰੇਲੀਆ ਦੇ ਰੇਸਿਸਟ ਗੱਲਾਂ ਦੀਆਂ, ਤਾਂ ਮੈਂ ਉਹ ਜਿਹੜਾ ਪੱਖ ਲਿਖ ਰਿਹਾ ਸੀ ਕਿਉਂਕਿ ਮੈਂ ਦੇਖਿਆ ਨੀ ਸੀ ਕਿਤੇ, ਮੇਰੇ ਨਾਲ ਹੋਇਆ ਨੀ ਸੀ, ਤੇ ਜਿਹਦੇ ਨਾਲ ਵਾਪਰਿਆ ਸੀ। ਫਿਰ ਉਸ ਬੰਦੇ ਨੇ ਮੈਨੂੰ ਪਾਤਰ ਸਾਹਿਬ ਦੀ ਇੱਕ ਰਚਨਾ ਭੇਜੀ, ਉਹ ਕਹਿੰਦੇ ਵੀ ਇਹ ਨਾ ਤੂੰ ਸੋਚ ਵੀ ਭਾਈ ਤੇਰੀ ਤੇਰੇ ਹਿਸਾਬ ਨਾਲ ਵੀ ਇੱਡੀ ਸ਼ਾਂਤੀ ਆ, ਸ਼ਾਂਤੀ ਨਹੀਂ ਹੈ, ਮੇਰੇ ਵੱਜਿਆ ਜਾਂ ਮੇਰੇ ਵਾਪਰਿਆ, ਮੈਂ ਤਾਂ ਹੀ ਕਹਿ ਰਿਹਾ। ਸੋ ਇਸ ਕਰਕੇ ਜਿਹਦੇ ਦੁੱਖ ਲੱਗਦਾ ਜਿਹਦੇ ਉਹਦੇ ਪ੍ਰਤੀ ਨਜ਼ਰੀਆ ਹੋਰ ਹੁੰਦਾ, ਆਮ ਲੋਕਾਂ ਦਾ ਨਜ਼ਰੀਆ ਕੋਰ ਹੋਰ ਹੁੰਦਾ। ਪਰ ਜਿਹੜੀ ਇੱਕ ਚੀਜ਼ ਮੈਂ ਤੁਹਾਨੂੰ ਅੱਜ ਦਾ ਯੂਥ ਆ ਨਾ ਜਿਹੜਾ ਅੱਜ ਦਾ ਯੂਥ ਨੂੰ ਮੈਂ ਇੰਨੀ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜਿਹਨੇ 84 ਦਾ ਦੌਰ ਭੋਗਿਆ, ਪੰਜਾਬ ਦਾ ਮਾੜਾ ਦੌਰ ਭੋਗਿਆ, ਜਿਹਨੇ ਖੁਦ ਭੋਗਿਆ, ਓਹਦਾ ਨਜ਼ਰੀਆ ਜਿਹੜਾ ਵੱਖਰਾ ਉਸ ਦੌਰ ਪ੍ਰਤੀ, ਜਿਹੜਾ ਅੱਜ ਦਾ ਯੁੱਗ ਅੱਜ ਦਾ ਨੌਜਵਾਨ ਆ ਜਿਹੜਾ ਕੁਛ ਸੁਣਨਾ ਹੀ ਨੀ ਚਾਹੁੰਦਾ, ਇੱਕ ਸ਼ਬਦ ਵੀ ਨੀ ਸੁਣਨਾ ਚਾਹੁੰਦਾ ਕਿਸੇ ਗੱਲ ਦੇ ਉੱਤੇ, ਸਿੱਧਾ ਤੁਹਾਨੂੰ ਪੈਂਦਾ ਹੀ ਆ ਵੀ ਹਾਂ ਹਾਂ ਨਹੀਂ ਨਹੀਂ ਤੁਸੀਂ ਤਾਂ ਗਲਤ ਹੋ, ਅਸੀਂ ਗਲਤ ਨੀ ਹਾਂ, ਅਸੀਂ ਉਸ ਟਾਈਮ ਨੂੰ ਇਸ ਗੱਲੋਂ ਨੀ ਲਿਖਦੇ ਜਾਂ ਬੋਲਦੇ। ਦੋ ਚੀਜ਼ਾਂ, ਇੱਕ ਤਾਂ ਡਰ ਵੀ ਸਾਨੂੰ ਡਰਾਇਆ ਜਾਂਦਾ, ਸਾਨੂੰ ਇਹ ਕਿਹਾ ਜਾਂਦਾ ਵੀ ਜੇ ਕੋਈ ਬੰਦਾ ਸੱਚ ਲਿਖਣ ਦੀ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਨਾ ਤੇ ਉਹਨੂੰ ਫੇਰ ਵੱਡਾ ਧਮਕਾ ਪੈ ਜਾਂਦਾ ਵੀ ਨਹੀਂ ਨਹੀਂ ਤੂੰ ਤਾਂ ਗਲਤ ਆ, 100% ਗਲਤ ਆ, ਇਹ ਵਿਰੋਧੀ ਆ, ਇਹ ਸਾਡਾ ਵਿਰੋਧੀ ਆ, ਫਲਾਨਾ, ਏਦਾਂ ਲਿਖਿਆ ਜਾਂਦਾ। ਤੇ ਪਰ ਜੇ ਤੁਸੀਂ ਦੂਜਾ ਕਾਰਨ ਇਹ ਆ ਵੀ ਅਸੀਂ ਨੀ ਚਾਹੁੰਦੇ ਵੀ ਹਾਲਾਤ ਉਦੋਂ ਅਸੀਂ ਦੇਖਿਆ ਵੀ ਕਿੰਨੇ ਬੁਰੇ ਦੌਰ ਦੇ ਵਿੱਚੋਂ ਉਦੋਂ ਪੰਜਾਬ ਗੁਜ਼ਰਿਆ ਜਾਂ ਉਹਦੇ ਨਤੀਜੇ ਹੁਣ ਤੱਕ ਕੀ ਭੁਗਤ ਰਿਹਾ ਅਸੀਂ, ਕਿਵੇਂ ਕਿਵੇਂ ਸਾਡੀ ਕੌਮ ਭੁਗਤ ਰਹੀ ਆ, ਇਸ ਲਈ ਅਸੀਂ ਉਹ ਜਿਹੇ ਹਾਲਾਤ ਦੁਬਾਰਾ ਨੀ ਬਣਨੇ ਚਾਹੁੰਦੇ, ਬਣਾਉਣੇ ਚਾਹੁੰਦੇ ਤੇ ਦੇਖਣੇ ਚਾਹੁੰਦੇ। ਤੇ ਅਸੀਂ ਕਹਿ ਦਿੰਦੇ ਹਾਂ ਵੀ ਕੋਈ ਨੀ ਉਸ ਪਾਸੇ ਤੋਂ ਅੱਖਾਂ ਮੀਚੀਆਂ ਹੀ ਚੰਗੀਆਂ, ਪਰ ਇਹਦਾ ਮਤਲਬ ਇਹ ਨੀ ਹੈ ਵੀ ਉਹ ਸੱਚ ਆ ਸਾਰਾ ਕੁਛ। ਉਦੋਂ ਵੀ ਬਹੁਤ ਸਾਰੀਆਂ ਉਨਤਾਈਆਂ ਹੋਈਆਂ, ਉਦੋਂ ਵੀ ਬਹੁਤ ਸਾਰੀਆਂ ਉਹ ਗੱਲਾਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ, ਜਿਨ੍ਹਾਂ ਦਾ ਅਸੀਂ ਖਮਿਆਜਾ ਭੁਗਤਿਆ ਤੇ ਭੁਗਤ ਰਹੇ ਹਾਂ। ਸੋ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਉਹੀ ਵੀ ਸਾਨੂੰ ਇਹ ਲੱਗਦਾ ਵੀ ਜਿਹੜਾ ਜਿਹੜਾ ਬੰਦਾ ਜਦੋਂ ਜੇ ਜੰਮਿਆ ਜਾਇਆ ਤੇ ਉਹਨੂੰ ਐਂ ਲੱਗਦਾ ਇਹੀ ਸੱਚ ਆ, ਕਿਉਂਕਿ ਉਹਨੂੰ ਭਰੋਸਾ ਹੀ ਹੋ ਗਿਆ ਵੀ ਵੀਹ ਸਾਲਾਂ ਬਾਅਦ ਹਿਸਟਰੀ ਬਦਲ ਜਾਂਦੀ ਆ। ਸੋ ਜੇ 20 ਸਾਲ ਲਗਾਤਾਰ ਇੱਕ ਗੱਲ ਨੂੰ ਕਹੀ ਜਾਓ ਵੀ ਆਹ ਤਾਂ ਐਂ ਨੀ ਸੀ ਐਂ ਸੀ, ਤਾਂ ਉਹ ਅਗਲੀ ਜਨਰੇਸ਼ਨ ਨੇ ਤਾਂ ਉਹੀ ਸਮਝਣੀ ਆ ਨਾ। ਉਹ ਜਿਵੇਂ ਕੱਲ ਆਪਣੇ ਗ੍ਰੀਨ ਪਾਰਟੀ ਦੇ ਜਿਹੜੇ ਲੀਡਰ ਸਨ, ਓਪੋਜੀਸ਼ਨ ਲੀਡਰ ਆ ਗ੍ਰੀਨ ਪਾਰਟੀ ਦੇ, ਜਿਹੜੇ ਸੰਸਦ ਦੇ ਵਿੱਚ ਕੱਲ ਬੜਾ ਵਧੀਆ ਉਹ ਲੈਕਚਰ ਦੇ ਰਹੇ ਸੀ। ਪੂਰਾ ਲੈਕਚਰ ਤਾਂ ਮੇਰੇ ਪੱਲੇ ਨਹੀਂ ਪੈ ਰਿਹਾ ਸੀਗਾ ਕਿਉਂਕਿ ਉਹ ਅੰਗਰੇਜ਼ੀ ਚ ਸੀਗਾ ਤੇ ਬੜੀ ਸਖ਼ਤ ਅੰਗਰੇਜ਼ੀ ਚ ਬੋਲ ਰਹੇ ਸੀ, ਪਰ ਜਿੰਨਾ ਕੁ ਗੱਲ ਮੇਰੇ ਪੱਲੇ ਪਈ ਉਸ ਗੱਲ ਦੇ ਵਿੱਚ ਇੱਕ ਗੱਲ ਮੈਂ ਬੜੀ ਉਹਨਾਂ ਦੀ ਸੁਣੀ ਵੀ ਕਹਿੰਦਾ ਆਸਟ੍ਰੇਲੀਆ ਦੀ ਜਿਹੜੀ ਅਸਥਿਰਤਾ ਹੁਣ ਇਸ ਟਾਈਮ, ਪਿਛਲੇ ਕਹਿੰਦੇ 10-12 ਸਾਲਾਂ ਤੋਂ ਅਸਥਿਰਤਾ ਆਸਟ੍ਰੇਲੀਆ ਦੇ ਵਿੱਚ, ਤੇ ਉਹ ਅਸਥਿਰਤਾ ਨੂੰ ਉੱਤੇ ਕੰਮ ਕਰੋ ਤੁਸੀਂ, ਆਪਦੇ ਵੋਟਾਂ ਤੇ ਆਪਦੇ ਇਲੈਕਸ਼ਨਾਂ ਤੇ ਕੰਮ ਨਾ ਕਰੋ। ਉਹਨੇ ਬੜੀ ਵਧੀਆ ਯੂਨੀਕ ਉਦਾਹਰਣ ਦਿੱਤੀ, ਕਹਿੰਦਾ ਜਿਹੜਾ 10-12 ਸਾਲ ਪਹਿਲਾਂ ਦਾ ਜੰਮਿਆ ਬੱਚਾ ਨਾ, ਉਹਦੇ ਹਿਸਾਬ ਨਾਲ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹਰ ਸਾਲ ਚ ਬਦਲਦਾ, 1-2 ਸਾਲਾਂ ਬਾਅਦ ਹੀ ਪ੍ਰਧਾਨ ਮੰਤਰੀ ਬਦਲਦਾ ਉਹਦਾ। ਉਹਨੂੰ ਇਹ ਨੀ ਪਤਾ ਵੀ ਪ੍ਰਧਾਨ ਮੰਤਰੀ 2-2, 3-3 ਪਲਾਨ ਵੀ ਰਹਿ ਗਏ ਆ ਹੁਣ ਤੱਕ, ਉਹਦੇ ਮੁਤਾਬਕ ਤਾਂ 1 ਸਾਲ ਜਾਂ 1.5 ਸਾਲ ਬਾਅਦ ਪ੍ਰਧਾਨ ਮੰਤਰੀ ਬਦਲ ਦਿਓ। ਸੋ ਇਹ ਗੱਲ ਇਹੀ ਇੱਥੇ ਆ ਰਹੀ ਆਪਣੇ ਆਪਣੇ ਇਤਿਹਾਸ ਚ ਆ ਰਹੀ ਆ ਵੀ ਜਿਹੜੇ 20-25 ਸਾਲ 30 ਸਾਲ ਦੇ ਨੌਜਵਾਨ ਆ ਨਾ, ਉਹ ਉਦੋਂ ਬਾਅਦ ਉਹਨਾਂ ਨੇ ਜਿਹਨੂੰ ਵੀ ਲਿਖਿਆ ਪੜ੍ਹ ਲਿਆ, ਜੇ ਤਾਂ ਉਹਨਾਂ ਦੀ ਸੋਚ ਮੁਤਾਬਕ ਗੱਲ ਹੋ ਗਈ ਤਾਂ ਠੀਕ ਆ, ਜੇ ਨਹੀਂ ਉਹਦੀ ਸੋਚ ਮੁਤਾਬਕ ਕੀਤੀ ਤਾਂ ਉਹ ਸਿੱਖ ਵਿਰੋਧੀ ਸੀ ਤੇ ਬਹੁਤ ਮਾੜਾ ਸੀ। ਸੋ ਕੁਲਦੀਪ ਨਾਇਰ ਦੇ ਜੇ ਮਾਮਲੇ ਚ ਗੱਲ ਕਰੀਏ, ਉਹ ਇੱਕ ਬੜਾ ਨਿਊਟਰਲ ਪੱਤਰਕਾਰ ਹੋਇਆ, ਲੰਮੀ ਉਮਰ 95 ਸਾਲ ਦੀ ਉਮਰ ਤੱਕ ਬੰਦੇ ਨੇ ਆਪਦੇ ਆਪ ਨੂੰ ਕੋਸ਼ਿਸ਼ ਕੀਤੀ ਆ ਵੀ ਵਧੀਆ ਹੀ ਕੰਮ ਕੀਤੇ ਆ। ਹਾਂ, 1-2 ਗੱਲਾਂ ਜੇ ਕਿਸੇ ਦੇ ਬੱਜੀਆਂ ਜਾਂ ਲੱਗੀਆਂ ਜਾਂ ਹੋ ਸਕਦੀਆਂ ਤਾਂ ਉਹਦੇ ਨਾਲ ਆਪਾਂ ਉਹਨੂੰ 100% ਗਲਤ ਨਹੀਂ ਕਹਿ ਸਕਦੇ। ਤੇ ਦੂਜੀ ਇਹ ਹੈ ਵੀ ਉਮਰ ਦੇ ਜਿਹੜੇ ਦੌਰ ਦਰਾਜ ਚ ਲਿਖੀ ਆ ਉਹ ਚ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਇੱਕ ਤਾਂ ਜਮਾਂ ਨਿਊਟਰਲ ਹੋ ਜਾਂਦਾ ਬੰਦਾ, ਇੱਕ ਅਸੀਂ ਤਾਂ 60 ਸਾਲ ਤੋਂ ਬਾਅਦ ਹੀ ਕਹਿ ਦਿੰਦੇ ਵੀ ਸਠਿਆ ਗਿਆ ਬੰਦਾ, ਤੇ ਉਹ ਬੰਦਾ ਤਾਂ 95 ਸਾਲ ਦੇ ਸੀ ਨਾ ਇਸ ਟਾਈਮ। ਸਾਨੂੰ ਇਹ ਦੇਖਣਾ ਪੈਣਾ ਕਿ ਜੇ ਮਨਮੋਹਨ ਸਿੰਘ ਵਰਗਾ ਬੰਦਾ ਕੁਲਦੀਪ ਨਾਇਰ ਨੂੰ ਅੱਜ ਚੰਗਾ ਕਹਿ ਰਿਹਾ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਾਂ ਤਾਂ ਅਸੀਂ ਮਨਮੋਹਨ ਸਿੰਘ ਤੋਂ ਜ਼ਿਆਦਾ ਸਿਆਣੇ ਆ ਤੇ ਜਾਂ ਉਹਦੇ ਤੋਂ ਵੱਧ ਪੜ੍ਹੇ ਲਿਖੇ ਆ, ਜਾਂ ਅਸੀਂ ਜ਼ਿਆਦਾ ਮਨਮੋਹਨ ਸਿੰਘ ਤੋਂ ਜ਼ਿਆਦਾ ਕੁਲਦੀਪ ਨਾਇਰ ਨੂੰ ਨੇੜੇ ਤੋਂ ਦੇਖਿਆ। ਸੋ ਇਸ ਕਰਕੇ ਸਾਨੂੰ ਥੋੜਾ ਜਿਹਾ ਸੋਚਣਾ ਪੈਣਾ ਇਹਨਾਂ ਚੀਜ਼ਾਂ ਦੇ ਉੱਤੇ। ਸਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਹਰ ਬੰਦਾ ਜੋ ਵੀ ਹੋਇਆ ਉਸੇ ਨੂੰ ਅਸੀਂ ਮਾੜਾ ਹੀ ਸਾਬਤ ਕਰਨ ਦੀ ਕੋਸ਼ਿਸ਼ ਕਰੀਏ ਵੀ ਉਹ ਤਾਂ ਬਹੁਤ ਮਾੜਾ ਸੀ, ਏਦਾਂ ਨਹੀਂ ਹੁੰਦਾ। ਜੇ ਉਹ ਬੰਦੇ ਨੇ ਇੰਨਾ ਸਾਲ ਨਾਮ ਬਣਾਇਆ ਇੱਥੋਂ ਤੱਕ ਦੁਨੀਆਂ ਦੇ ਵਿੱਚ ਕੀਤਾ, ਕੋਈ ਤਾਂ ਗੱਲ ਉਹਦੇ ਚ ਹੋਊਗੀ, ਉਹੀ ਤਾਂ ਗੱਲ ਹੈ ਨਾ ਫਿਰ ਅਖੀਰ ਆਇਆਂ ਦੇ, ਕੋਈ ਤਾਂ ਕਾਰਨ ਹੋਊਗਾ। ਬਾਦਲ 5 ਵਾਰੀ ਮੁੱਖ ਮੰਤਰੀ ਬਣ ਗਿਆ, ਚਾਹੇ ਲੱਖ ਉਹਨੂੰ ਮਾੜਾ ਕਹੀ ਜਾਓ, ਕੋਈ ਤਾਂ ਉਹਦੇ ਚ ਕਾਰਨ ਹੋਊਗਾ ਜੀ।
ਜੀ ਬਿਲਕੁਲ ਬਰਾੜ ਸਾਹਿਬ, ਕੋਈ ਵੀ ਗੱਲ ਆ ਜਿੱਦਾਂ ਜਿਹਦੇ ਬਾਰੇ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਨਹੀਂ ਹੁੰਦੀ, ਪੂਰੀ ਜਾਣਕਾਰੀ ਨਹੀਂ ਹੁੰਦੀ, ਜਾਂ ਆਪਾਂ ਉਹਨੂੰ ਪੜ੍ਹਦੇ ਨੀ ਕਿਤੋਂ ਬਿਲਕੁਲ ਸਹੀ ਤਰੀਕੇ ਦੇ ਨਾਲ, ਉਹਨਾਂ ਚਿਰ ਅਸੀਂ ਉਹਦੇ ਬਾਰੇ ਆਪਦਾ ਨਾ ਬਣਾ ਨੀ ਸਕਦੇ ਕਿ ਸਾਡੀ ਸੋਚ ਕੀ ਆ ਤੇ ਉਹਦਾ ਸਿੱਟਾ ਕੀ ਆ। ਸੋ ਏਦਾਂ ਹੀ ਨਾ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ 1984 ਬਾਰੇ, ਸੋ ਮੈਨੂੰ ਵੀ ਏਦਾਂ ਪਹਿਲਾਂ ਨਹੀਂ ਸੀ, ਬਾਹਲਾ ਨਹੀਂ ਸੀ ਪਤਾ ਹੁੰਦਾ, ਥੋੜਾ ਬਹੁਤਾ ਪਤਾ ਸੀ ਕਿ ਉਸ ਟਾਈਮ ਏਦਾਂ ਕੀ ਹੋਇਆ, ਤੇ ਤਾਂ ਕਰਕੇ ਕਦੇ ਇੰਨਾ ਸੋਚਿਆ ਹੀ ਨਹੀਂ ਸੀ ਕਿ ਉਸ ਟਾਈਮ ਇਹਦੇ ਕੀ ਨਤੀਜੇ ਤੇ ਕੀ ਨਿਕਲੇ ਹੋਣਗੇ, ਵੀ ਕਿੰਨਾ ਲੋਕਾਂ ਨੇ ਸੰਤਾਪ ਭੁਗਤਿਆ। ਸੋ ਸੋਸ਼ਲ ਮੀਡੀਆ ਨੂੰ ਆਪਾਂ ਮਾੜਾ ਕਹਿੰਦੇ ਹਾਂ, ਸੋ ਉੱਥੇ ਨਾ ਕਿਸੇ ਨੇ ਆਪਣੀ ਆਪ ਬੀਤੀ ਪਾਈ ਹੋਈ ਸੀ ਤੇ ਉਹਨਾਂ ਨੇ ਟੋਪਿਕ ਉੱਤੇ ਦਿੱਤਾ ਹੋਇਆ ਸੀ ਰਿਸ ਦੇ ਜ਼ਖਮ, ਤੇ ਉਹਨਾਂ ਨੇ ਨਾ ਐਪੀਸੋਡ ਬਣਾ ਬਣਾ ਕੇ ਉਹ ਪਾਇਆ ਹੋਇਆ ਸੀ ਕਿਸੇ ਦੀ ਹੱਡ ਬੀਤੀ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਜਿਵੇਂ ਕਿ ਉਹਨਾਂ ਨਾਲ ਉਸ ਟਾਈਮ ਬੀਤੀ ਆ। ਸੋ ਇੱਕ ਦਿਨ ਪਹਿਲੇ ਦਿਨ ਮੈਂ ਪੜ੍ਹੀ ਤਾਂ ਮੈਨੂੰ ਹੋਰ ਤਰ੍ਹਾਂ ਲੱਗੀ, ਮੈਂ ਕਿਹਾ ਪਤਾ ਨੀ ਕੀ ਲਿਖਿਆ ਵਾ, ਤੇ ਮੈਂ ਉੱਥੇ ਛੱਡ ਤੀ ਉਹ। ਤੇ ਇੱਕ ਦਿਨ ਵਿਹਲੀ ਬੈਠੀ ਸੀ, ਟਾਈਮ ਸੀ, ਮੈਂ ਕਿਹਾ ਦੇਖਾਂ ਤਾਂ ਸਹੀ ਇਹਦੇ ਵਿੱਚ ਹੈ ਕੀ ਆ। ਸੋ ਉਹ ਜਦੋਂ ਮੈਂ ਫਿਫਥ ਕੇ ਸਿਕਸਥ ਸੀਗਾ ਉਹਦਾ ਐਪੀਸੋਡ ਉਹਨਾਂ ਨੇ ਉਦੇ ਪਾਇਆ ਹੋਇਆ, ਤੇ ਪੜ੍ਹਨ ਲੱਗੀ ਕਿ ਉਹਦੇ ਨਾਲ ਏਦਾਂ ਕਿ ਮੇਰਾ ਇੰਟਰਸਟ ਬਣਿਆ ਕਿ ਮੈਂ ਦੇਖਾਂ ਪਿੱਛੇ ਕੀ ਹੋਇਆ ਸੀ, ਇਹ ਕਿਉਂ ਸਟੋਰੀ ਚੱਲੀ ਹੈ, ਕੀ ਹੋਇਆ, ਕਾਹਤੋਂ ਹੋਇਆ। ਸੋ ਉਹਨੇ ਉਹ ਬੰਦੇ ਦੀ ਫੇਸਬੁੱਕ ਤੇ ਜਾ ਕੇ ਉਹਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੇ ਸਾਹ ਪੜੇ, ਉੱਥੋਂ ਮੈਨੂੰ ਲੱਗਾ ਕਿ ਵੀ ਹਾਂ ਕੀ ਰੀਜ਼ਨ ਸੀ, ਕਿਉਂ ਹੋਏ ਸੀ, ਕੀ ਉਦੋਂ ਦੇ ਹਾਲਾਤ ਸੀ, ਕਿੱਦਾਂ ਲੋਕਾਂ ਨੇ ਸੰਤਾਪ ਭੋਗ ਦਿਆ। ਸੋ ਕਈ ਵਾਰ ਪਹਿਲਾਂ ਮੈਂ ਕਹਿ ਦਿੰਦੀ ਸੀ ਨਾ ਕਿ ਜਿਹੜੇ ਲੋਕਾਂ ਪਤਾ ਨੀ ਕਿਉਂ 84 ਦੇ ਇਹਨਾਂ ਸਾਰੇ ਕੰਮਾਂ ਨੂੰ ਹੁਣ ਤੱਕ ਕਾਹਤੋਂ ਚੱਕੀ ਫਿਰਦੇ ਆ, ਮਤਲਬ ਉਹਦੇ ਸੋਚ ਤੇ ਉਹਨੇ ਉੱਥੇ ਹੀ ਟੇਕ ਜਾਂਦੀ ਆ। ਫਿਰ ਉਹ ਸਾਰਾ ਕੁਛ ਪੜ੍ਹਨ ਤੋਂ ਬਾਅਦ ਮੈਂ ਰਿਲਾਈਜ਼ ਹੋਇਆ ਕਿ ਲੋਕਾਂ ਨੇ ਕਿੰਨਾ ਉਸ ਟਾਈਮ ਸੰਭਾਲ ਸੀ ਤੇ ਕਿੰਨਾ ਔਖਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ।
ਦੇਖੋ ਜੇ ਜੇ ਕੋਈ ਬੰਦਾ ਇਨਵੋਲਵ ਹੋਵੇ ਕਿਸੇ ਚੀਜ਼ ਚ, ਉਹਨੂੰ ਕੋਈ ਤਕਲੀਫ ਨੀ ਹੈਗੀ, ਉਹਨੂੰ ਕੋਈ ਫਰਕ ਨੀ ਪੈਂਦਾ ਕਿਉਂਕਿ ਉਹ ਇਨਵੋਲਵ ਆ ਉਸ ਚੀਜ਼ ਚ। ਹੁਣ ਇੱਕ ਬੰਦਾ ਜਿਹਦਾ ਕੋਈ ਮਤਲਬ ਹੀ ਨੀ, ਉਹ ਆਪਦੇ ਆਰਾਮ ਨਾਲ ਆਪਦੀ ਰੋਜੀ ਰੋਟੀ ਲਈ ਆਪਣ ਵੇਲ ਰਿਹਾ, ਰੋਜੀ ਰੋਟੀ ਲਈ ਤੁਰਿਆ ਫਿਰਦਾ, ਤੇ ਉਹ ਪਰਿਵਾਰ ਜੋ ਸੰਤਾਪ ਭੋਗਦੇ ਆ ਉਹ ਪਤਾ ਲੱਗਦਾ। ਹੁਣ ਸਾਨੂੰ ਤਾਂ ਬੜਾ ਸੌਖਾ ਲੱਗਦਾ ਵੀ ਫਲਾਨਾ ਸ਼ਹੀਦ, ਫਲਾਨਾ ਸਿੰਘ ਸ਼ਹੀਦ, ਫਲਾਨਾ ਸਿੰਘ ਕਹਿ ਦਿੰਦੇ ਆ, ਪਰ ਉਹ ਸ਼ਹੀਦ ਦਾ ਹੁਣ ਪਰਿਵਾਰ ਦੇਖੋ ਕਿੱਥੇ ਆ, ਉਹ ਸ਼ਹੀਦ ਦਾ ਪਰਿਵਾਰ ਕਿਵੇਂ ਜ਼ਿੰਦਗੀ ਚ ਰਿਹਾ, ਉਹਦਾ ਜਿਹੜਾ ਆਲਾ ਦੁਆਲਾ ਕੀ ਕਿੱਥੋਂ ਤੱਕ ਪਹੁੰਚ ਗਿਆ ਤੇ ਉਹ ਕਿੱਥੇ ਰੁੜ ਗਏ। ਦਿੱਲੀ ਦੇ ਜਿਹੜੇ ਲੋਕ ਘਰੇ ਬੈਠੇ ਸੀ ਆਪਦੀਆਂ, ਇਥੋਂ ਤੱਕ ਦੇ ਲੋਕ ਸੀ ਜਿਹੜੇ ਕੋਈ ਰੇਹੜੀਆਂ ਲਾ ਕੇ ਜ਼ਿੰਦਗੀ ਪਾਸ ਕਰਦੇ, ਕੋਈ ਨਿੱਕੀ ਨਿੱਕੀ ਦੁਕਾਨਾਂ ਕਰਕੇ ਜ਼ਿੰਦਗੀਆਂ ਪਾਸ ਕਰ ਰਿਹਾ ਸੀ, ਤੇ ਕਿਸੇ ਦੇ ਨਿੱਕੇ ਨਿੱਕੇ ਕਿੰਨੇ ਚਾਅ ਸੀ, ਤੇ ਉਹਨਾਂ ਨੂੰ ਅਚਾਨਕ ਇੱਕਦਮ ਭੀੜ ਆਉਂਦੀ ਹੈ, ਉਹਨਾਂ ਦੇ ਗਲਾਂ ਚ ਟਾਇਰ ਪਾਪਾ ਮਾਰ ਦਿੰਦੀ ਹੈ, ਉਹਨਾਂ ਦਾ ਕੀ ਕਸੂਰ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਉਹ ਵਾਪਰਨੀਆਂ ਨਹੀਂ ਚਾਹੀਦੀਆਂ ਸੀ, ਸਾਰੇ ਨਜ਼ਰੀਏ ਹੀ ਸਾਨੂੰ ਦੇਖਣੇ ਪੈਣਗੇ। ਸਾਨੂੰ ਇੱਕੋ ਹੀ ਨਜ਼ਰੀਆ ਜਾਂ ਇੱਕੋ ਹੀ ਐਨਕਾਂ ਲਾ ਕੇ ਨਹੀਂ ਹਰ ਚੀਜ਼ ਅਸੀਂ ਹੱਲ ਕਰ ਸਕਦੇ ਵੀ ਨਹੀਂ ਨਹੀਂ ਅਸੀਂ ਸਾਡੇ ਨਾਲ ਹੀ ਧੱਕਾ ਹੋਇਆ। ਧੱਕਾ ਜਿਹਨਾਂ ਨਾਲ ਹੋਇਆ ਨਾ ਉਹ ਤਾਂ ਆਪਦੀਆਂ ਜ਼ਿੰਦਗੀਆਂ ਨਾਲ ਲੜ ਰਹੇ ਆ, ਉਹ ਤਾਂ ਅੱਜ ਵੀ ਅੱਜ 25 ਸਾਲਾਂ ਬਾਅਦ ਲੜ ਰਹੇ ਆ, ਤੇ ਮੇਰੇ ਵਰਗੇ ਫੇਸਬੁੱਕਾਂ ਤੇ ਬੈਠੇ ਜਾਂ ਹੋਰਾਂ ਲੋਕਾਂ ਤੇ ਬੈਠੇ ਗੀਤ ਗੁਣਗੁਣਾ ਰਹੇ ਆ ਜਾਂ ਕਵਿਤਾਵਾਂ ਲਿਖ ਰਹੇ ਆ ਤੇ ਜਾਂ ਆਪਦੇ ਲੇਖ ਲਿਖ ਕੇ ਤੇ ਵਾਹ ਜੀ ਵਾਹ ਲਾਈਕ ਤੇ ਸ਼ੇਅਰ ਲੈ ਰਹੇ ਆ, ਪਰ ਮੈਂ ਗਰੰਟੀ ਕਰਦਾ ਇਹ ਲੋਕ ਜਿਹੜੀਆਂ ਗੱਲਾਂ ਕਰਦੇ ਆ ਨਾ, ਜੋ ਜਿਹੜੇ ਵੀ ਲੋਕ ਗੱਲਾਂ ਕਰਦੇ ਇਹਨਾਂ ਦਾ ਇੱਕ ਕੰਡਾ ਵੱਜ ਜੇ ਨਾ, ਇੱਕ ਕੰਡਾ ਗੋਲੀਆਂ ਵੱਜਣ ਦੀ ਤਾਂ ਦੂਰ ਦੀ ਗੱਲ ਆ, ਗਲਾਂ ਚ ਟਾਇਰ ਪਾਉਣ ਦੀ ਗੱਲ ਤਾਂ ਸੋਚ ਕੇ ਰੌਂਗਟੇ ਖੜੇ ਹੁੰਦੇ, ਇਹਨਾਂ ਦੇ ਇੱਕ ਕੰਡਾ ਵੱਜ ਜੇ, ਇਹ ਕੰਡੇ ਵੱਜਣ ਦੇ ਇਹਨਾਂ ਦੇ ਮਾਂ ਯਾਦ ਆ ਜਾਂਦੀ ਹੈ, ਚੀਕਾਂ ਮਾਰਦੇ ਆ, ਪਰ ਗੱਲਾਂ ਵੱਡੀਆਂ ਕਰਦੇ ਆ। ਇਹ ਇੱਥੇ ਦੁੱਖ ਆਉਂਦਾ ਵੀ ਲੋਕਾਂ ਨੂੰ ਭੜਕਾਓ, ਲੋਕਾਂ ਨੂੰ ਭੜਕਾ ਭੜਕਾ ਕੇ ਪੁੱਠੀਆਂ ਸਿੱਧੇ ਰਾਹ ਪਾਓ, ਜਾਂ ਉਹਨਾਂ ਨੂੰ ਇਹ ਕਹੋ ਵੀ ਅਸੀਂ ਸਹੀ ਆ ਫਲਾਨਾ ਗਲਤ ਆ। ਦੇਖੋ ਕੋਈ 100% ਸਹੀ ਨੀ ਹੁੰਦਾ, ਕੋਈ 100% ਗਲਤ ਨੀ ਹੁੰਦਾ, ਹਰੇਕ ਬੰਦੇ ਦੇ ਆਪਣੇ ਨਜ਼ਰੀਏ ਆ। ਜੇ ਅਸੀਂ ਜੀਓ ਔਰ ਜੋਨ ਜੀਣ ਦੀ ਪਾਲਿਸੀ ਰੱਖ ਲਾਂਗੇ ਤਾਂ ਬੈਸਟ ਰਹਾਂਗੇ, ਜੇ ਅਸੀਂ ਹਰ ਥਾਂ ਦੇ ਤੇ ਕਹਾਂਗੇ ਵੀ ਨਹੀਂ ਸੋਚੇਗਾ ਤੋਂ ਮੇਰੇ ਮੁਤਾਬਕ ਸੋਚੇਗਾ, ਨਹੀਂ ਤਾਂ ਨਹੀਂ ਸੋਚੇਗਾ, ਫਿਰ ਤੁਸੀਂ ਤੁਰੇ ਫਿਰੋ ਜਿੱਥੇ ਮਰਜ਼ੀ
ਜੀ। ਸੋ ਇੱਧਰ ਜੀ ਹਰਜਿੰਦਰ ਘੁੰਮਣ ਪੰਜਾਬ ਤੋਂ ਕਹਿ ਰਹੇ ਆ ਕਿ ਮੱਕੜੀ ਆਪਣੇ ਜਾਲ ਵਿੱਚ ਆਪ ਹੀ ਫਸ ਜਾਂਦੀ, ਅਸੀਂ ਹਰ ਬੰਦਾ ਹਮੇਸ਼ਾ ਦੂਜਿਆਂ ਦਾ ਨੈਗੇਟਿਵ ਪੱਖ ਸੋਚਦੇ ਹਾਂ। ਤੇ ਅੱਗੇ ਜੀ ਨਵਰਾਜ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਕਹਿੰਦੇ ਕਿ ਮਿੰਟੂ ਭਾਜੀ ਆਸਟ੍ਰੇਲੀਆ ਸਰਕਾਰ ਵਿੱਚ ਕਾਟੋ ਕਲੇਸ਼ ਬਾਰੇ ਥੋੜਾ ਜਿਹਾ ਦੱਸਣਾ ਪਲੀਜ਼, ਕਹਿੰਦੇ ਕਿ ਡਟਨ ਪ੍ਰਾਈਮ ਮਿਨਿਸਟਰ ਬਣ ਸਕਦਾ, ਜੇ ਬਣ ਗਿਆ ਤਾਂ ਮਾਈਗ੍ਰੈਂਟਸ ਵਾਸਤੇ ਕੀ ਮੁਸ਼ਕਲਾਂ ਪੈਦਾ ਕਰੇਗਾ ਜੀ ਪ੍ਰਾਤ ਸਾਹਿਬ।
ਦੇਖੋ ਹਰ ਬੰਦੇ ਦੀ ਆਪਦੀ ਇੱਕ ਫਲੋਸਫੀ ਹੁੰਦੀ ਆ, ਡਟਨ ਦੀ ਫਲੋਸਫੀ ਆ ਜਿਹੜੀ ਮਾਈਗ੍ਰੈਂਟ ਦੇ ਪ੍ਰਤੀ ਥੋੜੀ ਜੀ ਚੰਗੀ ਨਹੀਂ ਰਹੀ ਆ, ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹਦੇ ਚ ਕੋਈ ਦੋ ਰਾਏ ਨਹੀਂ ਹੈ, ਪਰ ਫਿਲਹਾਲ ਤਾਂ ਜਿਹੜੀ ਪੋਜੀਸ਼ਨ ਆ ਉਹ ਡਟਨ ਦਾ ਬਣਦਾ ਦਿਖ ਨਹੀਂ ਰਿਹਾ, ਦਿਖਾਈ ਨਹੀਂ ਦੇ ਰਿਹਾ, ਤੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਕਿਤੇ ਬਿਸ਼ਪ ਨਾ ਆ ਜੇ, ਬਿਸ਼ਪ ਵਾਲਾ ਪੱਤਾ ਨਾ ਖੇਡ ਲੈ ਲਿਬਰਲ, ਕਿਉਂਕਿ ਅਸਲ ਦੇ ਮੇਣਿਆਂ ਦੇ ਵਿੱਚ ਨਾ ਸਿਆਸਤ ਦੁਨੀਆਂ ਦੇ ਕਿਸੇ ਕੋਨੇ ਚ ਜਾ ਵੜੋ, ਸਿਆਸਤ ਸਿਆਸਤ ਹੀ ਰਹੂਗੀ, ਸਿਆਸਤਦਾਨ ਦੁੱਧ ਧੋਤਾ ਕਦੇ ਨਹੀਂ ਹੋ ਸਕਦਾ। ਸੋ ਸਿਆਸਤ ਇਹ ਚੱਲ ਰਹੀ ਹੈ ਜੀ ਲਿਬਰਲ ਪਾਰਟੀ ਦੀ ਜੇ ਅੰਦਰ ਖਾਤਿਓ, ਵੀ ਕਿਵੇਂ ਨਾ ਕਿਵੇਂ ਆਪਾਂ ਜਿਹੜੀਆਂ ਨਵੇਂ ਇਲੈਕਸ਼ਨ ਨਵੇਂ ਚਿਹਰੇ ਦੇ ਨਾਲ ਲੜੀਏ। ਉਹਦਾ ਕਾਰਨ ਉਹਦਾ ਸਿਰਫ ਸਿੰਗਲ ਕਾਰਨ ਇਹ ਹੈ ਵੀ ਨਵਾਂ ਚਿਹਰਾ ਜਿਹੜਾ ਜਦੋਂ ਆਉਂਦਾ ਗਾ ਤੇ ਉਹ ਜਿਹੜੇ ਪੁਰਾਣੇ ਚਿਹਰੇ ਵੱਲੋਂ ਕੀਤੇ ਗਏ ਜਿਹੜੇ ਕਰਮ ਹੁੰਦੇ ਆ, ਜਾਂ ਕਰਮ ਹੀ ਕਹਾਂਗੇ ਜਿਹੜੇ ਮਾੜੇ ਕੰਮ ਹੁੰਦੇ ਆ ਜਾਂ ਧੱਕਾ ਕੀਤਾ ਹੁੰਦਾ ਜਾਂ ਕੋਈ ਚੀਜ਼ਾਂ, ਤਾਂ ਉਹ ਢਕੇ ਰਹਿ ਜਾਂਦੇ ਆ, ਫਿਰ ਪਾਰਟੀ ਫਰੈਸ਼ ਹੋ ਕੇ ਦੁਬਾਰੇ ਲੜਦੀ ਆ ਤੇ ਪਾਰਟੀ ਆਪਦਾ ਕੰਮ ਵੀ ਕਰ ਜਾਂਦੀ ਆ। ਤੇ ਨਵੇਂ ਨਵੇਂ ਚਿਹਰੇ ਨੂੰ ਲਿਆ ਕੇ ਨਵੀਆਂ ਉਮੀਦਾਂ ਜਗਾ ਕੇ ਤੇ ਨਵੀਆਂ ਗੱਲਾਂ ਕਰ ਲੈਂਦੀ ਆ। ਹੁਣ ਹੁਣ ਇਹੀ ਜਿਹੜੀ ਲਿਬਰਲ ਪਾਰਟੀ ਦੇ ਵਿੱਚ ਚੱਲ ਰਿਹਾ ਵੀ ਜੇ ਉਹ ਸਰਕਾਰ ਬਚਾਈ ਰੱਖਣਾ ਚਾਹੁੰਦੇ ਆਪਦੀ ਤਾਂ ਉਹਨਾਂ ਨੂੰ ਕੋਈ ਨਵਾਂ ਚਿਹਰਾ ਦੇਣਾ ਪਿਆ। ਨਵਾਂ ਚਿਹਰੇ ਦੇ ਵਿੱਚ ਜਿਹੜਾ ਪੀਟਰ ਡਟਨ ਆ ਜਿਹੜਾ ਉਹਦੀ ਤੁਹਾਡੇ ਸਾਹਮਣੇ ਆ ਵੀ ਉਹਦੀ ਉੱਨੀ ਕੁ ਵਿਰੋਧ ਤਾਂ ਉਨਾ ਕੁ ਉਹਦਾ ਜੇ ਹੱਕ ਦੇ ਲੋਕ ਆ ਤਾਂ ਉੱਥੇ ਉਹਨਾਂ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੇਡੀਜ਼ ਵਾਲਾ ਪੱਤਾ ਚੱਲਣਗੇ ਬਿਸ਼ਪ ਨੂੰ ਜਿਹੜੀ ਕਿ ਸੀਟ ਦਿੱਤੀ ਜਾ ਸਕਦੀ ਆ ਇਹ ਕੈਂਡੀਡੇਟ ਬਣਾਇਆ ਉਹ 100% ਉਧਰ ਨੂੰ ਚੱਲ ਪੂਆ ਤੇ ਉਹ ਜਿਹੜੀਆਂ ਪਿਛਲੀਆਂ ਮਾਰਕ ਟਰਮਬੁਲ ਦੀਆਂ ਜਿਹੜੀਆਂ ਕੀਤੀਆਂ ਗੱਲਾਂ ਗਲਤੀਆਂ ਉਹਨਾਂ ਨੂੰ ਉਹ ਭੁੱਲ ਜਾਣਗੇ ਤੇ ਉਹਨਾਂ ਨੂੰ ਪਿੱਛੇ ਸਿੱਟ ਦੇਣਗੇ ਕਹਿਣਗੇ ਜਦੋਂ ਉਹ ਬੰਦਾ ਹੀ ਨੀ ਰਿਹਾ ਤਾਂ ਹੁਣ ਆਪਾਂ ਪ੍ਰਧਾਨ ਮੰਤਰੀ ਨੀ ਹੈ ਹੁਣ ਤਾਂ ਹੁਣ ਆਪਾਂ ਨੂੰ ਕੀ ਉਹਦੀਆਂ ਗੱਲਾਂ ਕੀ ਕਰਨੀਆਂ। ਸੋ ਇਹ ਜਾਂ ਪੱਤਾ ਖੇਡਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਹੈਗੇ ਪਰ ਦੂਜੇ ਪਾਸੇ ਮੇਰਾ ਮੰਨਣਾ ਇੱਥੇ ਨਾ ਆਪਣੇ ਵੀ ਆਪਣੇ ਵਾਲਾ ਮਾਹੌਲ ਹੀ ਹੋਇਆ ਹੋਇਆ ਜਿਹੜਾ ਸਹੀ ਮਾਇਨੇ ਚ ਦੇਖੀਏ ਇੰਡੀਆ ਵਾਲਾ ਮਾਹੌਲ ਸੇਮ ਹੀ ਆ। ਇੰਡੀਆ ਦੇ ਵਿੱਚ ਕੀ ਆ ਵੀ ਮੋਦੀ ਦਾ ਜੇ ਪਾਵਰ ਦੇਖੀਏ ਜਾਂ ਮੋਦੀ ਦਾ ਪੱਖ ਦੇਖੀਏ ਵੀ ਉਹ ਬੜੇ ਮਜ਼ਬੂਤ ਆ ਤਾਂ ਉਹਦਾ ਇੱਕ ਵੱਡਾ ਕਾਰਨ ਇਹ ਆ ਵੀ ਜਿਹੜਾ ਓਪੋਜੀਸ਼ਨ ਦਾ ਉਹਦਾ ਚੈਲੰਜ ਕਰਨ ਵਾਲਾ ਲੀਡਰ ਆ ਨਾ ਉਹ ਓਨਾ ਹੀ ਕਮਜ਼ੋਰ ਆ ਜਿਵੇਂ ਕਿ ਰਾਹੁਲ ਗਾਂਧੀ ਜੇ ਕਹੀਏ ਤਾਂ ਰਾਹੁਲ ਗਾਂਧੀ ਦਾ ਜਿਹੜਾ ਮੋਦੀ ਦੇ ਮੁਕਾਬਲੇ ਦੇ ਵਿੱਚ ਜਿਹੜਾ ਉਹਦਾ ਰੁਤਬਾ ਜਾਂ ਉਹਦਾ ਕੱਦ ਕਾਠ ਜਾਂ ਉਹਦਾ ਸਟਾਈਲ ਜਾਂ ਕੰਮ ਕਰਨ ਦਾ ਸਟਾਈਲ ਉਹ ਨਹੀਂ ਹੈ। ਸੋ ਇਹ ਇੱਕ ਮੋਦੀ ਦਾ ਜੇ ਮੋਦੀ 25% ਆਪ ਆ ਤਾਂ 50% ਮੋਦੀ ਨੂੰ ਇਸ ਚੀਜ਼ ਦਾ ਬੈਨੀਫਿਟ ਆ ਵੀ ਕੋਈ ਦਮਦਾਰ ਵਿਰੋਧੀ ਹੀ ਨਹੀਂ ਹੈਗਾ ਜਿਹੜਾ ਦਮਦਾਰ ਗੱਲ ਕਰ ਸਕੇ। ਹੁਣ ਕਾਂਗਰਸ ਦੀ ਜੇ ਜਿੰਨੇ ਵੀ ਪ੍ਰਵਕਤਾ ਜਿੰਨੇ ਵੀ ਉਹ ਨਵੇਂ ਮੁੰਡਿਆਂ ਨੂੰ ਪ੍ਰਵਕਤੇ ਬਣਾਏ ਹੋਏ ਆ ਨਵੇਂ ਤਾਂ ਨੀ ਕਹਾਂਗੇ ਹੁਣ ਤਾਂ ਉਹ ਵੀ 50-50 ਸਾਲ ਟੱਪ ਗਿਆ ਪਰ ਉਹਨਾਂ ਕੋਲੇ ਉਹ ਤਕਰੀਰਾਂ ਨਹੀਂ ਹਨ ਉਹ ਦਲੀਲਾਂ ਨਹੀਂ ਹਨ ਜਿਹੜੀਆਂ ਕਿ ਮੋਦੀ ਨੂੰ ਚੈਲੰਜ ਕਰ ਸਕਣ ਮੋਦੀ ਦੇ ਅਗੇਂਸਟ ਬੋਲ ਸਕਣ। ਹੁਣ ਮਨਮੋਹਨ ਸਿੰਘ ਆ ਉਹ ਬੋਲ ਨਹੀਂ ਸਕਦਾ ਉਹਦਾ ਇੱਕ ਹੋਰ ਰੁਤਬਾ ਉਹ ਕੰਮ ਕਰ ਸਕਦਾ ਉਹ ਬੋਲ ਨਹੀਂ ਸਕਦਾ ਪਰ ਇੱਕ ਇਹੋ ਜਿਹੇ ਬੁਲਾਰੇ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਪਾਰਟੀ ਕੋਲੇ ਜਿਹੜੇ ਕੁਛ ਕਰ ਸਕਣ। ਹੁਣ ਸੇਮ ਪ੍ਰੋਬਲਮ ਆ ਰਹੀ ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਲੇਬਰ ਪਾਰਟੀ ਕੋਲੇ ਜਿਹੜਾ ਓਪੋਜੀਸ਼ਨ ਲੀਡਰ ਜਿਹਨੂੰ ਬਿੱਲ ਸ਼ਾਰਟਨ ਕਿਹਾ ਜਾਂਦਾ ਉਹ ਬੰਦਾ ਓਨਾ ਐਕਟਿਵ ਨਹੀਂ ਹੈ ਉਹ ਉਸ ਲੈਵਲ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਲੈਵਲ ਦੀ ਗੱਲ ਉਹਨੂੰ ਕਰਨੀ ਚਾਹੀਦੀ ਆ ਮੇਨ ਓਪੋਜੀਸ਼ਨ ਨੂੰ ਕਰਨੀ ਚਾਹੀਦੀ ਆ। ਜਿਹੜੀਆਂ ਗੱਲਾਂ ਕੱਲ ਗ੍ਰੀਨ ਪਾਰਟੀ ਦਾ ਮੁਖੀ ਕਰ ਰਿਹਾ ਜਿਹਦੇ ਕੋਲੇ ਗਿਣਤੀ ਦੇ MLA MP ਆ ਉਹ ਬੰਦਾ ਉਹ ਗੱਲਾਂ ਤਾਂ ਬਿੱਲ ਸ਼ਾਰਟਨ ਨੂੰ ਕਰਨੀਆਂ ਚਾਹੀਦੀਆਂ ਸਨ। ਸੋ ਕੱਲ ਵੀ ਰਾਤੀ ਮੇਰੀ ਲੰਮੀ ਚੌੜੀ ਗੱਲ ਹੋ ਰਹੀ ਸੀ ਜਗਦੀਪ ਹੋਰਾਂ ਨਾਲ ਬ੍ਰਿਸਬਨ ਤੇ ਉਹਨਾਂ ਨਾਲ ਵੀ ਮੈਂ ਇਸ ਗੱਲਾਂ ਤੇ ਕਾਫੀ ਚੀਜ਼ਾਂ ਸਿਆਸਤ ਦੀਆਂ ਅੰਦਰੂਨੀ ਗੱਲਾਂ ਹੋਈਆਂ ਸਾਡੀਆਂ ਤਾਂ ਉਹਨਾਂ ਦਾ ਵੀ ਇਹੀ ਵਿਚਾਰ ਸੀ ਵੀ ਅਸਲ ਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ ਨਾ ਉਹ ਕਿਤੇ ਨਾ ਕਿਤੇ ਆਸਟ੍ਰੇਲੀਆ ਦੇ ਵਿੱਚ ਉਹ ਚੰਗਾ ਲੀਡਰ ਨਾ ਹੋਣ ਦੇ ਕਾਰਨ ਝੂਜ ਰਹੀ ਆ। ਪਹਿਲਾਂ ਕੇਵਨ ਰੱਡ ਨੇ ਬੜੀ ਮਿਹਨਤ ਕੀਤੀ ਸੀਗੀ ਜਾਂ ਜਿਹੜੀ ਲੇਡੀ ਬੜੀ ਬਣੀ ਮੁੱਖ ਪ੍ਰਧਾਨ ਮੰਤਰੀ ਉਹਨਾਂ ਦਾ ਕੱਡ ਚਲੋ ਬੁਲਾਰੇ ਸੀ ਹੋਰ ਢੰਗ ਦੇ ਬੰਦੇ ਸੀ। ਬਿੱਲ ਸ਼ਾਰਟਨ ਦੀ ਜਿਹੜੀ ਪੋਜੀਸ਼ਨ ਇਹ ਆ ਵੀ ਉਹ ਨਾ ਤਾਂ ਕਿਤੇ ਜੀ ਕੋਈ ਸਖ਼ਤ ਤਕਰੀਰ ਦਿੰਦਾ ਸੁਣਿਆ ਨਾ ਕਿਤੇ ਉਹਨੇ ਕਿਸੇ ਵੱਡੇ ਵੱਡੇ ਮੁੱਦੇ ਚੱਕੇ ਆ ਤੇ ਉਹ ਇੱਕ ਬੜਾ ਕੁਆਇਟ ਜਿਹਾ ਹੋ ਕੇ ਚੱਲ ਰਿਹਾ। ਹੋ ਸਕਦਾ ਉਹਦੀ ਕੋਈ ਆਪਦੀ ਸਿਆਸਤ ਜਾਂ ਪਾਲਿਸੀ ਹੋਵੇ ਜੋ ਆਉਣ ਵਾਲੇ ਦਿਨਾਂ ਦੇ ਸਾਹਮਣੇ ਆਵੇ ਪਰ ਫਿਲਹਾਲ ਜਿਹੜੀ ਆਸਟ੍ਰੇਲੀਆ ਦੀ ਕਹਿ ਸਕੀਏ ਆਸਟ੍ਰੇਲੀਆ ਦੀ ਜਿਹੜੀ ਸਿਆਸਤ ਆ ਉਹ ਵੀ ਉਹੀ ਭਾਰਤ ਵਾਲੇ ਅਕਾਦਮਾਂ ਦੇ ਚਿੰਨ੍ਹਾਂ ਤੇ ਚੱਲ ਰਹੀ ਆ।
ਜੀ ਸੋ ਅੱਗੇ ਜੀ ਜਗਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਿਹਾ ਕਹਿੰਦੇ ਪ੍ਰੋਗਰਾਮ ਗੋਇੰਗ ਵੈਲ ਤੇ ਉਹਨਾਂ ਨੇ ਵੀ ਜੀ ਕਹਿੰਦੇ ਕਿ ਐਕਸਪਲੇਨ ਵਾਟ ਹੈਪਨ ਇਨ ਆਸਟ੍ਰੇਲੀਆ ਪੋਲੀਟਿਕਸ ਸੋ ਜਿਸ ਦੇ ਬਾਰੇ ਆਪਾਂ ਹੁਣੇ ਹੁਣੇ ਗੱਲ ਕਰ ਚੁੱਕੇ ਹਾਂ ਤੇ ਅੱਗੇ ਜੀ ਜਗਤਾਰ ਢੁੱਡੀਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਪੰਜਾਬ ਘਮਸਾਨ ਚੱਲ ਰਿਹਾ ਸਿਆਸਤ ਦਾ ਖਾਸ ਕਰ ਆਮ ਆਦਮੀ ਪਾਰਟੀ ਵਿਚ ਭਗਵੰਤ ਦੇ ਬਿਆਨਾਂ ਚ ਵੀ ਪਾਰਟੀ ਮਾਰ ਰਿਹਾ ਲੱਗਦਾ ਕੇਜਰੀਵਾਲ ਵੀ ਨਰਮ ਹੋਇਆ ਲੱਗਦਾ ਖਹਿਰੇ ਨਾਲ ਪੰਜਾਬ ਦੇ ਲੋਕ ਜੁੜੇ ਹੋਏ ਹਨ ਪਰ ਮੇਰਾ ਮੰਨਣਾ ਹੈ ਕਿ ਜੋ ਖਹਿਰੇ ਨੇ ਰੈਲੀ ਕਲਚਰ ਚਲਾਇਆ ਉਹ ਰਵਾਇਤੀ ਪਾਰਟੀਆਂ ਤੋਂ ਵੱਖਰਾ ਨਹੀਂ ਹੈ ਜੇ ਇਸ ਧੜੇ ਨੇ ਆਪਣੇ ਪੈਰ ਜਮਾਉਣੇ ਨੇ ਤਾਂ ਕੁਝ ਵੱਖਰਾ ਕਰਨਾ ਪਵੇਗਾ ਵੱਖਰੇ ਰੰਗ ਦੀਆਂ ਪੱਗਾਂ ਦੇਣੀਆਂ ਤੇ ਕੁਲਤਾਰ ਸੰਧਾਵਾ ਦੇ ਹਲਕੇ ਵਿਚ ਐਡੀ ਵੱਡੀ ਰੈਲੀ ਕਰ ਜਾਣ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਜੀ ਪ੍ਰਾਤ ਸਾਹਿਬ।
ਦੇਖੋ ਜੇ ਅਸੀਂ ਕਹੀਏ ਵੀ ਅਸੀਂ ਹੋ ਗਿਆ ਦੁੱਧ ਦੇ ਮੱਚੇ ਤੇ ਅਸੀਂ ਹੁਣ ਲੱਸੀ ਨੂੰ ਵੀ ਫੂਕ ਫੂਕ ਪੀਨੇ ਆ ਸਾਡੇ ਨਾਲ 3-4 ਐਪੀਸੋਡ ਹੋ ਗਿਆ 3-4 ਐਪੀਸੋਡ ਦੇ ਵਿੱਚ ਅਸੀਂ ਕੋਈ ਨਾ ਹਰੇਕ ਬੰਦੇ ਚੋਂ ਰੱਬ ਦੇਖ ਲੈਂਦੇ ਹਾਂ ਵੀ ਆਹ ਬੰਦਾ ਤਾਂ ਹੁਣ ਸਾਡਾ ਲਈ ਸਿਰਾ ਹੀ ਲਾ ਦੂਗਾ ਤੇ ਪਰ ਉਹ ਸਿਰਾ ਲਾਉਂਦਾ ਨੀ ਤੇ ਉਹ ਆਪ ਉੱਥੇ ਰੁਲ ਜਾਂਦਾ ਗਾ ਉਹ ਉਹਨਾਂ ਗੱਲਾਂ ਚ ਰਹਿ ਜਾਂਦਾ ਜਿਹੜੀਆਂ ਗੱਲਾਂ ਦਾ ਸਾਨੂੰ ਡਰ ਜਾਂ ਖਦਸ਼ਾ ਹੁੰਦਾ ਸੋ ਫਿਲਹਾਲ ਤਾਂ ਪੋਜੀਸ਼ਨ ਇਹ ਆ ਵੀ ਸਾਨੂੰ ਸਿਰਫ ਇਹੀ ਵਿਚਾਰ ਬਣਾਉਣ ਦੇ ਉੱਤੇ ਟਾਈਮ ਲੱਗੂਗਾ ਵੀ ਕੀ ਅਸੀਂ ਇਹਦੇ ਤੇ ਵਿਸ਼ਵਾਸ ਕਰੀਏ ਕਿ ਨਾ ਕਰੀਏ। ਇਹ ਪਹਿਲਾਂ ਕਈ ਵਿਸ਼ਵਾਸ ਕਰਕੇ ਅਸੀਂ ਧੋਖਾ ਖਾ ਚੁੱਕੇ ਆ ਤੇ ਉਹ ਧੋਖੇ ਤੋਂ ਅਸੀਂ
ਲਓ ਜੀ
ਸੁਣਾ ਜੀ ਥੋੜੀ ਜੀ ਕਮੀ ਆਈ ਸੀ ਜੀ ਜੀ ਮੇਰੀ ਆਵਾਜ਼ ਦੇ ਵਿੱਚ ਦਿੱਕਤ ਆਈ ਸੀ ਮਾਫੀ ਚਾਹੁੰਦਾ ਤੇ ਇਸ ਕਰਕੇ ਫਿਲਹਾਲ ਮੈਨੂੰ ਨੀ ਲੱਗਦਾ ਵੀ ਖਹਿਰੇ ਨੂੰ ਏਡੀ ਤੇਜ਼ੀ ਨਾਲ ਲੋਕ ਅੱਖਾਂ ਤੇ ਬਿਠਾਉਣਗੇ ਜਿਹੜੀ ਰੈਲੀ ਹੋਈ ਆ ਜਾਂ ਜਿੰਨਾ ਕਿ ਇੰਨਾ ਕੁ ਤਾਂ ਇੰਡੀਆ ਦੇ ਵਿੱਚ ਖਲਕਦੀ ਇੰਨੀ ਕੁ ਜ਼ਿਆਦੇ ਆ ਇੰਨੇ ਕੁ ਤਾਂ ਸਰਕਲ ਦੇ ਬੰਦੇ ਆ ਹੀ ਜਾਂਦੇ ਆ ਪਰ ਇੱਕ ਬਹੁਮਤ ਤੱਕ ਜਾਣ ਵਾਲੀ ਇੱਕ ਜਿੱਤ ਤੱਕ ਜਾਣ ਵਾਲੀ ਜਿਹੜੀ ਭੀੜ ਆ ਜਟਾਉਣੀ ਉਹ ਅਜੇ ਖਾਸੀ ਔਖਾ ਕੰਮ ਆ। ਸੋ ਇਸ ਕਰਕੇ ਮੈਨੂੰ ਨੀ ਲੱਗਦਾ ਵੀ ਇਹਦੇ ਕੋਈ ਬਾਹਲੇ ਵੱਡੇ ਬੈਨੀਫਿਟ ਆਉਣਗੇ। ਸਾਨੂੰ ਕਾਫੀ ਕੁਝ ਜਿਹੜਾ ਹਲੇ ਸੋਚਣਾ ਪੈਣਾ ਇਸ ਚੀਜ਼ ਦੇ ਵਿੱਚ ਤੇ ਵੀ ਅਸੀਂ ਕਿਹਦਾ ਸਾਥ ਦੇਣਾ ਕਿਹਦਾ ਨਹੀਂ ਦੇਣਾ ਤੇ ਨਹੀਂ ਇਹ ਨਾ ਹੋਵੇ ਵੀ ਫੇਰ ਅਸੀਂ ਧੋਖੇ ਜਾਜੀਏ।
ਜੀ ਅੱਗੇ ਬਰਾੜ ਸਾਹਿਬ ਇਸੇ ਬਾਰੇ ਗੱਲ ਕਰ ਰਹੇ ਆ ਬਚਿੱਤਰ ਮੌਰ ਭੁੱਲਰ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਮਿੰਟੂ ਭਾਜੀ ਆਉਣ ਵਾਲੇ ਟਾਈਮ ਚ ਪੰਜਾਬ ਵਿਚ ਤੀਜੀ ਧਿਰ ਉਭਰਣ ਦੀ ਆਸ ਬਾਰੇ ਕੋਈ ਚਾਨਣਾ ਪਾਓ ਜੀ ਬਰਾੜ ਸਾਹਿਬ।
ਦੇਖੋ ਅੱਗੇ ਵੀ ਤਾਂ ਤੀਜੀਆਂ ਧਿਰਾਂ ਕਈ ਵਾਰੀ ਉਭਰ ਚੁੱਕੀਆਂ ਤੇ ਅਸੀਂ ਕਈ ਵਾਰੀ ਮੋਢੇ ਮੂੰਹ ਡਿੱਗੇ ਆ। ਸੋ ਸਾਨੂੰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਵੀ ਐਤਕੀ ਅਸੀਂ ਪੂਰਾ ਪਰਖ ਸੋਚ ਵਿਚਾਰ ਕੇ ਵੋਟ ਪਾਈਏ ਪਰ ਥੋੜਾ ਜਿਹਾ ਇੱਕ ਬੈਨੀਫਿਟ ਇਹ ਹੈਗਾ ਵੀ ਜਿਹੜੀਆਂ 19 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਟਿਕਟਾਂ ਆਪਣੇ ਇਲੈਕਸ਼ਨ ਆ ਰਹੇ ਆ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਕੋਈ ਜਿਹੜਾ ਫੈਸਲਾ ਹੋਊਗਾ ਅਗਲੀ ਜਿਹੜੀ ਪੰਜਾਬ ਤੋਂ ਇਲੈਕਸ਼ਨਾਂ ਦੀ ਗੱਲ ਆਊਗੀ ਉਦੋਂ ਤੱਕ ਹੋਰ 2 ਸਾਲ ਪਏ ਹੋਣਗੇ। ਸੋ ਇਹਨਾਂ ਇਸ ਟਾਈਮ ਦੇ ਦੌਰਾਨ ਸਾਨੂੰ ਪਤਾ ਲੱਗੂਗਾ ਵੀ ਕੌਣ ਬੰਦਾ ਕਿੱਥੇ ਆ ਕੇ ਸਟੈਂਡ ਕਰਦਾ ਤੇ ਕਿਵੇਂ ਉਹ ਵਿਚਰਦੇ ਆ। ਨਹੀਂ ਤਾਂ ਨਾਰਮਲ ਤਾਂ ਇਹੀ ਗੱਲ ਸਾਹਮਣੇ ਆ ਰਹੀ ਆ ਵੀ ਮੈਨੂੰ ਨੀ ਲੱਗਦਾ ਵੀ ਉਹ ਜਿਹੜੀ ਇੱਕੇਦਮ ਕੋਈ ਏਡੀ ਸਰਕਾਰ ਬਦਲ ਜੂਗੀ ਜਾਂ ਏਡੀ ਛੇਤੀ ਤੀਜੀ ਧਿਰ ਜਿਹੜੀ ਕਾਬਜ ਹੋ ਜੂਗੀ ਉਦੋਂ ਨੀ ਹੋਈ ਜਦੋਂ ਬਹੁਤ ਜ਼ਿਆਦਾ ਵੱਡੀ ਹਵਾ ਵਗੀ ਸੀ ਹਨੇਰੀ ਵਗੀ ਸੀ ਆਮ ਆਦਮੀ ਦੀ ਉਹ ਹੁਣ ਤਾਂ ਮੈਨੂੰ ਨੀ ਲੱਗਦਾ ਹੁਣ ਤਾਂ ਮੁਸ਼ਕਲ ਆ।
ਜੀ ਸੋਬਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਖਬਰ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਹੋਰ ਬੱਲੇ ਬੱਲੇ ਦਾਤੇ ਦੀਆਂ ਮਿਹਰਾਂ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਇਹੀ ਦੁਆ ਅਰਦਾਸ ਆ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਜੀ ਇਜਾਜ਼ਤ।
ਸੋ ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ
ਮਿਹਰਬਾਨੀ ਜੀ।
ਲਓ ਜੀ ਇਹ ਸਨ ਮਿੰਟੂ ਬ੍ਰਾਦਰ ਜੀ ਜਿਨ੍ਹਾਂ ਨੇ ਖਬਰਾਂ ਬਾਰੇ ਤੁਹਾਡੇ ਨਾਲ ਕਾਫੀ ਜ਼ਿਆਦਾ ਚਰਚਾ ਕੀਤੀ ਕੁਛ ਆਸਟ੍ਰੇਲੀਆ ਕੁਛ ਇੰਡੀਆ ਦੀਆਂ ਖਬਰਾਂ ਬਾਰੇ ਵੀ। ਸੋ ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਹੁਣ ਅੱਗੇ ਤੁਹਾਡੇ ਮੈਸੇਜ ਵੀ ਲੈ ਲੈਂਦੇ ਹਾਂ ਕਾਫੀ ਟਾਈਮ ਤੋਂ ਜਿਹੜੇ ਕਿ ਪਹੁੰਚੇ ਹੋਏ ਆ ਸਾਡੇ ਤੱਕ। ਪਰ ਮੈਸੇਜ ਲੈਣ ਤੋਂ ਪਹਿਲਾਂ ਕਿਉਂ ਨਾ ਇੱਕ ਗਾਣਾ ਸੁਣ ਲਈਏ ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਮੈਸੇਜ ਵੀ ਲਵਾਂਗੇ ਤੇ ਨਾਲੇ ਜੀ ਤੁਹਾਨੂੰ ਇੱਕ ਬੁਝਾਰਤ ਵੀ ਪਾਉਣੀ ਆ ਤੇ ਨਾਲੇ ਇੱਕ ਹੋਰ ਗੱਲ ਵੀ ਪੁੱਛਣੀ ਆ। ਉਹ ਗੱਲ ਕੀ ਆ ਉਹ ਫਿਰ ਮੈਂ ਤੁਹਾਨੂੰ ਇਸ ਗੀਤ ਤੋਂ ਬਾਅਦ ਹੀ ਦੱਸੂਗੀ। ਸੋ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਤੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਕੋਈ ਆਪਣੀ ਪਸੰਦ ਦਾ ਗੀਤ ਤਾਂ ਬਸ ਜੀ ਚਲੇ ਆਓ ਭੇਜ ਦਿਓ ਸਾਨੂੰ ਮੈਸੇਜ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਟੈਲੀਗ੍ਰਾਮ ਦਾ ਨੰਬਰ +91 7508014489 ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ। ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਜਾਣਦਾ ਉਹਦੇ ਦਿਲ ਵਿੱਚ ਕੀ ਲੁਕਿਆ ਏ, ਉਹਨੇ ਵਾਸਤਾ ਪਾ ਕੇ ਪਿਆਰ ਦਾ ਮਾਰੀ ਠੱਗੀ ਲੱਖ ਵਾਰੀ। ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ, ਉਂਜ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ। ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ, ਕੁਝ ਭਾਵੇਂ ਮੇਰੇ ਉਪਰੋਂ ਪਿਆਰ ਜਤਾਉਣਾ ਖੂਬ ਜਾਣਦੀ ਸੀ, ਮੈਨੂੰ ਦਿਲ ਤੋਂ ਗੈਰ ਤੇ ਬਾਹਰੋਂ ਜੋ ਮਹਿਬੂਬ ਜਾਣਦੀ ਸੀ। ਉਪਰੋਂ ਪਿਆਰ ਜਤਾਉਣਾ ਖੂਬ ਜਾਣਦੀ ਸੀ, ਮੈਨੂੰ ਦਿਲ ਤੋਂ ਗੈਰ ਤੇ ਬਾਹਰੋਂ ਜੋ ਮਹਿਬੂਬ ਜਾਣਦੀ ਸੀ। ਮੈਂ ਹੀ ਗਲਤ ਸੀ ਜੋ ਮੈਂ ਪਿਆਰ ਦੇ ਰਸਤੇ ਤੁਰਦਾ ਗਿਆ, ਉਹਦੇ ਨਸ਼ੇ ਚ ਮੰਜ਼ਿਲ ਪਿੱਛੇ ਮੈਂ ਤਾਂ ਛੱਡੀ ਲੱਖ ਵਾਰੀ। ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ, ਕੁਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ। ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ, ਕੁਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ, ਉਹ ਲੱਗੀ ਲੱਖ ਵਾਰੀ, ਉਹ ਲੱਗੀ ਲੱਖ ਵਾਰੀ। ਜੀਬ ਤੇ ਸਦਾ ਸਵਾਦ ਰਹੂ, ਉਹਦਾ ਪਿਆਰ ਅਨੋਖਾ ਮਰਦੇ ਦਮ ਤੱਕ ਯਾਦ ਰਹੂ, ਉਸ ਜ਼ਹਿਰ ਦਾ ਇਸ ਜੀਬ ਤੇ ਸਦਾ ਸਵਾਦ ਰਹੂ। ਰਵੀ ਰਾਜ ਨੇ ਬਹੁਤ ਨਸ਼ੇ ਅਜ਼ਮਾ ਕੇ ਦੇਖ ਲਏ, ਤੇਰੇ ਨੇ ਸੌ ਸੌ ਪੀਰ ਮਨਾ ਕੇ ਦੇਖ ਲਏ, ਉਹ ਨਹੀਂ ਜਾਂਦੀ ਜ਼ਿੰਦਗੀ ਵਿੱਚੋਂ ਕੱਢੀ ਲੱਖ ਵਾਰੀ, ਉਹ ਨਹੀਂ ਜਾਂਦੀ ਜ਼ਿੰਦਗੀ ਵਿੱਚੋਂ ਕੱਢੀ ਲੱਖ ਵਾਰੀ। ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ, ਕੁਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ।
ਕਸਮ ਲੱਗੇ ਤੇਰੇ ਵਜੂਦ ਦੀ, ਜਰਾ ਵੀ ਸ਼ੱਕ ਨਾ ਹੋਇਆ ਕਿ ਤੇਰਾ ਪਿਆਰ ਝੂਠਾ ਸੀ। ਸੋ ਅੱਜ ਦੇ ਜਿਹੜੇ ਤੇਵਰ ਆ ਨਾ ਲੋਕਾਂ ਦੇ, ਉਹਨਾਂ ਤੋਂ ਪਤਾ ਹੀ ਨੀ ਲੱਗਦਾ ਕਿ ਅਸਲ ਕੀ ਆ ਤੇ ਨਕਲ ਕੀ ਆ, ਅਸਲੀਅਤ ਕੀ ਆ ਤੇ ਜਿਹੜੇ ਪਰਦੇ ਪਾਏ ਹੋਏ ਆ ਨਾ, ਝੂਠੇ ਨਕਾਬ ਪਾਏ ਹੋਏ ਆ, ਉਹ ਕਿੱਥੋਂ ਤੇ ਕਿਹੜੇ ਕਿੱਥੋਂ ਤੱਕ ਤੁਸੀਂ ਉਸਦਾ ਪਤਾ ਲਗਾ ਸਕਦੇ ਹੋ ਜਾਂ ਨਹੀਂ ਲਗਾ ਸਕਦੇ ਹੋ। ਸੋ ਬੜਾ ਔਖਾ ਵਾ ਜੀ, ਤੇ ਆਪਾਂ ਅੱਜ ਗੱਲਬਾਤ ਵੀ ਇਸੇ ਤਰ੍ਹਾਂ ਕਰਾਂਗੇ ਜਿਵੇਂ ਕਿ ਪਹਿਲਾਂ ਹੀ ਆਪਾਂ ਦੱਸ ਚੁੱਕੇ ਹਾਂ ਕਿ ਅੱਜ ਕੱਲ ਦਾ ਜਿਹੜਾ ਸਾਡਾ ਰਹਿਣ ਸਹਿਣ ਉਹ ਕਿੱਧਰ ਨੂੰ ਜਾ ਰਿਹਾ ਵਾ, ਖਾਸ ਤੌਰ ਤੇ ਜਿਹੜੇ ਅਸੀਂ ਪਰਦੇਸਾਂ ਦੇ ਵਿੱਚ ਬੈਠੇ ਹਾਂ, ਕਿਉਂਕਿ ਇੱਥੇ ਕੋਈ ਵੱਡ ਵਡੇਰਾ ਨਹੀਂ ਹੁੰਦਾ ਸਾਡਾ। ਇੰਡੀਆ ਦੇ ਵਿੱਚ ਤਾਂ ਜੁਆਇੰਟ ਫੈਮਿਲੀ ਹੁੰਦੀ ਆ, ਚਾਚੇ ਤਾਏ ਹੁੰਦੇ ਆ, ਚਲੋ ਜੇ ਜੁਆਇੰਟ ਵੀ ਨਹੀਂ ਹੈਗੀ ਤਾਂ ਫਿਰ ਵੀ ਚਾਚੇ ਤਾਏ ਆਸ ਗੁਆਂਢ ਪਿੰਡ ਹਨਾ ਗਲੀ ਮੁਹੱਲੇ ਦੇ ਲੋਕ ਹੁੰਦੇ ਆ, ਥੋੜੀ ਬਹੁਤੀ ਸੰਗ ਸ਼ਰਮ ਬੰਦਾ ਕਰ ਹੀ ਜਾਂਦਾ ਵਾ ਫਿਰ ਵੀ ਹਨਾ, ਨਾ ਚਾਹੁੰਦੇ ਹੋਏ ਵੀ ਸੰਗ ਸ਼ਰਮ ਆ ਰਹੀ ਜਾਂਦੀ ਆ ਤੇ, ਪਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤਾਂ ਬਸ ਉਹੀ ਗੱਲ ਹੁੰਦੀ ਆ, ਤੂੰ ਕੌਣ ਤੇ ਮੈਂ ਕੌਣ, ਪਤਾ ਹੀ ਨਹੀਂ ਹੁੰਦਾ ਵੀ ਗੁਆਂਢ ਦੇ ਵਿੱਚ ਵੀ ਕੌਣ ਰਹਿੰਦਾ ਤੇ ਸੰਗ ਸ਼ਰਮ ਤਾਂ ਫਿਰ ਬਹੁਤ ਦੂਰ ਦੀ ਗੱਲ ਹੁੰਦੀ ਆ। ਸੋ ਕਈ ਤਰ੍ਹਾਂ ਦੇ ਅਸੀਂ ਇੱਥੇ ਆ ਕੇ ਬਹੁਤ ਉਪਰਾਲੇ ਵੀ ਕਰ ਰਹੇ ਹਾਂ ਕਿ ਅਸੀਂ ਆਪਣੇ ਕਲਚਰ ਦੇ ਨਾਲ, ਆਪਣੀ ਸੱਭਿਅਤਾ ਦੇ ਨਾਲ, ਆਪਣੇ ਸੰਸਕਾਰਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੀਏ ਤੇ ਕੁਛ ਨਾ ਕੁਛ ਵਧੀਆ ਸਿੱਖੀਏ ਤੇ ਕੁਛ ਨਾ ਕੁਛ ਵਧੀਆ ਪਰੋਸੀਏ ਆਪਣੀ ਆਉਣ ਵਾਲੀ ਪੀੜ੍ਹੀ ਲਈ ਵੀ। ਪਰ ਅੱਜ ਕੱਲ ਜੋ ਕੁਛ ਵੀ ਹੋ ਰਿਹਾ ਵਾ ਉਹਦੇ ਤੋਂ ਸਾਰੇ ਉਹ ਸਾਰੇ ਵਰਤਾਰੇ ਤੋਂ ਤੁਸੀਂ ਕੀ ਸੋਚਦੇ ਹੋ, ਕੀ ਸਮਝਦੇ ਹੋ, ਤਾਂ ਪਲੀਜ਼ ਆਪੋ ਆਪਣੇ ਵਿਚਾਰ ਆ ਜਿਹੜੇ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ, ਕਿਉਂਕਿ ਫੈਮਿਲੀਆਂ ਪਹਿਲਾਂ ਅਸੀਂ ਸਟੂਡੈਂਟ ਆਏ ਸੀ ਤੇ ਕਾਫੀ ਜ਼ਿਆਦਾ ਸਟਰਗਲ ਸੀ ਸਾਡੀ ਲਾਈਫ ਦੇ ਵਿੱਚ, ਅਸੀਂ ਆਪਣੀ ਲਾਈਫ ਦੇ ਵਿੱਚ ਸੈੱਟ ਹੋ ਗਏ ਹਨਾ, ਮੀਨਸ ਕਿ ਘਰ ਬਾਰ PRB ਮਿਲ ਗਈ, ਵਿਆਹ ਹੋ ਗਏ, ਚਲੋ ਬਹੁਤ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਪੈ ਗਈਆਂ, ਠੀਕ ਆ। ਤੇ ਉਸ ਤੋਂ ਬਾਅਦ ਕੀ ਅਸੀਂ ਆਪਣੇ ਘਰ ਪਰਿਵਾਰ ਨੂੰ ਪ੍ਰੋਪਰ ਵੇ ਨਾਲ ਸਾਂਭ ਸਕਦੇ ਹਾਂ, ਕੀ ਅਸੀਂ ਸਾਂਭ ਰਹੇ ਹਾਂ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕਿਉਂਕਿ ਕਈ ਵਾਰੀ ਨਾ ਸਾਡੇ ਵਿੱਚ ਜਿਹੜਾ ਉਹ ਕਹਿੰਦੇ ਹੁੰਦੇ ਨਾ ਕਿ ਆਧੁਨਿਕ ਹੋਣਾ ਉਹ ਸਾਡੇ ਲਈ ਵਰਦਾਨ ਦੀ ਥਾਂ ਸ਼ਰਾਪ ਬਣਦਾ ਜਾ ਰਿਹਾ ਵਾ, ਘਰਾਂ ਨੂੰ ਤੋੜ ਰਿਹਾ ਵਾ ਹਨਾ, ਆਪਸੀ ਸਾਂਝ ਨੂੰ ਵੀ ਖਤਮ ਕਰ ਰਿਹਾ ਵਾ। ਸੋ ਕੀ ਕਹਿੰਦੇ ਹੋ ਜੀ ਤੁਸੀਂ ਸਾਰੇ ਇਸ ਵਰਤਾਰੇ ਬਾਰੇ, ਹਸਬੈਂਡ ਵਾਈਫ ਦੇ ਵਿੱਚ ਕੋਈ ਅੰਡਰਸਟੈਂਡਿੰਗ ਨਹੀਂ, ਠੀਕ ਆ, ਇੱਕ ਦੂਸਰੇ ਨੂੰ ਰੋਕ ਨਹੀਂ ਸਕਦੇ, ਇੱਕ ਦੂਸਰੇ ਨਾਲ ਕੋਈ ਗੱਲ ਤੇ ਕਿੰਤੂ ਪ੍ਰੰਤੂ ਨਹੀਂ, ਠੀਕ ਆ, ਉਹ ਸਾਰਾ ਕੁਛ ਕਿੱਧਰ ਨੂੰ ਜਾ ਰਿਹਾ ਵਾ, ਕੀ ਅਸਰ ਪੈ ਰਿਹਾ ਵਾ ਬੱਚਿਆਂ ਤੇ ਵੀ ਉਸਦਾ। ਸੋ ਜ਼ਰੂਰ ਇਸਦੇ ਬਾਰੇ ਤੁਸੀਂ ਆਪੋ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ, ਕਿਉਂਕਿ ਚਲੋ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਹੋ ਸਕਦਾ ਕਿਸੇ ਨੂੰ ਵਧੀਆ ਲੱਗੇ ਤੇ ਕੋਈ ਸਹੀ ਸੇਧ ਵੀ ਮਿਲ ਜਾਵੇ। ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿ ਰਹੇ ਆ, ਕਹਿੰਦੇ ਕਿ ਜੇ ਪੱਥਰਾਂ ਵਿੱਚ ਜੰਮਣ ਤੇ ਨਿਕਲਣ ਦੀ ਹਿੰਮਤ ਤੁਹਾਡੇ ਵਿੱਚ ਹੈ, ਦੁਨੀਆਂ ਦੀ ਕੋਈ ਤਾਕਤ ਵੀ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ ਕਿਆ ਬਾਤ ਆ ਜੀ, ਵਾਕਈ ਬੰਦੇ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਵਾ, ਜੇ ਤੁਹਾਡੇ ਵਿੱਚ ਹਿੰਮਤ ਤੇ ਜਜ਼ਬਾ ਵਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਤੁਸੀਂ ਕਿਤੇ ਵੀ ਕੁਛ ਵੀ ਆਪਣੀ ਕਰ ਸਕਦੇ ਹੋ ਤੇ ਆਪਣੀ ਮੰਜ਼ਿਲ ਵੱਲ ਨੂੰ ਵੱਧ ਸਕਦੇ ਹੋ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਟਾਈਮ ਵੀ ਹੁੰਦਾ ਵਾ ਤੇ, ਪਰ ਮੈਂ ਤੁਹਾਡਾ ਇੱਕ ਦੋ ਮੈਸੇਜ ਪੜ੍ਹ ਕੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤੇ ਅੱਗੇ ਜਿੰਦਰ ਸਿੰਘ ਸੋਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਜੀ ਗੁੱਡ ਮਾਰਨਿੰਗ ਰਹੇ ਆ, ਕਹਿ ਰਿਹਾ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਤੁਸੀਂ ਨਿਗਾਉਣਿਆਂ ਨੂੰ ਅੰਮ੍ਰਿਤ ਬੇੜਾ ਬਖਸ਼ਿਆ ਹੈ, ਇਹ ਸੋਹਣੀ ਸਵੇਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ, ਤੇ ਗੁੱਡ ਮਾਰਨਿੰਗ ਕਹਿ ਰਿਹਾ ਸਾਰਿਆਂ ਨੂੰ। ਥੈਂਕ ਯੂ ਜੀ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਤੇ ਜਸਵੀਰ ਰੰਧਾਵਾ ਸਤਿ ਸ੍ਰੀ ਅਕਾਲ ਕਹਿ ਰਹੇ ਆ। ਤੇ ਅੱਗੇ ਜੀ ਹੁਣ ਆਪਾਂ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਬ੍ਰੇਕ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਚ ਆਪਾਂ ਮਿਲਦੇ ਹਾਂ ਤੁਹਾਨੂੰ। ਪਰ ਬ੍ਰੇਕ ਤੇ ਜਾਣ ਤੋਂ ਬਾਅਦ ਮੈਂ ਤੁਹਾਨੂੰ ਬੁਝਾਰਤ ਪਾ ਜਾਂਦੀ ਹਾਂ ਕਿ ਜਿਸ ਘਰ ਜਾਂਦੀ ਲੱਕੜ ਖਾਂਦੀ, ਦੱਸ ਦਿਓ ਜੀ ਫਿਰ ਇਸ ਬੁਝਾਰਤ ਦਾ ਜਵਾਬ ਕੀ ਆ। ਛੋਟੀ ਜਿਹੀ ਬੁਝਾਰਤ ਆ ਤੇ ਛੋਟਾ ਜਿਹਾ ਇਹਦਾ ਜਵਾਬ ਆ। ਬੁਝਾਰਤ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਕਿ ਜਿਸ ਘਰ ਜਾਂਦੀ ਲੱਕੜ ਖਾਂਦੀ, ਤੇ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425 888 856।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
CD Batteries now trading as DMB Motor Repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04434143।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD Batteries, CD Batteries, CD
Batteries। ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04111 269 631, 04112 29631, ਜਾਂ ਵਿਜ਼ਿਟ ਕਰੋ www.healthdrops.com.au।
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ। One and only MD Spices, 862A Pittwater Road, DOI, New South Wales. Sampar karo 89594351 te. MD Spices, MD Spices.
ਗੱਲ ਇਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ, ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 04241155551, ਯੂ ਕੈਨ ਈਮੇਲ ਅਸ info@sandhubuslines.com.au।
ਪਰੋਸੇ ਦਾ ਨਾਮ ਸੰਧੂ
ਬਲਕਸ਼ ਮਾਈਗ੍ਰੇਸ਼ਨ ਤੋਂ, ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਹਰਮਨ ਰੇਡੀਓ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ।
ਰੋਟੀ ਹਜ਼ਮ ਨਹੀਂ ਹੁੰਦੀ,
ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘੱਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘੱਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਲਓ ਜੀ ਕਹਿੰਦੇ ਹੁੰਦੇ ਨਾ ਕਿ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਤੇ ਦੁਆਵਾਂ ਮੁਸੀਬਤ ਆ ਤੇ ਇਸੇ ਹੀ ਦੁਆ ਦੇ ਨਾਲ ਕਿ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਤੇ ਆਉਣ ਵਾਲਾ ਹਫਤਾ ਬਹੁਤ ਹੀ ਵਧੀਆ ਨਿਕਲੇ ਆਪਾਂ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੀ ਸ਼ੁਰੂਆਤ ਜਾਣੀ ਕਿ ਟਾਈਮ ਹੋ ਚੁੱਕਾ 9:06 ਸਵੇਰ ਦੇ ਤੇ 10 ਵਜੇ ਤੱਕ ਆਪਣਾ ਇਹ ਸਾਥ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਤੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬਨ ਤੋਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣਾ ਜਿਹੜੇ ਕੀਮਤੀ ਵਿਚਾਰ ਆ ਆਪਣੇ ਜੋ ਵੀ ਤੁਹਾਡੇ ਜ਼ਿੰਦਗੀ ਦੇ ਐਕਸਪੀਰੀਅੰਸ ਆ ਸਾਨੂੰ ਦੇ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ +9175080144890 ਤੇ ਜਾਂ ਫਿਰ ਸਾਨੂੰ ਰਿਕੁਐਸਟ ਐਟ harmaradio.com ਤੇ ਈਮੇਲ ਵੀ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਸਾਡਾ ਅੱਜ ਦਾ ਜਿਹੜਾ ਗੱਲਬਾਤ ਕਰਨ ਦਾ ਜਿਹੜਾ ਟੌਪਿਕ ਆ ਉਹ ਇਹੀ ਆ ਜੀ ਬਾਹਰਲੇ ਮੁਲਕਾਂ ਦੇ ਵਿੱਚ ਸਾਡਾ ਜਿਹੜਾ ਰਹਿਣ ਸਹਿਣ ਆ ਉਹ ਕਿੱਧਰ ਨੂੰ ਜਾ ਰਿਹਾ ਵਾ ਕਿੱਧਰ ਨੂੰ ਸਾਡੀ ਸੋਚ ਜਾ ਰਹੀ ਆ ਤੇ ਕਿੱਦਾਂ ਤੇ ਕਿਵੇਂ ਤੁਸੀਂ ਕੀ ਸੋਚਦੇ ਹੋ ਕਿ ਉਹ ਸਹੀ ਆ ਜਾਂ ਇਸ ਦਾ ਕੀ ਰੀਜ਼ਨ ਆ ਕੀ ਕਾਰਨ ਆ ਇਸ ਦੇ ਬਾਰੇ ਸਾਨੂੰ ਆਪਣੇ ਵਿਚਾਰ ਜ਼ਰੂਰ ਦਿਓ ਤੇ ਅੱਗੇ ਜੀ ਨਵਰਾਜ ਇਹਨਾਂ ਦਾ ਮੈਸੇਜ ਮੈਂ ਆਲਰੇਡੀ ਪੜ੍ਹ ਚੁੱਕੀ ਹਾਂ ਸੋਰੀ ਤੇ ਜੀ ਅੱਗੇ ਹਰਜਿੰਦਰ ਸਿੰਘ ਪੰਜਾਬ ਤੋਂ ਮੈਸੇਜ ਭੇਜ ਰਹੇ ਆ ਜੀ ਕਹਿੰਦੇ ਕਿ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਹਨ ਤੇ ਦੁਨੀਆਂ ਨੂੰ ਦੋਨੋਂ ਪਾਸੇ ਹੁੰਦੇ ਹਨ ਹਾਂਜੀ ਬਿਲਕੁਲ ਜੀ ਇਹ ਤਾਂ ਗੱਲ ਠੀਕ ਆ ਇਸੇ ਲਈ ਤਾਂ ਸਿਆਣੇ ਕਹਿੰਦੇ ਆ ਨਾ ਕਿ ਆਪਣੇ ਦਿਮਾਗ ਤੋਂ ਤੇ ਆਪਣੀ ਹੈਸੀਅਤ ਦੇ ਮੁਤਾਬਕ ਤੁਸੀਂ ਅਗਰ ਕੁਛ ਵੀ ਕਰੋਗੇ ਤਾਂ ਉਹ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਰਿਜ਼ਲਟ ਦੇਵੇਗਾ ਤੇ ਜੇ ਤੁਸੀਂ ਬਾਹਲਾ ਕੁਛ ਲੋਕਾਂ ਨੂੰ ਦੇਖ ਕੇ ਤੇ ਆਪਣੀ ਹੈਸੀਅਤ ਤੋਂ ਉੱਚਾ ਉੱਠ ਕੇ ਕੁਛ ਵੀ ਕਰੋਗੇ ਹਨਾ ਤੇ ਉਹ ਫਿਰ ਤੁਹਾਨੂੰ ਡਗਮਗ ਤਾਂ ਜ਼ਰੂਰ ਹੋਣਾ ਹੀ ਪੈਣਾ ਵਾ ਤੇ ਉਸ ਡਗਮਗ ਨੂੰ ਜਿਹੜੀ ਤੁਸੀਂ ਸਾਂਭ ਵੀ ਸਕਦੇ ਹੋ ਜਾਂ ਫਿਰ ਮੁੱਦੇ ਨੂੰ ਡਿੱਗਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੇ ਅੱਗੇ ਜੀ ਇੰਦਰਜੀਤ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਭੈਣ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ ਮਿੰਟੂ ਵੀਰ ਜੀ ਦੇ 84 ਬਾਰੇ ਵਿਚਾਰਾਂ ਨਾਲ ਮੈਂ ਕਹਿੰਦੇ ਪੂਰਾ ਸਹਿਮਤ ਨਹੀਂ ਮੇਰੇ ਮੁਤਾਬਕ 84 ਵਿੱਚ ਜਿਹੜੇ ਕਤਲੇਆਮ ਹੋਇਆ ਬਹੁਤ ਗਲਤ ਹੋਇਆ ਪਰ ਇਸ ਦੇ ਪਿੱਛੇ ਸਾਡੇ ਸਿੱਖ ਲੀਡਰਸ਼ਿਪ ਦਾ ਵੀ ਕਸੂਰ ਹੈ ਪਰ ਲੋਕਾਂ ਨੂੰ ਗਲਤ ਪਾਸੇ ਪਾ ਕੇ ਆਪਣਾ ਬਚਾ ਕਰੀ ਜਾਂਦੇ ਨੇ ਸ਼ੁਕਰੀਆ ਜੀ ਇੰਦਰਜੀਤ ਸਿੰਘ ਲਿਖਦੀਆਂ ਹਾਂਜੀ ਭਾਜੀ ਚਲੋ ਮੈਨੂੰ ਮਿੰਟੂ ਭਾਜੀ ਵਾਂਗ ਤਾਂ ਮੈਂ ਇਸਦਾ ਜਵਾਬ ਨਹੀਂ ਤੁਹਾਨੂੰ ਗੱਲ ਨਹੀਂ ਕਰ ਸਕਦੀ ਪਰ ਇੰਨਾ ਜ਼ਰੂਰ ਕਹੂੰਗੀ ਕਿ ਹਾਂਜੀ ਜਿਹੜੀ ਸਿਆਸਤ ਆ ਉਹ ਚਾਹੇ ਇੰਡੀਆ ਦੇ ਵਿੱਚ ਆ ਚਾਹੇ ਇੱਥੇ ਆ ਉਹ ਕਿਤੇ ਵੀ ਚੰਗੀ ਨਹੀਂ ਕਿਉਂਕਿ ਸਿਆਸਤਦਾਨ ਉਹਨਾਂ ਨੇ ਸਿਰਫ ਆਪਣਾ ਫਾਇਦਾ ਦੇਖਣਾ ਤੇ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ 84 ਦੇ ਵਿੱਚ ਜਿਹੜੇ ਦੰਗੇ ਹੋਏ ਆ ਉਹ ਉਹਨਾਂ ਦਾ ਅਸਲੀ ਸੰਤਾਪ ਅਸਲੀ ਦਰਦ ਉਹ ਕੌਣ ਲੋਕ ਦੱਸ ਸਕਦੇ ਆ, ਕੌਣ ਮਹਿਸੂਸ ਕਰ ਸਕਦੇ ਆ? ਸਿਰਫ ਉਹ ਲੋਕ ਜਿਨ੍ਹਾਂ ਨੇ ਉਸ ਸੰਤਾਪ ਨੂੰ ਭੋਗਿਆ ਵਾ। ਮੇਰੇ ਵਰਗੇ ਨਹੀਂ ਉਸ ਸੰਤਾਪ ਦਾ ਕੁਛ ਵੀ ਕਰ ਸਕਦੇ। ਓਨੈਸਟਲੀ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਕਿ ਮੈਨੂੰ ਤਾਂ ਇੰਨਾ ਪਤਾ ਸੀ ਕਿ ਵੀ ਹਾਂ ਉਸ ਟਾਈਮ ਏਦਾਂ ਕਤਲੇਆਮ ਹੋਇਆ ਸੀ, ਉਹਦੀ ਰੀਅਲ ਕੀ ਸੀਗੀ, ਅਸਲੀ ਕਹਾਣੀ ਕੀ ਸੀਗੀ, ਜਾਂ ਅਸਲੀ ਸੰਤਾਪ ਲੋਕਾਂ ਨੇ ਕਿਹੜੇ ਤਰੀਕੇ ਨਾਲ ਉਸ ਟਾਈਮ ਬੁਰਾ ਹਾਲ ਹੋਇਆ ਸੀਗਾ, ਉਸਦੇ ਬਾਰੇ ਅਸੀਂ ਲੋਕ ਇੰਨੇ ਅਵੇਅਰ ਨਹੀਂ ਸੀ। ਤੇ ਮੈਂ ਇਸ ਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਰਿਸ ਦੇ ਜ਼ਖਮ ਗੁਰਪ ਸਿੰਘ ਉਹਨਾਂ ਦੇ ਲਿਖਿਆ ਹੋਇਆ ਇਹ ਆਰਟੀਕਲ ਉਹਨਾਂ ਨੇ ਫੇਸਬੁੱਕ ਤੇ ਪਾਇਆ। ਕਿਸੇ ਦੀ ਬਿਲਕੁਲ ਐਜ ਇਟ ਇਜ਼ ਹੱਡ ਬੀਤੀ ਆ ਉਸ ਟਾਈਮ ਦੀ, ਕਿ ਕਿਸ ਤਰ੍ਹਾਂ ਉਹ ਕੰਮਾਂ ਤੇ ਜਾਂਦੇ ਸਨ। ਉਸ ਟਾਈਮ ਇਹ ਨਹੀਂ ਕਿ ਇਕੱਲੇ ਸਿੱਖ, ਹਿੰਦੂ, ਮੁਸਲਮਾਨ ਸਭ ਦਾ ਕਤਲੇਆਮ ਹੋਇਆ ਸੀ, ਕਿਉਂਕਿ ਕਿਤੇ ਵੀ ਜਦੋਂ ਏਦਾਂ ਦਾ ਕੁਛ ਹੁੰਦਾ ਨਾ ਤੇ ਜਦੋਂ ਕਿਤੇ ਨਪੀੜੇ ਜਾਂਦੇ ਆ ਉਹ ਸਿਰਫ ਆਮ ਲੋਕ ਹੀ ਹੁੰਦੇ ਆ, ਜਿਹੜੇ ਦੂਸਰੇ ਹੁੰਦੇ ਆ ਨਾ ਜਿੱਦਾਂ ਲੀਡਰ ਜਾਂ ਕੁਛ ਵੀ ਕਹਿ ਲਓ, ਉਹ ਤਾਂ ਆਪੋ ਆਪਣਾ ਬਚਾਅ ਪਹਿਲਾਂ ਹੀ ਕਰ ਲੈਂਦੇ ਆ, ਕਿਉਂਕਿ ਜੇ ਉਹ ਦੇਸ਼ ਨੂੰ ਬਚਾਉਣ ਤੇ ਆ ਜਾਣ ਤਾਂ ਸਭ ਕੁਛ ਕਰ ਸਕਦੇ ਆ, ਪਰ ਉਹ ਨਾ ਪਹਿਲਾਂ ਕਰਦੇ ਸੀ ਨਾ ਹੁਣ ਕਰਦੇ ਆ। ਉਹਨਾਂ ਨੇ ਆਪਣੀ ਸਿਆਸਤ ਦੇਖਣੀ ਆ ਪਹਿਲਾਂ। ਤੇ ਬਾਕੀ ਇਸਦਾ ਸਹੀ ਜਵਾਬ ਤਾਂ ਮਿੰਟੂ ਭਾਜੀ ਦੇ ਸਕਦੇ ਆ ਜੀ। ਅੱਗੇ ਵਿਮਲ ਨਾਡਾ, ਸਤਿ ਸ੍ਰੀ ਅਕਾਲ ਕਹਿੰਦੇ, ਬੋਬੀ ਜੀ ਤੇ ਮਿੰਟੂ ਜੀ, ਐਸ ਯੂਜਲ ਪ੍ਰੋਗਰਾਮ ਗੋਇੰਗ ਵੈਲ, ਪਲੀਜ਼ ਪਲੇ ਪੰਜਾਬੀ ਸੌਂਗ ਰੋਟੀ ਬਾਈ ਸਿਮਰ ਗਿੱਲ। ਲਵ ਵਿਮਲ ਜੀ, ਤੁਹਾਡਾ ਜਿਹੜਾ ਗਾਣਾ ਵਾ ਪਸੰਦ ਦਾ ਰੋਟੀ, ਜਿਹਦੇ ਪਿੱਛੇ ਦੁਨੀਆ ਭੱਜੀ ਫਿਰਦੀ ਆ ਨਾ, ਵਾਕਈ ਜੀ ਆਪਾਂ ਹੁਣ ਪ੍ਰੋਗਰਾਮ ਦਾ ਅਗਲਾ ਗਾਣਾ ਇਹੀ ਸੁਣਾਂਗੇ। ਸੋ ਰੋਟੀ ਦੇ ਪੁਆੜੇ ਵੀ ਆ ਜੀ ਇਹ, ਕਿਉਂਕਿ ਰੋਟੀ ਕਮਾਉਣ ਦੀ ਖਾਤਰ ਅਸੀਂ ਇੱਥੇ ਪਰਦੇਸਾਂ ਦੇ ਵਿੱਚ ਤੁਰੇ ਆਏ ਆ। ਕੁਛ ਉੱਥੇ ਜੋ ਹੋਇਆ ਉਹਨਾਂ ਦੇ ਕੁਛ ਕੁ ਬੰਦਿਆਂ ਦੀਆਂ ਲਾਲਸਾਵਾਂ ਇੱਛਾਵਾਂ ਹੁੰਦੀਆਂ ਜੀ ਅਸੀਂ ਬਾਹਰਲਾ ਮੁਲਕ ਦੇਖਣਾ ਹਨਾ, ਸੋ ਬਾਹਰਲਾ ਮੁਲਕ ਫਿਰ ਕੀ ਦਿਖਾਉਂਦਾ ਵਾ ਉਹ ਤੁਸੀਂ ਅੱਜ ਸਾਰੇ ਸਾਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸਿਓ। ਤੇ ਅੱਗੇ ਜੀ ਹਰਜਿੰਦਰ ਘੁੰਮਣ ਪੰਜਾਬ ਤੋਂ ਕਹਿ ਰਿਹਾ ਕਿ ਬਰਾੜ ਜੀ ਜਦੋਂ ਟਾਈਮ ਹੋਇਆ ਤਾਂ ਗੱਲ ਕਰਨੀ। ਲਓ ਜੀ ਤੁਹਾਡਾ ਮੈਸੇਜ ਆ ਜਿਹੜਾ ਉਹ ਪਾਸ ਆਨ ਅਸੀਂ ਮਿੰਟੂ ਭਾਜੀ ਤੱਕ ਜ਼ਰੂਰ ਕਰ ਦੇਵਾਂਗੇ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਗਤਾਰ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਕਿ ਸਾਰੇ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ, ਕਹਿੰਦੇ ਪਲੀਜ਼ ਸੌਂਗ ਪਲੇ ਕਰ ਦੋ ਤੁਹਾਡੀ ਪਸੰਦ ਦਾ। ਕਿਆ ਬਾਤ ਆ, ਮੇਰੀ ਪਸੰਦ ਦਾ ਸੌਂਗ ਮੈਂ ਤੁਹਾਨੂੰ ਜ਼ਰੂਰ ਸੁਣਾਉਂਗੀ, ਪਰ ਪਹਿਲਾਂ ਆਪਾਂ ਬਾਕੀ ਜਿਹੜੇ ਸਾਡੇ ਲਿਸਨਰ ਆ ਉਹ ਸਾਨੂੰ ਫਰਮਾਇਸ਼ੀ ਸੌਂਗ ਜਾਂ ਆਪਣੇ ਪਸੰਦ ਦੇ ਗਾਣੇ ਪਲੇ ਕਰਨ ਨੂੰ ਭੇਜ ਰਹੇ ਆ ਜੀ, ਆਪਾਂ ਉਹ ਵੀ ਜ਼ਰੂਰ ਲਈਏ। ਤੇ ਅੱਗੇ ਜੀ ਮਨੀ ਸਲੇਮਪੁਰਾ ਕਹਿੰਦੇ, ਸਤਿ ਸ੍ਰੀ ਅਕਾਲ ਜੀ ਸਾਰੇ ਟੱਬਰ ਨੂੰ, ਹੋਰ ਸੁਣਾਓ ਕਹਿੰਦੇ ਕੀ ਹਾਲ ਚਾਲ ਆ ਸਾਰਿਆਂ ਦਾ। ਤੇ ਬੁਝਾਰਤ ਦਾ ਜਵਾਬ ਇਹਨਾਂ ਨੇ ਭੇਜਿਆ ਜਿਹੜਾ ਕਿ ਥੋੜਾ ਜਿਹਾ ਗਲਤ ਹੋ ਗਿਆ। ਤੇ ਕਹਿੰਦੇ ਇੱਕ ਗਾਣਾ ਲਾ ਦਿਓ ਬਲਜੀਤ ਸਿੱਧੂ ਦਾ, ਜਗਦੇ ਦੀ ਰਾਤ ਲੰਘਦੀ, ਬਲਕਾਰ ਸਿੱਧੂ ਦਾ ਆਈ ਥਿੰਕ ਇਹਨਾਂ ਨੇ ਬਲਜੀਤ ਲਿਖਿਆ, ਮੇਰੇ ਖਿਆਲ ਦੇ ਵਿੱਚ ਇਹ ਬਲਕਾਰ ਸਿੱਧੂ ਦਾ ਗਾਣਾ ਵਾ, ਕਦੋਂ ਹੋਣਗੇ ਸੱਜਣੀਏ ਮੇਲੇ ਨੀ ਜਾਗਦੇ ਦੀ ਰਾਤ ਲੰਘਦੀ। ਤੇ ਲਓ ਜੀ ਫਿਰ ਹੁਣ ਤੁਹਾਡੀਆਂ ਰਾਤਾਂ, ਅੱਜ ਕੱਲ ਦੀ ਜਿਹੜੀ ਜ਼ਿੰਦਗੀ ਆ ਘਰਾਂ ਦੇ ਝਮੇਲਿਆਂ ਚ, ਪਰਿਵਾਰ ਦੇ ਝਮੇਲਿਆਂ ਦੇ ਵਿੱਚ ਕਿੱਦਾਂ ਲੰਘਦੀ ਆ, ਜਾਗਦਿਆਂ ਦੀ ਲੰਘਦੀ ਆ ਕਿ ਸੁੱਤਿਆਂ ਦੀ ਲੰਘਦੀ ਆ ਨਾ, ਤੇ ਫਿਰ ਇਹ ਜ਼ਰੂਰ ਆਪਾਂ ਡਿਸਕਸ ਕਰਾਂਗੇ। ਚਲੋ ਜੀ, ਨਾਲ ਹੀ ਇਹ ਕਹਿ ਰਹੇ ਆ ਕਿ ਟੌਪਿਕ ਵਧੀਆ ਵਾ ਕਹਿੰਦੇ, ਪਰ ਬਿਜ਼ੀ ਹੋਣ ਕਰਕੇ ਜ਼ਿਆਦਾ ਲਿਖ ਨਹੀਂ ਸਕਦੀ। ਤੇ ਲਓ ਜੀ, ਚਲੋ ਕੋਈ ਗੱਲ ਨਹੀਂ, ਆਪਾਂ ਜਿੰਨੇ ਕੁ ਮੇਰੀ ਸੋਚ ਆ ਉਸ ਹਿਸਾਬ ਦੇ ਨਾਲ ਆਪਾਂ ਗੱਲ ਕਰਦੇ ਹਾਂ, ਤੁਹਾਡਾ ਸਾਰਿਆਂ ਦਾ ਸਾਥ ਮੈਨੂੰ ਪਤਾ ਜੀ ਜ਼ਰੂਰ ਮਿਲੂਗਾ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣਦੇ ਹਾਂ ਜੀ, ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਡੇ ਬਾਕੀ ਨਸਿਸ ਤੇ ਬੁਝਾਰਤ ਦਾ ਜਵਾਬ। ਵੈਸੇ ਇਹ ਵੀ ਹੋ ਸਕਦਾ
ਦੋ ਪੈਣਾ ਦਾ ਵੀਰ ਮੈਂ ਤੇ ਮਾਂ ਦੀ ਅੱਖ ਦਾ ਤਾਰਾ ਸੀ, ਜਦ ਮੈਂ ਪਰਦੇਸੀ ਹੋਇਆ ਸੀ ਤੇ ਰੋਇਆ ਟੱਬਰ ਸਾਰਾ ਸੀ, ਜਦ ਉਹਦੇ ਪਿੰਡ ਤੋਂ ਮੁੜਿਆ ਸੀ ਤਾਂ ਖੜੀ ਸੀ ਉਹ ਵੀ ਮੋੜ ਤੇ, ਮੈਥੋਂ ਮਿਲਣੇ ਦੀ ਹਿੰਮਤ ਨਾ ਹੋਈ ਮੈਂ ਦੂਰੋਂ ਹੀ ਹੱਥ ਜੋੜ ਤੇ, ਪਰ ਅੱਜ ਵੀ ਚੇਤਾ ਭੁੱਲਦਾ ਨੀ ਅੱਖਾਂ ਭਰ ਕੇ ਖੜੀ ਖਲੋਤੀ ਦਾ, ਜਿੱਥੇ ਬਿਨਾ ਹੋਵੇ ਕੋਈ ਨਾ ਰੋਵੇ, ਇਹ ਮਸਲਾ ਸਾਰਾ ਰੋਟੀ ਦਾ, ਜਿੱਥੇ ਨਾ ਹੋਵੇ ਕੋਈ ਨਾ ਰੋਵੇ, ਇਹ ਮਸਲਾ ਸਾਰਾ ਰੋਟੀ ਦਾ,
ਮਸਲਾ ਸਾਰਾ ਰੋਟੀ ਦਾ।
ਇਹ ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜਨੇ ਪਾ ਦਿੰਦੀ ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ ਇਹ ਦੁਨੀਆ ਭੱਜੀ ਫਿਰਦੀ ਆ ਜ਼ਿੰਦਗੀ ਚ ਬੜੀਆਂ ਥੋੜਾ ਨੇ ਬੰਦਾ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ ਮਜਬੂਰੀ ਐਸੀ ਚਿਰ ਰੱਬਾ ਬੰਦਾ ਰੋਲ ਦਿੰਦੀ ਆ ਚੋਟੀ ਦਾ ਜਿੱਥੇ ਦਿਨਾਂ ਮਸਲਾ ਸਾਰਾ ਰੋਟੀ ਦਾ ਜੇ ਢਿੱਡੇ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ
ਮਸਲਾ ਸਾਰਾ ਰੋਟੀ ਦਾ
ਆਕਾਸ਼ ਬਲ ਸੱਠੇ ਆਲਾ ਵੀ ਹਾਏ ਦਰਦ ਦਿਲਾਂ ਦੇ ਲਿਖਦਾ ਏ ਪਰਦੇਸਾਂ ਤੋਂ ਵਤਨਾਂ ਦਾ ਹੁਣ ਲੰਬਾ ਪੈਂਡਾ ਦਿਸਦਾ ਗਿੱਲ ਖਾਸ ਬਣਨ ਲਈ ਛੱਡਿਆ ਸੀ ਮੇਰਾ ਸੋਹਣਾ ਦੇਸ਼ ਪੰਜਾਬੀਆ ਪਹਿਲਾਂ ਸੁਪਨਾ ਸੀ ਪਰਦੇਸਾਂ ਦਾ ਹੁਣ ਪਿੰਡ ਨੂੰ ਮੁੜਨਾ ਖਾਬਿਆ ਹੁਣ ਕੱਲੇ ਬੈਠੇ ਸੋਚਦੇ ਆ ਕੀ ਕਰਨਾ ਸ਼ਾਨ ਬਨੋਟੀ ਦਾ ਜੇ ਢਿੱਡੇ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ
ਮਸਲਾ ਸਾਰਾ ਰੋਟੀ ਦਾ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਰੋਟੀ ਸਿਮਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਲਓ ਫਿਰ ਗਾਣਾ ਬਾਕੀ ਜੀ ਬਹੁਤ ਪਿਆਰਾ ਵਾ ਤੇ ਸਾਡੇ ਫਰਮਾਇਸ਼ੀ ਸੌਂਗ ਸੀ ਜੀ ਜਿਸ ਦੀ ਕਿ ਫਰਮਾਇਸ਼ ਪੂਰੀ ਹੋ ਗਈ ਹੁਣ ਮੈਨੂੰ ਇਹ ਭੁੱਲ ਗਿਆ ਕਿ ਇਸ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਗਈ ਸੀ ਸੋ ਜ਼ਰੂਰ ਜੀ ਆਪਾਂ ਬਿਲਕੁਲ ਜੀ ਵਿਮਲ ਜੀ ਨੇ ਸਾਨੂੰ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਤੇ ਉਹਨਾਂ ਦੇ ਗਾਣੇ ਦੀ ਫਰਮਾਇਸ਼ ਅਸੀਂ ਪੂਰੀ ਕਰ ਦਿੱਤੀ ਹੈ ਤੇ ਅੱਗੇ ਜਗਤਾਰ ਟੂ ਡਿੱਕੇ ਹਾਂਗਕਾਂਗ ਵਾਲੇ ਉਹਨਾਂ ਨੇ ਵੀ ਬੁਝਾਰਤ ਦਾ ਜਵਾਬ ਸਾਨੂੰ ਭੇਜ ਦਿੱਤਾ ਵੈਸੇ ਇਹ ਬੁਝਾਰਤ ਦਾ ਜਵਾਬ ਹੋ ਸਕਦਾ ਪਰ ਇਹ ਹੈ ਨੀ ਹੈਗਾ ਚੱਲ ਸਕਦਾ ਵਾ ਇਹ ਵੀ ਪਰ ਇਹਨੂੰ ਅਸੀਂ 100% ਨਹੀਂ ਕਹਿ ਸਕਦੇ ਹੈਗੇ ਸੋ ਮਨੀ ਸਲੇਮਪੁਰਾ ਤੇ ਜਗਤਾਰ ਟੂ ਡਿੱਕੇ ਹਾਂਗਕਾਂਗ ਵਾਲਿਆਂ ਨੇ ਸੇਮ ਜਵਾਬ ਦਿੱਤਾ ਵਾ ਸਾਨੂੰ ਜਿਹੜੀ ਬੁਝਾਰਤ ਪਾਈ ਸੀ ਕਿ ਜਿਸ ਘਰ ਜਾਂਦੀ ਲੱਕੜ ਖਾਂਦੀ ਹੋ ਸਕਦਾ ਜੀ ਇਹ ਵੀ 90% ਜਾਂ ਤੁਸੀਂ 95% ਵੀ ਕਹਿ ਸਕਦੇ ਹੋ ਕਿ ਬੁਝਾਰਤ ਦਾ ਜਵਾਬ ਇਹ ਕਹਿ ਸਕਦੇ ਹਾਂ ਆਪਾਂ ਪਰ ਇਸ ਦਾ ਇੱਕ ਹੋਰ ਜਵਾਬ ਵੀ ਆ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਆ ਜੀ ਜੌਂ ਦਾ ਸਾਰਿਆਂ ਨੂੰ ਪਤਾ ਹੀ ਹੋਊ ਨਾ ਕੀ ਹੁੰਦੇ ਆ ਭੁੰਨੇ ਹੋਏ ਜੌਆਂ ਨੂੰ ਕੀ ਕਹਿੰਦੇ ਆ ਉਹਨਾਂ ਦਾ ਇੱਕ ਨਾਮ ਹੁੰਦਾ ਵਾ ਤੁਸੀਂ ਮੈਨੂੰ ਇਹੀ ਦੱਸਣਾ ਕਿ ਭੁੰਨੇ ਹੋਏ ਜੌਆਂ ਦਾ ਉਹ ਕਿਹੜਾ ਨਾਮ ਆ ਕੀ ਕਹਿੰਦੇ ਆ ਉਹਨੂੰ ਹਨਾ ਇਹ ਮਾਝੇ ਮਾਲਵੇ ਦੁਆਬੇ ਦੇ ਅਕੋਰਡਿੰਗ ਡਿਫਰੈਂਟ ਵੀ ਹੋ ਸਕਦਾ ਪਰ ਦੇਖਦੇ ਹਾਂ ਜੀ ਕਿਹਨੂੰ ਕਿਹਨੂੰ ਪਤਾ ਵਾ ਇਸ ਦਾ ਜਵਾਬ ਤੇ ਅੱਗੇ ਜੀ ਕਮਲ ਗਿੱਲ ਕਹਿੰਦੇ ਕਿ ਗੁੱਡ ਮਾਰਨਿੰਗ ਤੇ ਹੈਪੀ ਫਰਾਈਡੇ ਨਾਲ ਬੜੇ ਸੋਹਣੇ ਫੁੱਲ ਭੇਜੇ ਆ ਵੈਸੇ ਸੁਬਹਾ ਸੁਬਹਾ ਇੰਨੇ ਸੋਹਣੇ ਸੋਹਣੇ ਫੁੱਲ ਆਉਂਦੇ ਆ ਤਾਂ ਹਨਾ ਉਦੋਂ ਵੀ ਵਧੀਆ ਲੱਗਦਾ ਵਾ ਪ੍ਰੋਗਰਾਮ ਦੇ ਵਿੱਚ ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਆਪਣੇ ਟੌਪਿਕ ਦੇ ਹਿਸਾਬ ਨਾਲ ਦੱਸਿਓ ਕੀ ਗੱਲ ਹੋ ਗਈ ਮੈਨੂੰ ਲੱਗਦਾ ਘਰ ਵਾਲੀਆਂ ਵੀ ਨਾਲ ਹੀ ਹਨਾ ਪ੍ਰੋਗਰਾਮ ਲਾਈ ਬੈਠੇ ਹੋਊਗੇ ਉੱਚੀ ਕਰਕੇ ਰੇਡੀਓ ਤੇ ਡਰਦੇ ਹੋਊਗੇ ਕਿ ਕਿਤੇ ਸਹੀ ਸਹੀ ਕੁਛ ਲਿਖ ਦਿੱਤਾ ਬਾਅਦ ਚ ਰੋਟੀ ਮਿਲਣੀ ਵਾ ਕਿ ਨਹੀਂ ਉੱਪਰੋਂ ਹਨਾ ਵੀਕਐਂਡ ਆ ਹੋਰ ਨਾ 2 ਦਿਨ ਦੀਆਂ ਛੁੱਟੀਆਂ ਘਰ ਦੇ ਕੰਮਾਂ ਕਾਰਾਂ ਚ ਨਿਕਲਣ ਨਹੀਂ ਨਹੀਂ ਏਦਾਂ ਨੀ ਹੁੰਦਾ ਹੈਗਾ ਆਪਾਂ ਕਿਸੇ ਤੇ ਏਦਾਂ ਨੀ ਕਹਿ ਰਹੇ ਕਿ ਤੁਸੀਂ ਇੱਕ ਬੰਦੇ ਦੀ ਤਵਾ ਲਈ ਜਾਓ ਆਪਾਂ ਨੋਰਮਲ ਜੀ ਗੱਲ ਕਰਨੀ ਆ ਕਿਉਂਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਸੀ ਜੁਆਇੰਟ ਫੈਮਿਲੀ ਹੁੰਦੀ ਸੀ ਤੇ ਘਰ ਦੇ ਜਿਹੜੇ ਬਜ਼ੁਰਗ ਆ ਨਾ ਉਹ ਕੋਈ ਫੈਸਲਾ ਲੈਂਦੇ ਹੁੰਦੇ ਸੀ ਘਰਾਂ ਦੇ ਵਿੱਚ ਕੀ ਹੋਣਾ ਤੇ ਕਿੱਦਾਂ ਹੋਣਾ ਵਾ ਹਰ ਇੱਕ ਚੀਜ਼ ਦਾ ਕਈ ਵਾਰੀ ਸਾਨੂੰ ਉਹ ਬੁਰਾ ਵੀ ਲੱਗਦਾ ਹੁੰਦਾ ਸੀ ਅਸੀਂ ਨਾ ਜਦੋਂ ਕਿਤੇ ਵਿਆਹ ਸ਼ਾਦੀਆਂ ਤੇ ਜਾਣਾ ਤਾਂ ਸਾਡੇ ਜੁਆਇੰਟ ਫੈਮਿਲੀ ਹੁੰਦੀ ਸੀ ਤੇ ਸਾਡੇ ਦਾਦਾ ਦਾਦੀ ਜੀ ਨੇ ਕਹਿਣਾ ਕਿ ਇਹ ਵਾਲੇ ਜਵਾਕ ਆਹ ਜਵਾਕ ਜਾਊਗਾ ਤੇ ਬਾਕੀ ਦੇ ਜਵਾਕ ਘਰ ਰਹਿਣਗੇ ਤਾਂ ਉਦੋਂ ਸਾਨੂੰ ਬੜਾ ਗੁੱਸਾ ਲੱਗਣਾ ਅਸੀਂ ਗਾਲਾਂ ਵੀ ਕੱਢਦੇ ਹੁੰਦੇ ਸੀਗੇ ਵੀ ਉਹਨੂੰ ਜਿਹਨੂੰ ਨਾਲ ਲੈ ਕੇ ਜਾਣਾ ਉਹਨੂੰ ਕੁੱਟ ਵੀ ਦਿੰਦੇ ਹੁੰਦੇ ਸੀਗੇ ਵੀ ਇਹਨੂੰ ਸੜੀ ਜਿਹਨੂੰ ਕਾਹਤੋਂ ਲੈ ਕੇ ਜਾਣਾ ਵਾ ਅਸੀਂ ਜਾਣਾ ਸੀਗਾ ਹਨਾ ਵਿਆਹ ਤੇ ਪਰ ਚੱਕਰ ਇਹ ਹੁੰਦਾ ਸੀਗਾ ਕਿ ਉਸ ਟਾਈਮ ਉਹ ਵੀ ਸੋਚ ਲੈਂਦੇ ਸੀ ਕਿ ਇੰਨੇ ਜਾਣਿਆਂ ਨੇ ਉੱਥੇ ਜਾ ਕੇ ਕੀ ਕਰਨਾ ਵਾ ਹਨਾ ਜੇ ਜਾਣਗੇ ਵੀ ਤਾਂ ਬੱਚਿਆਂ ਦੇ ਸਾਰਿਆਂ ਦੇ ਨਵੇਂ ਕੱਪੜੇ ਚਾਹੀਦੇ ਆ ਫਿਰ ਘਰ ਦਾ ਬਜਟ ਵੀ ਖਰਾਬ ਹੁੰਦਾ ਵਾ ਠੀਕ ਆ, ਅੱਗੇ ਜਾ ਕੇ ਅਗਲੇ ਦੇ ਵੀ ਉਨਾ ਹੀ ਵੱਧ ਬਰਡਨ ਪੈਣਾ। ਸੋ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਜਿਹੜੇ ਸਾਡੇ ਸਿਆਣੇ ਬਜ਼ੁਰਗ ਸੋਚਦੇ ਸੀ, ਤੇ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਗਏ ਤਾਂ ਅਸੀਂ ਇੱਥੇ ਮੇਰੇ ਖਿਆਲ ਦੇ ਵਿੱਚ ਸਾਡੀ ਸੋਚ ਦੇ ਧਾਰਨੀ ਅਸੀਂ ਆਪ ਹੀ ਬਣ ਗਏ ਕਿ ਜੋ ਮੈਂ ਕਹਿਤਾ ਉਹੀ ਸਹੀ ਆ, ਦੂਸਰੇ ਨੇ ਜੋ ਕਿਹਾ ਉਹ ਸਹੀ ਆ ਜਾਂ ਗਲਤ ਆ ਉਹਦੇ ਬਾਰੇ ਸੋਚਣ ਦਾ ਕਦੇ ਟਾਈਮ ਹੀ ਨਹੀਂ ਹੁੰਦਾ। ਤੇ ਦੂਸਰੀ ਗੱਲ ਜਿਹੜੀ ਇੱਥੇ ਆਜ਼ਾਦੀ ਮਿਲੀ ਆ ਨਾ, ਉਹਦਾ ਬਹੁਤ ਸਾਰੇ ਲੋਕ ਆ ਜਿਹੜੇ ਉਹ ਗਲਤ ਫਾਇਦਾ ਵੀ ਉਠਾਉਂਦੇ ਆ, ਹਨਾ, ਕਿਉਂਕਿ ਮੋਸਟਲੀ ਕਹਿ ਦਿੰਦੇ ਆ ਇੱਥੇ ਕਿਹੜਾ ਕੋਈ ਆਪਾਂ ਨੂੰ ਦੇਖਦਾ ਵਾ, ਇੱਥੇ ਕਿਹੜਾ ਕੋਈ ਸੋਚਦਾ। ਪਿੱਛੇ ਜੇ ਗੱਲ ਦੱਸਦੀ ਆ, ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਦੰਦ ਬੜੇ ਤੇਰੇ ਸਾਫ਼ ਆ, ਕੀ ਯੂਜ਼ ਕਰਦੀ ਹੁੰਦੀ ਆ, ਹਨਾ। ਮੈਂ ਹਾਸੇ ਚ ਹੀ ਕਹਿਤਾ, ਮੈਂ ਕਿਹਾ ਵੀ ਡਾਬਰ ਰੈੱਡ। ਮੈਨੂੰ ਕਹਿੰਦੇ ਕਿਉਂ ਹਜੇ ਜਗਰਾਉਂ ਚੋਂ ਨਿਕਲੀ ਨੀ। ਮੈਂ ਕਿਹਾ ਨਹੀਂ ਵੀ ਮੈਂ ਤਾਂ ਜਗਰਾਉਂ ਤੋਂ ਹੈਗੀ ਆ ਤੇ ਮੈਂ ਤਾਂ ਜਗਰਾਉਂ ਵਾਲੀ ਹੀ ਰਹੂੰਗੀ, ਇੱਥੋਂ ਜਗਰਾਉਂ ਚੋਂ ਕਿੱਦਾਂ ਨਿਕਲ ਜਾਂਗੇ, ਹਨਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ। ਮੈਂ ਉਹਨੂੰ ਹੱਸਣ ਲੱਗੀ, ਮੈਂ ਕਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਇੱਧਰਲੀਆਂ ਕਿਹੜੀਆਂ ਕਿਹੜੀਆਂ ਪੇਸਟਾਂ ਜਿਹੜੀਆਂ ਯੂਜ਼ ਕਰਦੇ ਆ। ਸੋ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ। ਇਹਦਾ ਮਤਲਬ ਇਹ ਨਹੀਂ ਕਿ ਵੀ ਮੈਂ ਇਹ ਕਹਿ ਰਹੀ ਹਾਂ ਕਿ ਇੱਥੋਂ ਦੀਆਂ ਚੀਜ਼ਾਂ ਵਾ ਜਾਂ ਇੱਥੋਂ ਦਾ ਜੋ ਕਲਚਰ ਆ ਉਹਨੂੰ ਸਾਨੂੰ ਅਡੋਪਟ ਨਹੀਂ ਕਰਨਾ ਚਾਹੀਦਾ, ਚਾਹੀਦਾ ਵਾ, ਪਰ ਚੰਗੀਆਂ ਗੱਲਾਂ ਨੂੰ। ਅਸੀਂ ਹੁਣ ਦੇਖਦੇ ਹਾਂ ਨਿੱਤ ਤਰ੍ਹਾਂ ਤਰ੍ਹਾਂ ਦੇ ਮੇਲੇ ਆਈ ਜਾਂਦੇ ਆ ਨਾ। ਪਿੱਛੇ ਜੇ ਕਾਫੀ ਗੱਲ ਚੱਲੀ ਸੀਗੀ, ਪਤਾ ਨੀ ਹਿੰਸ ਨਾਈਟ ਦੀ ਕੋਈ ਏਦਾਂ ਦਾ ਹਨਾ ਚੱਲਿਆ ਸੀ, ਉਹ ਹਾਈ ਫਾਈ ਸਟੈਂਡਰਡ ਦੇ ਲੋਕਾਂ ਲਈ ਸ਼ਾਇਦ ਮੇਰੇ ਖਿਆਲ ਦੇ ਵਿੱਚ ਵਧੀਆ ਹੋਊ, ਪਰ ਜਿਹੜੇ ਨੋਰਮਲ ਫੈਮਿਲੀਆਂ ਨੇ ਉਹਨਾਂ ਨੂੰ ਉਹ ਵਧੀਆ ਲੱਗਦਾ ਹੋਊ, ਪਰ ਜਿਹੜੀਆਂ ਨੋਰਮਲ ਫੈਮਿਲੀਆਂ ਨੇ ਕਿ ਉਹਨਾਂ ਲਈ ਉਹ ਸਾਰਾ ਕੁਛ ਵਧੀਆ ਵਾ, ਹਨਾ। ਤੁਸੀਂ ਦਿਨ ਸੁਬਹਾ ਉੱਠ ਕੇ ਇੱਕ ਮਸ਼ੀਨ ਦੀ ਤਰ੍ਹਾਂ ਸਾਰਾ ਦਿਨ ਕੰਮ ਕਰਦੇ ਹਾਂ ਅਸੀਂ, ਹਨਾ, ਆਪਣੀ ਫੈਮਿਲੀ ਨੂੰ ਸਰਵਾਈਵ ਕਰਨ ਦੇ ਲਈ। ਤੇ ਅਖੀਰ ਦੇ ਵਿੱਚ ਸਾਨੂੰ ਮਿਲਦਾ ਕੀ ਆ, ਉਸ ਸਾਰੇ ਪਾਸੇ ਤੋਂ ਨਿੱਕੀ ਜਿਹੀ ਗੱਲ ਘਰ ਚ ਕਲੇਸ਼ ਪਾ ਦਿੰਦੀ ਆ ਤੇ ਬੰਦੇ ਦੀ ਜਿਹੜੀ ਸੁੱਖ ਚੈਨ ਹੁੰਦਾ ਉਹ ਵੀ ਖਤਮ ਕਰ ਦਿੰਦੀ ਆ, ਹਨਾ। ਤੇ ਬਾਕੀ ਸੋਚ ਤਾਂ ਸਭ ਦੀ ਆਪੋ ਆਪਣੀ ਹੁੰਦੀ ਆ, ਤੇ ਕੁਛ ਇਹ ਵੀ ਹੁੰਦਾ ਵਾ ਤੇ ਕੁੜੀਆਂ ਥੋੜਾ ਜਿਹਾ ਜ਼ਿਆਦਾ ਮਤਲਬ ਕਿ ਉਹ ਕਰਨ ਲੱਗ ਜਾਂਦੀਆਂ ਕਿ ਸਾਡੀ ਲਾਈਫ ਆ, ਅਸੀਂ ਤਾਂ ਇਹਨੂੰ ਇਸੇ ਤਰੀਕੇ ਨਾਲ ਜਿਉਣਾ ਵਾ। ਬਹੁਤ ਸਾਰੇ ਲੋਕ ਆ ਜਿਹੜੇ ਇਸ ਚੀਜ਼ ਨੂੰ ਫੜ ਕੇ ਬੈਠੇ ਨੇ ਕਿ ਸਾਡੀ ਲਾਈਫ ਆ, ਅਸੀਂ ਇਹਨੂੰ ਆਪਣੇ ਤਰੀਕੇ ਨਾਲ ਜਿਉਣਾ ਵਾ। ਵੀ ਠੀਕ ਆ, ਤੁਹਾਡੀ ਲਾਈਫ ਆ ਤਾਂ ਫਿਰ ਇਕੱਲੇ ਰਹਿੰਦੇ ਨਾ, ਨਾਲ ਜਿਹੜੇ ਆਸ ਪਾਸ ਜੰਜਾਲ ਬੁਣੇ ਆ ਤੁਹਾਡੇ ਨਾਲ ਜਿਹੜੀਆਂ ਜ਼ਿੰਦਗੀਆਂ ਜੁੜੀਆਂ ਵਾ ਉਹ ਕਾਹਨੂੰ ਜੋੜਨੀਆਂ ਸੀ। ਫਿਰ ਆਪਣੀ ਲਾਈਫ ਨੂੰ ਆਪਣੇ ਤਰੀਕੇ ਨਾਲ ਜਿਉਂਦੇ ਤਾਂ ਜ਼ਿਆਦਾ ਵਧੀਆ ਲੱਗਣਾ ਸੀ, ਹਨਾ। ਤੇ ਲਓ ਫਿਰ ਇੱਕ ਹੋਰ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ। ਮੈਨੂੰ ਲੱਗਦਾ ਨੀ ਅੱਜ ਮੇਰੀ ਵਧਾਰਤ ਦਾ ਜਵਾਬ ਕਿਸੇ ਨੂੰ ਆਉਂਦਾ ਹੋਊਗਾ। ਚਲੋ ਇੱਕ ਹੋਰ ਸੌਖੀ ਜਿਹੀ ਵਧਾਰਤ ਹੋਰ ਪਾਉਂਦੀ ਆ ਕਿ ਪਹਾੜੋਂ ਆਏ ਰੋੜੇ ਆਉਂਦਿਆਂ ਦੇ ਸਿਰ ਤੋੜੇ। ਵੈਸੇ ਕਿਤੇ ਨਾ ਕਿਤੇ ਅੱਜ ਕੱਲ ਦੀ ਜ਼ਿੰਦਗੀ ਤੇ ਵੀ ਇਹ ਬਣਦਾ ਨਾ ਕਿ ਬੰਦਾ ਸਾਰਾ ਦਿਨ ਘਰੋਂ ਕੰਮ ਕਰਕੇ ਬੇਚਾਰਾ ਘਰੇ ਆਉਂਦਾ ਵਾ ਤੇ ਨਿੱਕੀ ਜਿਹੀ ਗੱਲ ਨਾਲ ਫਿਰ ਜਿਹੜਾ ਕੁਛ ਹੁੰਦਾ ਘਰ ਦੇ ਵਿੱਚ ਉਹਦੇ ਸਿਰ ਭੰਨਣ ਤੋਂ ਘੱਟ ਤਾਂ ਹੁੰਦਾ ਨੀ। ਸੋ ਕਿਤੇ ਨਾ ਕਿਤੇ ਬਜ਼ਾਰੇ ਤਾਂ ਅੱਜ ਕੱਲ ਦੇ ਟਾਈਮ ਤੇ ਵੀ ਲੱਗਦੀ ਆ ਕਿ ਬਾਹਰੋਂ ਆਏ ਰੋੜੇ ਤੇ ਆਉਂਦਿਆਂ ਦੇ ਪਹਾੜੋਂ ਆਏ ਰੋੜੇ ਆਉਂਦਿਆਂ ਦੇ ਸਿਰ ਤੋੜੇ। ਤੇ ਦੇਖਦੇ ਹਾਂ ਜੀ ਹੁਣ ਇਸ ਬਜ਼ਾਰੇ ਦਾ ਜਵਾਬ ਕੌਣ ਕੌਣ ਸਾਨੂੰ ਭੇਜਦਾ। ਪਹਿਲਾਂ ਮੈਂ ਪਾਈ ਸੀ ਜਿਸ ਘਰ ਜਾਂਦੀ ਲੱਕੜ ਖਾਂਦੀ, ਤੇ ਇੱਕ ਮੈਂ ਪੁੱਛਿਆ ਵਾ ਜੀ ਜਿਹੜੇ ਜੌ ਹੁੰਦੇ ਆ ਨਾ ਭੁੰਨੇ ਹੋਏ ਉਹਨਾਂ ਦਾ ਹੋਰ ਨਾਂ ਕੀ ਹੁੰਦਾ, ਉਹਨੂੰ ਕੀ ਕਹਿੰਦੇ ਆ, ਹਨਾ। ਤੇ ਲਓ ਫਿਰ ਤੁਸੀਂ ਦਓ ਜੀ ਮੈਨੂੰ ਇਹਨਾਂ ਗੱਲਾਂ ਦਾ ਤੇ ਬੁਝਾਰਤਾਂ ਦਾ ਜਵਾਬ। ਮੈਨੂੰ ਲੱਗਦਾ ਜਿੰਦੜੀ ਨੂੰ ਅੱਧੇ ਚ ਮਿਲੇ
ਵੱਜਦੇ ਜਦਾਈ ਵਾਲੇ ਤੇਲੇ ਨੀ ਜਾਗਦੇ ਦੀ ਰਾਤ ਲੰਘਦੀ
ਲਓ ਜੀ ਮਨੀ ਸਲੇਮਪੁਰਾ ਦੀ ਮਨੀ ਸਲੇਮਪੁਰਾ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਤੁਸੀਂ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ। ਕਦੋਂ ਹੋਣਗੇ ਤੜੀਏ ਮੇਲੇ ਨੀ ਜਾਗਦੇ ਦੀ ਰਾਤ ਲੰਘਦੀ। ਉਹ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਮਿਲੇ ਤਾਂ ਮੇਰਾ ਸਲਾਮ ਆਖੀ, ਅੱਜ ਜਿੰਦ ਝੱਲਦੀ ਦੁੱਖ ਤਮਾਮ ਆਖੀ, ਲਾਜ਼ਮੀ ਹੈ ਉਸਨੂੰ ਯਾਦ ਨੀ ਹੋਣਾ, ਤੈਨੂੰ ਭੁੱਲਿਆ ਨਹੀਂ ਸਤਨਾਮ ਆਖੀ। ਤੇ ਸਤਨਾਮ ਲਾਜ਼ਮੀ ਦੀ ਇਹ ਰਚਨਾ ਜੀ ਜੋ ਇੱਕ ਸ਼ੇਅਰ ਸੀ, ਚੰਦ ਲਾਈਨਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਕਹਿੰਦੇ ਕਿ ਲੜਾਈ ਵਿੱਚ ਤੇ ਹੜ੍ਹ ਵਿੱਚ ਅੱਗ ਵਿੱਚ ਦਾਗਿਆ ਕਹਿੰਦੇ ਨੁਕਸਾਨ ਬਹੁਤ ਹੋ ਜਾਂਦਾ ਹੈ, ਜਿਸ ਦੇ ਜ਼ਖਮ ਕਈ ਸਾਲਾਂ ਤੱਕ ਨਹੀਂ ਭੁੱਲਦੇ। ਹਾਂਜੀ ਬਿਲਕੁਲ ਜੀ, ਲੜਾਈ ਦੇ ਵਿੱਚ ਤਾਂ ਫਿਰ ਬੰਦੇ ਨੂੰ ਇਹ ਪਤਾ ਨੀ ਨਾ ਹੁੰਦਾ ਕਿ ਹੋ ਕੀ ਰਿਹਾ, ਕਿ ਜ਼ਬਾਨ ਤੋਂ ਜਿਹੜੇ ਅਲਫਾਜ਼ ਨਿਕਲ ਰਹੇ ਆ ਉਹਨਾਂ ਦਾ ਕੀ ਅਸਰ ਸਾਹਮਣੇ ਵਾਲੇ ਤੇ ਹੁੰਦਾ। ਕਹਿੰਦੇ ਆ ਨਾ ਸਿਆਣੇ ਵੀ ਕਿ ਜਿਹੜੇ ਜਵਾਨ ਦੇ ਜਿਹੜੇ ਜ਼ਖਮ ਆ ਉਹ ਨੀ ਭੁੱਲਦੇ, ਜਿਹੜੇ ਤਲਵਾਰ ਦੇ ਜ਼ਖਮ ਆ ਨਾ ਉਹ ਤਾਂ ਹੌਲੀ ਹੌਲੀ ਟਾਈਮ ਦੇ ਨਾਲ ਠੀਕ ਹੋ ਜਾਂਦੇ ਆ, ਪਰ ਤੁਹਾਡੀ ਜ਼ਬਾਨ ਚੋਂ ਜੋ ਅਲਫਾਜ਼ ਨਿਕਲਦੇ ਆ ਉਹ ਦੂਸਰੇ ਤੇ ਜੋ ਅਸਰ ਕਰਦੇ ਆ ਉਹ ਟਾਈਮ ਵੀ ਉਸ ਉਹਨਾਂ ਚੀਜ਼ਾਂ ਨੂੰ ਖਤਮ ਨਹੀਂ ਕਰ ਸਕਦਾ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੁਰਨੇਕ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਬੌਬੀ ਜੀ ਤੇ ਸਾਰੇ ਹਰਮ ਰੇਡੀਓ ਦੇ ਸਰੋਤਿਆਂ ਨੂੰ। ਤੇ ਜਵਾਬ ਦਿੱਤਾ ਜੀ ਅਖਰੋ ਦੱਸ ਦਈਏ ਕਿ ਨਹੀਂ, ਚੱਲ ਹਜੇ ਰੁਕ ਜਾਂਦੇ ਹਾਂ। ਮੈਂ ਜਿਵੇਂ ਦੱਸਣ ਲੱਗੀ ਸੀ ਹੁਣ ਪਤਾ ਤਾਂ ਲੱਗ ਹੀ ਜਾਣਾ ਹੁਣ ਕਿ ਬਾਜ਼ਾਰ ਦਾ ਜਵਾਬ ਕੀ ਆ। ਸੋ ਗੁਰਨੇਕ ਜੀ ਬਿਲਕੁਲ ਤੁਸੀਂ ਬਾਜ਼ਾਰ ਦਾ ਜਵਾਬ ਆ ਜਿਹੜਾ ਬਿਲਕੁਲ ਸਹੀ ਦੱਸਿਆ। ਪਹਿਲਾਂ ਵੀ ਦੱਸ ਦੋ ਜਿਸ ਤੇ ਘਰ ਜਾਂਦੀ ਤੇ ਲੱਕੜ ਖਾਂਦੀ, ਦੂਸਰੀ ਦਾ ਤੁਸੀਂ ਦੱਸ ਦਿੱਤਾ ਕਿ ਪਹਾੜੋਂ ਆਏ ਰੋੜੇ ਤੇ ਆਉਂਦਿਆਂ ਦੇ ਸਿਰ ਤੋੜੇ। ਤੇ ਹਰਜਿੰਦਰ ਸਿੰਘ ਕਹਿੰਦੇ ਕਿ ਆਪਣੀਆਂ ਜੜਾਂ ਨਾਲੋਂ ਟੁੱਟਣਾ ਬੜਾ ਔਖਾ ਹੈ। ਹਾਂਜੀ ਬਿਲਕੁਲ ਜੀ, ਆਪਣੀਆਂ ਜੜਾਂ ਨਾਲੋਂ ਟੁੱਟਣਾ ਔਖਾ ਹੈ। ਤੇ ਦੂਸਰੀ ਗੱਲ, ਵੈਸੇ ਵੀ ਕਹਿੰਦੇ ਆ ਨਾ ਕਿ ਸਿਆਣੇ ਜਿੱਦਾਂ ਇੱਕ ਦਰਖਤ ਨੂੰ ਹੀ ਲੈ ਲਓ, ਜੇ ਉਹ ਆਪਣੀਆਂ ਜੜਾਂ ਤੋਂ ਟੁੱਟ ਗਿਆ ਤਾਂ ਉੱਪਰ ਵਾਲੇ ਨੂੰ ਕਦੇ ਨੀ ਵਧੂਗਾ, ਉਹਦੀਆਂ ਟਾਹਣੀਆਂ ਤੇ ਉਹਦੇ ਪੱਤੇ ਜ਼ਿਆਦਾ ਚਿਰ ਉਹਦਾ ਸਾਥ ਨਹੀਂ ਦੇਣਗੇ ਜੇਕਰ ਉਹ ਆਪਣੀਆਂ ਜੜਾਂ ਤੋਂ ਟੁੱਟ ਗਿਆ। ਸੋ ਰੱਬ ਨੇ ਜਿਹੜੀ ਕਾਇਨਾਤ ਬਣਾਈ ਹੈ ਨਾ ਕੁਦਰਤ, ਇਹਦੇ ਵਿੱਚ ਬਹੁਤ ਕੁਛ ਆ। ਅਗਰ ਅਸੀਂ ਸਿੱਖਣਾ ਚਾਹੀਏ ਨਾ ਤਾਂ ਸਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨੀ, ਇਹ ਜਿਹੜੀ ਕਾਇਨਾਤ ਆ ਨਾ ਇਹੀ ਸਾਨੂੰ ਬਹੁਤ ਕੁਛ ਸਿਖਾ ਦਿੰਦੀ ਆ। ਜਿੱਦਾਂ ਕਿ ਹੁਣ ਪੰਛੀ ਆ, ਉਹਨਾਂ ਦਾ ਵੀ ਇੱਕ ਟਾਈਮ ਹੁੰਦਾ ਵਾ ਬੋਲਣ ਦਾ ਹਨਾ। ਜਿਹੜੇ ਕਾਂ ਆ ਉਹ ਰਾਤ ਨੂੰ ਤਾਂ ਨੀ ਨਾ ਬੋਲਦੇ, ਸੁਬਹਾ ਸੁਬਹਾ ਉਹਨਾਂ ਦੀ ਚੱਲਦੀ ਆ, ਚਿੜੀਆਂ ਦੀ ਚੀਂ ਚੀਂ, ਪੰਛੀਆਂ ਦੀ ਚਹਿਕਦੇ ਆ, ਉਹਨਾਂ ਦਾ ਵੀ ਇੱਕ ਟਾਈਮ ਹੁੰਦਾ ਵਾ। ਉਹ ਕਿਉਂ ਹੁੰਦਾ? ਉਹ ਕੁਦਰਤ ਦਾ ਸਾਰਾ ਇੱਕ ਨਿਜ਼ਮ ਹੁੰਦਾ, ਜੇ ਅਸੀਂ ਉਸ ਤੋਂ ਕੁਛ ਸਿੱਖੀਏ। ਹਰ ਇੱਕ ਦੇ ਇੱਕ ਦਾਇਰੇ ਹੁੰਦੇ ਆ, ਤੇ ਜਦੋਂ ਕੋਈ ਇਨਸਾਨ ਫਿਰ ਉਹਨਾਂ ਦਾਇਰਿਆਂ ਤੋਂ ਬਾਹਰ ਜਾਂਦਾ ਨਾ ਤਾਂ ਕੁਦਰਤ ਦੀ ਕਰੋਪੀ ਉਹਨੂੰ ਆਪਣਾ ਅਹਿਸਾਸ ਕਰਾ ਦਿੰਦੀ ਆ। ਪਰ ਚੱਕਰ ਇਹ ਆ ਨਾ ਕਿ ਸਾਡੇ ਵਿੱਚ ਅਹਿਸਾਸ ਕਰਨ ਦੀ ਜਿਹੜੀ ਸ਼ਕਤੀ ਆ ਨਾ, ਜਾਂ ਅਸੀਂ ਉਸਨੂੰ ਸਮਝਣ ਤੋਂ ਅਸਮਰੱਥ ਹੁੰਦੇ ਜਾਂਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਚੰਗਾ ਕੀਤਾ ਮੈਂ ਕੀਤਾ, ਮਾੜਾ ਕੀਤਾ ਤਾਂ ਰੱਬ ਨੇ ਕੀਤਾ। ਮਤਲਬ ਕਿ ਦੋਸ਼ ਦੇਣ ਦੀ ਆਦਤ ਆ ਜਿਹੜੀ ਸਾਡੀ ਨਾ, ਉਹ ਕਿਤੇ ਨਾ ਕਿਤੇ ਵੱਧਦੀ ਜਾਂਦੀ ਆ। ਆਪਣੇ ਵੱਲ ਨੀ ਦੇਖਦੇ, ਦੂਸਰੇ ਦੇ ਵਿੱਚ ਅਸੀਂ ਦੋਸ਼ ਲੱਭਣਾ ਹੀ ਲੱਭਣਾ ਵਾ। ਤੇ ਅੱਗੇ ਜੀ ਦਲਜੀਤ ਮਹਿਤਾ ਚੌਂਕ ਵਾਲਿਆਂ ਨੇ ਤਿੰਨੋਂ ਗੱਲਾਂ ਜਿਹੜੀਆਂ ਮੈਂ ਪੁੱਛੀਆਂ ਸੀ ਉਹਨਾਂ ਦਾ ਜਵਾਬ ਦੇ ਦਿੱਤਾ ਵਾ। ਤੇ ਜਿਹਦੇ ਵਿੱਚੋਂ ਭੁੰਨੇ ਹੋਏ ਜੌਆਂ ਨੂੰ ਕੀ ਕਹਿੰਦੇ ਆ, ਉਹਨਾਂ ਨੇ ਆਪਦੇ ਏਰੀਏ ਦੀ ਭਾਸ਼ਾ ਦੇ ਮੁਤਾਬਕ ਦੱਸ ਦਿੱਤਾ। ਵਾਕਈ ਜੀ ਉਹਨਾਂ ਨੇ ਵੈਸੇ ਦੱਸਿਆ ਕਿ ਸੱਤੂ ਵਾਕਈ ਬੜੇ ਠੰਡੇ ਹੁੰਦੇ ਆ ਗਰਮੀਆਂ ਦੇ ਵਿੱਚ ਨਾ, ਉਹਨਾਂ ਨੂੰ ਭੁੰਨ ਕੇ ਉਹਨਾਂ ਦਾ ਨਾ ਜਲ ਜੀਰੇ ਜੇ ਵਾਂਗੂ ਬਣਾ ਲੈਂਦੇ ਹੁੰਦੇ ਆ ਉਹਨਾਂ ਨੂੰ ਪੀਸ ਕੇ, ਤੇ ਫਿਰ ਪਾਣੀ ਦੇ ਵਿੱਚ ਪਾ ਕੇ ਪੀਣਾ। ਕਹਿੰਦੇ ਆ ਕਿ ਲੂਣ ਨੀ ਲੱਗਦਾ ਗਰਮੀਆਂ ਦੇ ਵਿੱਚ, ਲੂਣ ਲੱਗਣ ਦੀ ਬਿਮਾਰੀ ਹੁੰਦੀ ਆ ਨਾ, ਮੀਨਸ ਕਿ ਗਰਮੀ ਲੱਗ ਜਾਂਦੀ ਆ। ਕਾਫੀ ਜ਼ਿਆਦਾ ਇਹ ਸੱਤੂ ਆ ਜਿਹੜੇ ਉਸ ਟਾਈਮ ਬਚਾ ਕਰਦੇ ਆ ਗਰਮੀ ਲੱਗਣ ਤੋਂ, ਬੜੀ ਵਧੀਆ ਚੀਜ਼ ਹੁੰਦੀ ਆ। ਤੇ ਇਸਦਾ ਹੋਰ ਕੀ ਨਾਮ ਆ ਜੀ ਜੌ ਭੁੰਨਣ ਦਾ, ਹਨਾ, ਉਹ ਵੀ ਸਾਨੂੰ ਜ਼ਰੂਰ ਦੱਸਿਓ ਭੁੰਨੇ ਹੋਏ ਜੌਆਂ ਨੂੰ ਹੋਰ ਕਿਹੜੇ ਨਾਮ ਮਨਾਇਆ ਜਾਂਦਾ। ਇੱਕ ਤਾਂ ਹੋ ਗਿਆ ਜੀ ਸੱਤੂ, ਤੇ ਦੂਸਰਾ ਵੀ ਤੁਸੀਂ ਸਾਨੂੰ ਜ਼ਰੂਰ ਦੱਸਿਓ। ਤੇ ਇਹਨਾਂ ਨੇ ਜੀ ਬਜ਼ਾਰ ਦਾ ਜਿਹੜਾ ਜਵਾਬ ਆ, ਇੱਕ ਦਾ ਅਸੀਂ ਥੋੜਾ ਜਿਹਾ ਮੰਨ ਸਕਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਵੀ ਆ ਗਿਆ ਵਾ, ਅਸੀਂ ਜਿਹੜਾ ਉਹ ਦੱਸਿਆ ਸੀਗਾ। ਤੀਸਰਾ ਜਵਾਬ ਆ ਜੀ ਪਹਾੜੋਂ ਆਏ ਰੋੜੇ ਤੇ ਆਉਂਦਿਆਂ ਦੇ ਸਿਰ ਤੋੜੇ, ਇਹ ਥੋੜਾ ਜਿਹਾ ਗਲਤ ਹੋ ਗਿਆ। ਕੋਈ ਗੱਲ ਨੀ ਜੀ, ਟਰਾਈ ਟਰਾਈ ਅਗੇਨ, ਮੈਨੂੰ ਪਤਾ ਤੁਸੀਂ ਦੱਸ ਹੀ ਦੇਣਾ। ਤੇ ਅੱਗੇ ਕਮਲ ਗਿੱਲ ਕਹਿੰਦੇ ਕਿ ਥੈਂਕਸ ਬੋਬੀ ਜੀ, ਨਾਈਸ ਸੌਂਗ, ਯੂ ਰਿਮਾਇੰਡ ਮੀ ਐਵਰੀਥਿੰਗ ਟੂਡੇ। ਬਿਲਕੁਲ ਜੀ, ਸਾਡਾ ਤਾਂ ਹੁੰਦਾ ਹੀ ਇਹ ਥੋੜਾ ਜਿਹਾ ਹੁੰਦਾ ਵਾ ਕਿ ਅਸੀਂ ਤੁਹਾਨੂੰ ਤੁਹਾਡੀਆਂ ਯਾਦਾਂ ਦੇ ਨਾਲ ਇੱਕ ਵਾਰੀ ਗੱਲਬਾਤ ਜ਼ਰੂਰ ਕਰਾ ਦਈਏ, ਕਿਉਂਕਿ ਜੇ ਪਿੱਛੇ ਜੋ ਬੀਤ ਚੁੱਕਾ ਉਹਦੇ ਨਾਲ ਅਸੀਂ ਨਾ ਗੱਲਬਾਤ ਕਰਦੇ ਰਹੀਏ ਤਾਂ ਸਾਡਾ ਆਉਣ ਵਾਲੇ ਟਾਈਮ ਥੋੜਾ ਸੌਖਾ ਲੰਘ ਜੂ, ਸਬਕ ਮਿਲ ਜਾਂਦਾ ਵਾ। ਕਿਉਂਕਿ ਜ਼ਿੰਦਗੀ ਦੇ ਬੀਤੇ ਪਲ ਕੁਛ ਨਾ ਕੁਛ ਤਾਂ ਦੇ ਕੇ ਜਾਂਦੇ ਆ, ਸਬਕ ਵੀ ਦੇ ਕੇ ਜਾਂਦੇ ਆ, ਖੁਸ਼ੀ ਵੀ ਦੇ ਕੇ ਜਾਂਦੇ ਆ, ਠੀਕ ਆ, ਤੇ ਅੱਗੇ ਵਧਣ ਦੀ ਹਿੰਮਤ ਵੀ ਦਿੰਦੇ ਆ ਕਿ ਅਗਰ ਤੁਸੀਂ ਪਿਛਲੇ ਟਾਈਮ ਦੇ ਵਿੱਚ ਅਗਰ ਕੁਛ ਬੁਰਾ ਹੋਇਆ ਉਹਦੇ ਵਿੱਚੋਂ ਨਿਕਲ ਸਕਦੇ ਹੋ ਤਾਂ ਆਉਣ ਵਾਲਾ ਟਾਈਮ ਵੀ ਤੁਹਾਡਾ ਬਹੁਤ ਹੀ ਵਧੀਆ ਲੰਘੂਗਾ। ਸੋ ਥੈਂਕ ਯੂ ਕਮਲ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਅੱਗੇ ਹੁਣ ਇੱਕ ਗਾਣਾ ਸੁਣ ਲੈਂਦੇ ਆ ਜੀ, ਤੇ ਜਗਤਾਰ ਭਾਜੀ ਨੇ ਦੱਸ ਦਿੱਤੇ ਆ ਜੀ ਬਜ਼ਾਰਤ ਦਾ ਜਵਾਬ। ਹਾਂਜੀ ਭਾਜੀ ਬਿਲਕੁਲ ਠੀਕ ਆ, ਅਸਮਾਨੋਂ ਆਏ ਰੋੜੇ ਵਾਲਾ ਹੀ, ਤੇ ਆਉਂਦਿਆਂ ਦੇ ਅਸਮਾਨੋਂ ਆਏ ਰੋੜੇ ਤੇ ਆਉਂਦਿਆਂ ਦੇ ਸਿਰ ਤੋੜੇ ਆਪਾਂ ਕਹੀਏ ਉਹ ਤਾਂ ਹੁਣੇ ਗੜੇ ਕਿਉਂਕਿ ਅਸਮਾਨ ਚੋਂ ਡਿੱਗਦੇ ਆ ਹਨਾ। ਤੇ ਮੈਂ ਕਿਹਾ ਵਾ ਜੀ ਪਹਾੜੋਂ ਆਏ ਰੋੜੇ ਤੇ ਆਉਂਦਿਆਂ ਦੇ ਸਿਰ ਤੋੜੇ, ਦੇਖ ਲਓ ਇਹ ਪਹਾੜ ਤੇ ਅਸਮਾਨ ਸਿਰਫ ਦੋ ਅੱਖਰਾਂ ਨੇ ਇਸ ਬਜ਼ਾਰਤ ਦਾ ਜਿਹੜਾ ਮੀਨਿੰਗ ਆ ਉਹਨੂੰ ਵੱਖਰਾ ਕਰ ਦਿੱਤਾ, ਦੇਖ ਲਓ ਫਿਰ ਹਨਾ। ਬਾਕੀ ਅੱਖਰ ਸੇਮ ਐਜ਼ ਇਟ ਇਜ਼ ਹੀ ਆ, ਸਿਰਫ ਮੂਹਰਲੇ ਅੱਖਰ। ਸੋ ਇਹ ਵੀ ਸਾਨੂੰ ਜ਼ਿੰਦਗੀ ਦਾ ਇੱਕ ਤਜਰਬਾ ਦੇ ਕੇ ਜਾਂਦੇ ਆ ਕਿ ਇੱਕ ਗੱਲ ਗਲਤ ਕਹਿਣ ਦੇ ਨਾਲ ਉਸ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਉਹਦੇ ਜਿਹੜੇ ਮੀਨਿੰਗ ਆ ਉਹ ਬਦਲ ਜਾਂਦੇ ਆ। ਸੋ ਗਾਣਾ ਸੁਣਦੇ ਹਾਂ ਜੀ, ਫਿਰ ਮਿਲਦੇ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91, 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਦਿਲਾਂ ਦੇ ਆ ਮਹਿਰਮਾਂ ਦੇ ਰੂਹ ਦੇ ਆਹਣੀਆਂ ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ ਦਿਲਾਂ ਦੇ ਆ ਮਹਿਰਮਾਂ ਦੇ ਰੂਹ ਦੇ ਆਹਣੀਆਂ ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਜਾਣਦਾ ਤੇ ਰੱਬ ਕੀ ਮੈਂ ਅੱਖਾਂ ਬੋਲ ਕੇ ਜਿੰਨਾ ਮੇਰਾ ਕਰ ਦੇਵੇ ਦੂਣਾ ਕਰਦੀ ਸੌਂ ਤੇਰੀ ਤੇ ਸੌਂ ਤੇਰੀ ਸੌਂ ਤੇਰੀ ਜੱਟੀ ਚੱਲਦੀ ਨੀ ਅਕੜਾਂ ਲੀ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਮਾਪਿਆਂ ਨੇ ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ ਮਾਪਿਆਂ ਨੇ ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਬਾਪੂ ਨੂੰ ਸਿਵਾਉਣ ਪੂਰਾ ਪੁੱਤਾਂ ਵਰਗਾ
ਤੇਰੀ ਜੱਟੀ ਝੱਲਦੀ ਨਾ ਅੱਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਵੈਸੇ ਇਹ ਗਾਣਾ ਨਾ ਮੈਨੂੰ ਬੜਾ ਪਸੰਦ ਆ ਨਾ ਤੇ ਲਓ ਫਿਰ ਮੇਰੀ ਪਸੰਦ ਦਾ ਗਾਣਾ ਵੀ ਸੁਣਨਾ ਚਾਹਿਆ ਸੀ ਨਾ ਜਗਤਾਰ ਬ੍ਰਿਸਪਿਨ ਤੋਂ ਸੋ ਲਓ ਜੀ ਫਿਰ ਇਹੀ ਆ ਗਾਣਾ ਮੇਰੀ ਪਸੰਦ ਆ ਉਹ ਕਹਿੰਦੇ ਹੁੰਦੇ ਨਾ ਕਿ ਤੂੰ ਜਦ ਵੀਣੀ ਫੜ ਲਈ ਜਾਨੀ ਤੂੰ ਜਦ ਵੀਣੀ ਫੜ ਲਈ ਜਾਨੀ ਲੋੜ ਰਹੀ ਨਾ ਗਹਿਰਾਂ ਦੀ ਹੁਣ ਭਾਵੇਂ ਸਿਰ ਦਾ ਤਾਜ ਬਣਾ ਲੈ ਤੇ ਭਾਵੇਂ ਜੁੱਤੀ ਬਣਾ ਲੈ ਪੈਰਾਂ ਦੀ ਤੇ ਇਹ ਲਿਖਿਆ ਜੀ ਡਾਕਟਰ ਮੋਹਨ ਸਿੰਘ ਨੇ ਸੋ ਬੜਾ ਵਧੀਆ ਲਾਈਨਾਂ ਲਿਖੀਆਂ ਤੇ ਇੱਧਰ ਗੱਲ ਚੱਲ ਰਹੀ ਆ ਤੇ ਇੱਧਰ ਮੇਰੇ ਖਿਆਲ ਦੇ ਵਿੱਚ ਤਿੱਗੜੀ ਆਪਾਂ ਤਿੱਗੜੀ ਕਹਿ ਸਕਦੇ ਆ ਨਾ ਅਰਸ਼ ਮੱਲੀ ਕਮਲ ਗਿੱਲ ਤੇ ਗੁਰਦੀਪ ਸਿੰਘ ਤਿੰਨੋ ਫਰੈਂਡ ਆ ਜੀ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਮੈਸੇਜ ਆਪਾਂ ਜ਼ਰੂਰ ਲੈ ਲਈਏ ਕੀ ਕਹਿੰਦੇ ਨੇ ਅਰਸ਼ ਮੱਲੀ ਕਹਿ ਰਿਹਾ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਰਬਜੀਤ ਭਾਜੀ ਨੂੰ ਤੁਹਾਡੀ ਬੁਝਾਰਤ ਦਾ ਜਵਾਬ ਮੈਨੂੰ ਲੱਗਦਾ ਕਿ ਸਿਉਂਕ ਆ ਸਿਉਂਕ ਤੇ ਕਹਿੰਦੇ ਭੁੰਨੇ ਹੋਏ ਜੌਆਂ ਨੂੰ ਕਹਿੰਦੇ ਨੇ ਖਿੱਲਾਂ ਜਾਂ ਫੁੱਲੀਆਂ ਤੇ ਤੁਹਾਡੇ ਰੇਡੀਓ ਵਾਲੀ ਦਾ ਜਵਾਬ ਹੈ ਬਾਰਿਸ਼ ਵਿੱਚ ਪਾਣੀ ਵਾਲੇ ਗਾਰੇ ਗੁਰਦੀਪ ਬਾਈ ਤੇ ਕਮਲ ਗਿੱਲ ਬਾਈ ਲਈ ਸੌਂਗ ਪਲੇ ਕਰ ਦੋ ਬੱਬੂ ਮਾਨ ਦਾ ਛੱਲਾ ਲਓ ਜੀ ਫਿਰ ਤੁਹਾਡਾ ਗਾਣਾ ਸਰਬਜੀਤ ਭਾਜੀ ਨੇ ਆਸ਼ਾ ਜੀ ਜ਼ਰੂਰ ਨੋਟ ਕਰ ਲਿਆ ਵਾ, ਤੇ ਛੱਲਾ ਗਾਣਾ ਜ਼ਰੂਰ ਸੁਣਾਵਾਂਗੇ ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਤੇ ਲਓ ਫਿਰ ਅੱਗੇ ਗੁਰਦੀਪ ਜੀ ਵੀ ਆ ਗਿਆ ਨਾ, ਤੇ ਕਹਿ ਰਹੇ ਆ ਕਹਿੰਦੇ ਕਿ ਬੋਬੀ ਜੀ ਤੁਹਾਡਾ ਆ ਦੇ ਦਿੱਤਾ ਵਾ ਵੀ ਜਗਰਾਉਣ ਵਾਲੇ ਔਖਾ ਨੇ ਛੱਡ ਦੇ। ਕੀ ਸਮਝ ਨੀ ਆਈ ਜੀ ਮੈਨੂੰ ਥੋੜੀ ਜੀ ਗੱਲ ਦੀ, ਮੈਂ ਚਲੋ ਦੁਬਾਰਾ ਕਰਦੀ ਆ, ਸ਼ਾਇਦ ਮੈਨੂੰ ਪੜ੍ਹਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ। ਬੋਬੀ ਜੀ ਹੁੰਦਾ ਵਾ, ਅੱਗੇ ਕਹਿੰਦੇ ਕਿ ਮੈਂ ਸੋਚ ਰਿਹਾ ਸੀ ਨਾ ਬੋਲਾਂ। ਨਾ ਕਿਉਂ ਨਾ ਬੋਲੋ, ਤੁਸੀਂ ਬੋਲੀ ਦਾ ਹੁੰਦਾ, ਦਿਲ ਚ ਨੀ ਗੱਲ ਰੱਖੀ ਦੀ ਹੁੰਦੀ। ਜੇ ਦਿਲ ਚ ਗੱਲ ਰੱਖੋ ਸਾਰਾ ਦਿਨ ਗੁੜ 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 ਹੁੰਦੀ ਰਹਿੰਦੀ ਆ ਗੁਰਦੀਪ, ਤੇ ਫਿਰ ਐਵੇਂ ਹੀ ਉਹਨੂੰ ਬੋਲ ਦੇਈਦਾ ਹੁੰਦਾ ਵਾ। ਕਹਿੰਦੇ ਮੈਂ ਸੋਚ ਰਿਹਾ ਸੀ ਨਾ ਬੋਲਾਂ, ਪਰ ਇਹ ਤਾਂ ਹੁਣ ਨਾ ਕਮਲ ਦੇ ਨਾ ਪਰਦੇ ਫਰੋਲਣ ਲੱਗ ਗਏ ਨੇ। ਆਈ ਵੀ ਨੀ ਸੀ ਗਿਆ ਹਨਾ, ਮਸਾ ਮਸਾ ਤਾਂ ਕਮਲ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲੱਗਿਆ, ਤੇ ਤੁਸੀਂ ਹੁਣ ਭਜਾ ਦੇਣਾ ਮੈਨੂੰ ਲੱਗਦਾ ਗੁਰਦੀਪ ਜੀ ਉਹਨਾਂ ਨੂੰ ਹਨਾ। ਤੇ ਕਹਿੰਦੇ ਕਿ ਮੈਂ ਸੋਚਦਾ ਸੀ ਨਾ ਬੋਲਾਂ, ਪਰ ਕਮਲ ਨੇ ਕਹਿੰਦੇ ਬੁਲਾ ਹੀ ਦਿੱਤਾ। ਸੋਹਣੇ ਸੋਹਣੇ ਫੁੱਲ ਕਹਿੰਦੇ ਕਮਲ ਨੇ ਅਗਰ ਨਗਰ ਵਿੱਚ ਦਿੱਤੇ ਸੀ 2011 ਚ, ਯਾਦ ਆ ਮੈਨੂੰ ਹਨਾ। ਤੇ ਨਾਲੇ ਕਹਿੰਦੇ ਹੱਸੀ ਜਾਂਦੇ, ਕਹਿੰਦੇ ਬੋਬੀ ਜੀ ਕਮਲ ਨੂੰ ਕਹੋ ਕਿ ਰੋਟੀ ਖਾਣੀ, ਅੱਜ ਤਾਂ ਪੁਰਾਣਾ ਟਾਈਮ ਨਾ ਯਾਦ ਕਰ, ਭਾਬੀ ਵੀ ਰੇਡੀਓ ਸੁਣ ਰਹੀ ਨਹੀਂ ਉਹ ਕਹਿੰਦੇ। ਤੇ ਕਮਲ ਨੇ ਵੀ ਮੈਸੇਜ ਭੇਜਤਾ ਸੀ ਗੁਰਦੀਪ, ਉਹ ਕਹਿੰਦਾ ਅਸਾਂ ਦਾ ਖਾਣਾ ਤੁਸਾਂ ਦੇ ਘਰ ਆ, ਤੇ ਹੁਣ ਇਹ ਤੁਸੀਂ ਆਪਸ ਦੇ ਵਿੱਚ ਗੱਲ ਕਰ ਲਿਓ। ਤੇ ਰੇਡੀਓ ਮੈਨੂੰ ਲੱਗਦਾ ਉਹਨਾਂ ਨੇ ਰੇਡੀਓ ਮਿਊਟ ਕਰਤਾ ਹੋਣਾ ਵਾ ਮੈਸੇਜ ਕਰਨ ਵੇਲੇ, ਤੇ ਜਿਵੇਂ ਮੈਸੇਜ ਪੜ੍ਹ ਲਈ ਉਦੋਂ ਵੀ ਪੱਕਾ ਉਹਨਾਂ ਨੇ ਹਨਾ ਕਮਲ ਨੇ ਰੇਡੀਓ ਪੱਕਾ ਆਵਾਜ਼ ਹੀ ਘਟਾਤੀ ਹੋਣੀ ਆ, ਤਾਂ ਜੋ ਗਾਂਹ ਜਾਵੇ ਨਾ ਰੋਟੀ ਤਾਂ ਕਹਿੰਦੇ ਘਰੋਂ ਹੀ ਮਿਲਣੀ ਆ। ਤੇ ਬਾਕੀ ਉਹ ਕਹਿੰਦੇ ਜੇ ਕੋਈ ਗੱਲ ਨੀ, ਘਰੇ ਕੋਈ ਗੱਲਬਾਤ ਹੁੰਦੀ ਵੀ ਆ, ਤੇ ਅਰਸ਼ ਤੇ ਨਾਲ ਗੁਰਦੀਪ ਹੈਗੇ ਆ, ਕਹਿੰਦੇ ਆਪਣੇ ਚੱਕਰ ਹੀ ਨੀ ਰੋਟੀ ਦਾ ਹਨਾ। ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਤੇ ਕਹਿੰਦੇ ਕਿ ਕਹਿੰਦੇ ਬੋਬੀ ਪ੍ਰਵਾਸ ਲਈ ਬਣੇ ਰਿਸ਼ਤੇ ਲਾਟਰੀਆਂ ਵਰਗੇ ਹੁੰਦੇ ਨੇ, ਜਿਨ੍ਹਾਂ ਦੀ ਨਿਕਲ ਆਈ ਉਹ ਕਿਸਮਤ ਵਾਲੇ ਨੇ, ਮਤਲਬ ਵਿਚਾਰਾਂ ਤੇ ਸੋਚ ਦਾ ਸੁਮੇਲ। ਕੁਝ ਕੁ ਬਣਾ ਲੈਂਦੇ ਨੇ ਆਪਣੇ ਆਪ ਨੂੰ ਢਾਲ ਕੇ ਕੁਝ ਕੁ ਸਮਝੌਤਿਆਂ ਤਹਿਤ, ਕੁਝ ਕੁ ਮਤਲਬ ਸਿਰਫ ਪੀ ਆਰ ਲੈਣ ਤੱਕ ਹੁੰਦਾ ਹੈ, ਉਹਨਾਂ ਦੀ ਜ਼ਿੰਦਗੀ ਦਾ ਮਕਸਦ ਨਹੀਂ ਹੁੰਦਾ, ਉਹ ਬੇਨਿਸ਼ਾਨੇ ਹੁੰਦੇ ਨੇ। ਉਹਨਾਂ ਲੋਕਾਂ ਨੂੰ ਜ਼ਿੰਦਗੀ ਭਰ ਜ਼ਿੰਦਗੀ ਦਾ ਮਤਲਬ ਹੀ ਪਤਾ ਨਹੀਂ ਲੱਗਦਾ ਕਿ ਜ਼ਿੰਦਗੀ ਕਹਿੰਦੇ ਕਿਸ ਨੂੰ ਆ। ਜ਼ਿੰਦਗੀ ਚ ਉਹੀ ਲੋਕ ਕਾਮਯਾਬ ਤੇ ਵਧੀਆ ਸਮਾਜਿਕ ਜ਼ਿੰਦਗੀ ਜਿਉਂਦੇ ਨੇ ਜੋ ਸਮਾਜਿਕ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਚੱਲਦੇ ਨੇ। ਸਮੇਂ ਦੇ ਹਾਣੀ ਹੋਣਾ ਹੀ ਅਸਲ ਜ਼ਿੰਦਗੀ ਹੈ। ਕਿਆ ਬਾਦਾ ਭਾਜੀ, ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਤੁਸੀਂ ਜ਼ਿੰਦਗੀ ਦਾ ਮਕਸਦ ਤੇ ਜ਼ਿੰਦਗੀ ਦਾ ਫਲਸਫਾ ਬਿਆਨ ਕਰ ਦਿੱਤਾ ਜੀ। ਵਾਕਈ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਜਿਹੜੇ ਰਿਸ਼ਤੇ ਆ, ਕੁਝ ਕੁ ਰਿਸ਼ਤੇ ਤਾਂ ਮਤਲਬ ਦੇ ਬਣੇ ਨੇ, ਤੇ ਕੁਝ ਕੁ ਰਿਸ਼ਤੇ ਆ ਜਿਹੜੇ ਕਿ ਆਪਸੀ ਜੇ ਸਮਝੌਤੇ ਤੇ ਸੁਮੇਲ ਦੇ ਰਿਸ਼ਤੇ ਬਣ ਜਾਣ, ਨਾ ਉਹ ਰਿਸ਼ਤਾ ਫਿਰ ਫੋਰਐਵਰ ਹੁੰਦਾ ਵਾ, ਕਦੇ ਵੀ ਜ਼ਿੰਦਗੀ ਦੇ ਤਾਣੇ ਬਾਣੇ ਉਸ ਨੂੰ ਉਲਝਾ ਨਹੀਂ ਸਕਦੇ। ਤੇ ਪਰਮਾਤਮਾ ਕਰੇ ਸਾਰਿਆਂ ਦੇ ਰਿਸ਼ਤਿਆਂ ਦੇ ਵਿੱਚ ਸੁਮੇਲ ਤੇ ਇਸੇ ਤਰ੍ਹਾਂ ਦੀ ਜਿਹੜੀ ਸੋਚ ਆ ਉਹ ਬਣੀ ਰਵੇ, ਪਰ ਕਿਤੇ ਨਾ ਕਿਤੇ ਖਲਲ ਪੈ ਹੀ ਜਾਂਦਾ। ਕਈ ਵਾਰ ਇਹ ਹੁੰਦਾ ਵਾ ਕਿ ਹਾਂ ਕੁੜੀਆਂ ਘਰ ਦੇ ਵਿੱਚ ਹੀ ਹੁੰਦੀਆਂ ਨੇ, ਘਰ ਦੇ ਕੰਮ ਕਾਰ ਕਰਦੀਆਂ ਨੇ, ਤੇ ਸਾਰਾ ਦਿਨ ਬੱਚਿਆਂ ਨੂੰ ਸਾਂਭਣਾ, ਬੱਚੇ ਵੀ ਕਿਹੜਾ ਇੰਡੀਆ ਵਾਲਾ ਹਿਸਾਬ ਕਿਤਾਬ ਹੁੰਦਾ ਵੀ ਥੱਪੜ ਮਾਰਿਆ ਬਿਠਾਤਾ ਉੱਥੇ ਜੇ ਜ਼ਿਆਦਾ ਇਰਤ ਕਰਦੇ ਆ ਹਨਾ, ਇਹਨਾਂ ਨੂੰ ਤਾਂ ਕੁੱਟ ਫਿਰ ਕੁੱਟ ਵੀ ਨੀ ਸਕਦੇ ਗੇ ਨਾ, ਕਿ ਉਹਨਾਂ ਨੂੰ ਸਮਝਾਉਂਦਾ ਵੀ ਤਰੀਕਾ ਹੁੰਦਾ ਨਾਈਸ ਵੇ ਦੇ ਨਾਲ, ਤੇ ਜੋ ਉਹਨਾਂ ਦੀ ਡਿਮਾਂਡ ਹੁੰਦੀ ਆ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਉਹ ਵੀ ਪੂਰੀ ਕਰਨੀ ਪੈਂਦੀ ਆ। ਤੇ ਕੁਛ ਇਹ ਕੰਡੇ ਸਾਡੇ ਹੀ ਬੀਜੇ ਹੁੰਦੇ ਆ ਜਦੋਂ ਸਾਡੇ ਕੋਲ ਟਾਈਮ ਨੀ ਹੁੰਦਾ, ਕੰਮਾਂ ਕਾਰਾਂ ਦੇ ਵਿੱਚ ਏਦਾਂ ਉਲਝੇ ਹੁੰਦੇ ਆ, ਤੇ ਬੱਚਿਆਂ ਨੂੰ ਉਹ ਪਰਵਰਿਸ਼ ਨਹੀਂ ਦੇ ਸਕਦੇ। ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਆ ਉਹ ਇੰਡੀਆ ਦੇ ਵਿੱਚ ਬੈਠੇ ਹੁੰਦੇ ਨੇ, ਤੁਸੀਂ ਕਦੇ ਵੀ ਦੇਖ ਲਿਓ ਜਿੰਨੇ ਮਰਜ਼ੀ ਮਾਡਰਨ ਹੋ ਜਾਓ ਤੁਸੀਂ, ਜਿੱਥੋਂ ਤੱਕ ਮੇਰੀ ਸੋਚ ਆ, ਪਰ ਜਿਹੜੇ ਬੱਚੇ ਦੀ ਪਰਵਰਿਸ਼ ਦਾਦੇ ਦਾਦੀ ਦੇ ਨਾਲ ਰਹਿ ਕੇ ਹੋਈ ਹੁੰਦੀ ਹੈ ਨਾ, ਉਹ ਬੱਚਾ ਡਿਫਰੈਂਟ ਹੀ ਹੋਊਗਾ, ਉਹ ਬੱਚਾ ਬਹੁਤ ਵਧੀਆ ਸਲੀਕੇ ਵਾਲਾ ਹੋਊਗਾ। ਕਿਉਂਕਿ ਅਸੀਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਬਣ ਲਈਏ, ਅਸੀਂ ਤਾਂ ਪੜ੍ਹ ਕੇ ਹਟਦੇ ਹਾਂ, ਸਿੱਧੀ ਗੱਲ ਆ। ਬਹੁਤ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੁੰਦਾ, ਉਹ ਅਸੀਂ ਜਸਟ ਆਪਣੇ ਹਿਸਾਬ ਨਾਲ ਹੀ ਮਿਥ ਲੈਂਦੇ ਹਾਂ। ਪਰ ਕੋਈ ਵੀ ਬੱਚਾ ਜਿਹੜਾ ਦਾਦਾ ਦਾਦੀ ਜਾਂ ਨਾਨਾ ਨਾਨੀ ਦੇ ਵਿੱਚ ਰਹਿ ਕੇ ਪਲਦਾ ਵਾ ਨਾ, ਉਹਦੀ ਪਰਵਰਿਸ਼ ਵੀ ਦੇਖਿਓ ਕਿੰਨੀ ਵਧੀਆ ਹੋਊਗੀ, ਤੇ ਉਹਦੇ ਵਿੱਚ ਸੰਸਕਾਰ ਵੀ ਹੋਣਗੇ। ਕਿਉਂਕਿ ਜਿਹੜੇ ਦਾਦਾ ਦਾਦੀ ਜਾਂ ਨਾਨਾ ਨਾਨੀ ਹੁੰਦੇ ਆ ਨਾ, ਉਹ ਬੱਚਿਆਂ ਨੂੰ ਗੱਲਾਂ ਗੱਲਾਂ ਦੇ ਵਿੱਚ ਹੀ ਬਹੁਤ ਕੁਛ ਸਿਖਾ ਦਿੰਦੇ ਨੇ, ਜਿਹੜੇ ਕਿ ਸਾਡੇ ਕਰਨ ਤੇ ਸਾਡੀ ਸਮਝ ਤੋਂ ਬਾਹਰ ਹੁੰਦਾ ਵਾ। ਸੋ ਵਾਕਈ ਜੀ ਦੇਖਦੇ ਹਾਂ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ। ਦਲਜੀਤ ਮਹਿਤਾ ਚੌਂਕ ਵਾਲਿਆਂ ਨੇ ਬੁਝਾਰੇ ਦਾ ਜਵਾਬ ਬਿਲਕੁਲ ਸਹੀ ਭੇਜ ਦਿੱਤਾ ਵਾ। ਤੇ ਅੱਗੇ ਹਰਜਿੰਦਰ ਸਿੰਘ ਘੁੰਮਣ ਪੰਜਾਬ ਤੋਂ, ਉਹਨਾਂ ਨੇ ਬਿਲਕੁਲ ਸਹੀ ਜਵਾਬ ਭੇਜਿਆ ਜੀ, ਜਿਹੜੀ ਬੁਝਾਰੇ ਪਾਈ ਸੀ ਕਿ ਜਿਸ ਘਰ ਜਾਂਦੀ ਲੱਕੜ ਖਾਂਦੀ। ਲਓ ਹਰਜਿੰਦਰ ਜੀ, ਤੁਸੀਂ ਇੱਕ ਐਸੇ ਲਿਸਨਰ ਹੋ ਜੀ ਸਾਡੇ ਅੱਜ, ਜਿਨ੍ਹਾਂ ਨੇ ਬੁਝਾਰੇ ਦਾ ਜਿਹੜਾ ਜਵਾਬ ਆ ਨਾ ਤੇ ਉਹ ਸਾਨੂੰ ਬਿਲਕੁਲ ਸਹੀ ਭੇਜਿਆ, ਬਿਲਕੁਲ ਜ਼ਰੂਰ ਦੱਸਾਂਗੇ। ਤੇ ਅੱਗੇ ਜੀ ਗੁਰਦੀਪ ਆ ਗਏ ਨੇ ਤੇ ਕਹਿੰਦੇ ਕਿ ਬੋਬੀ ਜੀ ਮੈਂ ਇਹ ਲਿਖਿਆ ਸੀ ਤੇ ਕਿ ਤੁਸੀਂ ਹਰ ਗੱਲ ਦੇ ਮਗਰ ਵਾਹ ਬੋਲਦੇ ਹੋ, ਦੇ ਦਿੱਤਾ ਵਾ ਹੁੰਦਾ ਵਾ। ਹਾਂਜੀ ਕੋਸ਼ਿਸ਼ ਤਾਂ ਕਰਦੀ ਆ ਵੀ ਜਿਹੜਾ ਇਹ ਵਾਹ ਵਾ ਇਹ ਘੱਟ ਹੋਵੇ। ਵੈਸੇ ਵਾਹ ਦਾ ਦੂਸਰਾ ਮਤਲਬ ਹਵਾ ਵੀ ਹੁੰਦਾ ਹੈ ਨਾ, ਪਰ ਵਾਹ ਕੀ ਕਰਾਂ ਇਹ ਖਿਹੜਾ ਹੀ ਨੀ ਛੱਡਦਾ। ਵਾਹ ਤਾਂ ਨਾ ਬੜੇ ਚਿਰ ਦੀ ਪਿੱਛੇ ਪਈ ਹੋਈ ਆ, ਖਿਹੜਾ ਨੀ ਛੱਡਦੀ ਹੈ ਜੀ। ਕਹਿੰਦੇ ਸੀ ਕਿ ਜਗਰਾਉਣ ਵਾਲੇ ਵਾਹ ਦਾ ਖਿਹੜਾ ਔਖਾ ਹੀ ਛੱਡਦੇ। ਹਾਂਜੀ ਜਗਰਾਉਣ ਵਾਲੇ ਵਾਹ ਦਾ ਖਿਹੜਾ ਔਖਾ ਹੀ ਛੱਡਦੇ ਆ। ਕਹਿੰਦੇ ਬਾਕੀ ਕਮਲ ਵੀ ਆ ਜਾਵੇ, ਆਸ਼ ਦੀ ਤਾਂ ਪਹਿਲਾਂ ਹੀ ਦੋ ਦਿਨ ਤੋਂ ਰੋਟੀ ਮੇਰੇ ਵੱਲ। ਓਹੋ ਫਿਰ ਤਾਂ ਔਖਾ ਹੀ ਆ ਕੰਮ ਹੈ। ਅਰਸ਼ ਮੱਲੀ ਵੀ ਤੁਹਾਡੇ ਘਰ ਹੈ ਖਾਣਾ ਪਾਣੀ, ਤੇ ਕਮਲ ਵੀ ਕਹਿੰਦੇ ਆ ਜਾਵੇ। ਚਲੋ ਕੋਈ ਗੱਲ ਨੀ, ਫਿਰ ਤਾਂ ਕਮਲ ਜੀ ਅਸਾਂ ਦਾ ਖਾਣਾ ਤੁਸਾਂ ਦੇ ਘਰ ਕਹਿ ਹੀ ਦਊ ਗੁਰਦੀਪ ਨੂੰ, ਹਨਾ। ਅੱਗੇ ਕਹਿੰਦੇ ਅਰਸ਼ ਮੱਲੀ ਕਹਿੰਦੇ ਨਵੇਂ ਸਾਈਕਲ, ਗੋਗਲਸ, ਹੈਡਫੋਨ, ਪਰਸ ਕੁੱਝ ਵੀ ਖਰੀਦ ਲਈਏ, ਪਹਿਲੇ ਪਹਿਲ ਬੜਾ ਸੰਭਾਲ ਕੇ ਰੱਖਦੇ ਹਾਂ, ਸਾਫ ਕਰਕੇ ਲਪੇਟ ਕੇ ਡੱਬੀ ਚ ਪਾ ਕੇ, ਹੌਲੀ ਹੌਲੀ ਕਹਿੰਦੇ ਸੰਭਾਲ ਘੱਟ ਜਾਂਦੀ ਆ, ਫਿਰ ਅਵਿਸਲੇ ਹੋ ਜਾਂਦੇ ਆ। ਫਿਰ ਮਹਿਸੂਸ ਹੁੰਦਾ ਕਿ ਹੁਣ ਮੁੱਲ ਪੂਰਾ ਹੋ ਗਿਆ, ਫਿਰ ਉਹ ਵਕਤ ਆਉਂਦਾ ਜਦੋਂ ਚਾਹ, ਖੁਸ਼ੀ, ਪਿਆਰ ਨਾਲ ਲਈਆਂ ਇਹ ਚੀਜ਼ਾਂ ਖੂੰਜੇ ਵਿੱਚ ਪਈਆਂ ਰਹਿੰਦੀਆਂ, ਤੇ ਫਿਰ ਦੇਖਦੇ ਆ ਇੱਕ ਨਵਾਂ ਆਫਰ ਨਵੇਂ ਫੀਚਰਸ ਦੇ ਨਾਲ, ਮਨ ਫਿਰ ਲਾਲਚੀ ਹੋ ਜਾਂਦਾ। ਇਹੋ ਕੁਝ ਹੋ ਰਿਹਾ ਮੁਹੱਬਤ ਨਾਲ, ਕਿਆ ਬਾਤ ਆ ਜੀ, ਹੈ ਮੁਹੱਬਤ ਨਾਲ ਹੀ ਕਹਿੰਦੇ ਇਹੋ ਕੁਛ ਹੋ ਰਿਹਾ, ਨਵੀਂ ਆਫਰ ਦੇ ਕੇ ਹੈ, ਮਨ ਕਹਿੰਦੇ ਫਿਰ ਲਾਲਚੀ ਹੋ ਜਾਂਦਾ। ਚਲੋ ਠੀਕ ਆ ਜੀ, ਹੁਣ ਮੈਂ ਤਾਂ ਕੀ ਕਹਿ ਸਕਦੀ ਹਾਂ, ਇਸ ਦਾ ਜਵਾਬ ਜਿਹੜੇ ਸਾਡੇ ਲਿਸਨਰ ਆ ਉਹਨਾਂ ਤੇ ਕਿਸੇ ਨਾ ਕਿਸੇ ਨੇ ਦੇ ਦੇਣਾ ਵਾ। ਤੇ ਪਰ ਸਾਨੂੰ ਦੋ ਤਿੰਨ ਉਹਨਾਂ ਦਾ ਜਵਾਬ ਵੀ ਦੇ ਦਾਂਗੇ, ਪਰ ਸਾਨੂੰ ਜਿਹੜਾ ਬੁਝਾਰਤ ਪਹਿਲੀ ਦਾ ਅਸਲੀ ਜਵਾਬ ਘੁੰਮਣ ਸਾਹਿਬ ਨੇ ਦਿੱਤਾ ਜੀ, ਪੰਜਾਬ ਤੋਂ ਏਡੇ ਵੱਡੇ ਤੜਕੇ ਮੇਰੇ ਖਿਆਲ ਉਹ ਪ੍ਰੋਗਰਾਮ ਸੁਣ ਰਹੇ ਆ। ਸੋ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ, ਪਰ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਕਈ ਵਾਰ ਰਿਸ਼ਤਿਆਂ ਦੇ ਵਿੱਚ ਖਿੱਚੋ ਤਾਣ ਆ ਜਿਹੜੀ ਉਹ ਹਾਲਾਤ ਵੀ ਪੈਦਾ ਕਰ ਦਿੰਦੇ ਆ ਨਾ, ਜਾਂ ਬੰਦੇ ਦੀ ਮੈਂ ਖਰਾਬ ਕਰ ਦਿੰਦੇ ਆ, ਹਾਲਾਤ ਏਦਾਂ ਕਰ ਦਿੰਦੇ ਆ, ਸਾਡੇ ਐਕਸਪੈਂਸ ਆ ਜਿਹੜੇ ਸਾਡੀਆਂ, ਜਿੱਦਾਂ ਕਿ ਮੱਲੀ ਸਾਹਿਬ ਨੇ ਕਿਹਾ ਵਾ ਨਾ ਕਿ ਵੀ ਜਿਹੜੀਆਂ ਸਾਡੀਆਂ ਖਾਹਿਸ਼ਾਂ ਵਾ ਉਹ ਡੇ ਬਾਏ ਡੇ ਵੱਧਦੀਆਂ ਜਾਂਦੀਆਂ ਨੇ, ਆਫਰਾਂ ਨਵੀਆਂ ਨਵੀਆਂ ਆਉਂਦੀਆਂ ਨੇ, ਉਹ ਆਫਰਾਂ ਹੀ ਕਿਤੇ ਨਾ ਕਿਤੇ ਸਾਡੇ ਜੜਾਂ ਚ ਬੈਠ ਜਾਂਦੀਆਂ ਨੇ ਫਿਰ, ਹਨਾ। ਤੇ ਫਿਰ ਜਦੋਂ ਜੜਾਂ ਚ ਬੈਠ ਜਾਂਦੀਆਂ ਨੇ ਫਿਰ ਖਿਹੜਾ ਛੱਡਾਉਣਾ ਔਖਾ ਹੋ ਜਾਂਦਾ ਵਾ। ਤੇ ਲਓ ਫਿਰ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਦੇਖਦੇ ਆ ਜੀ ਇਹ ਔਫਰਾਂ ਦਾ ਹਿਸਾਬ ਕਿਤਾਬ ਕੀ ਹੁੰਦਾ ਵਾ। ਤੇ ਲਓ ਫਿਰ ਮਿਲਦੇ ਆ ਇਸ ਪਿਆਰੇ ਜਿਹੇ ਗੀਤ ਤੋਂ
ਬਾਅਦ। ਛੱਲਾ ਇੰਡੀਆ ਤੂੰ ਆਇਆ, ਛੱਲਾ ਇੰਡੀਆ ਤੂੰ ਆਇਆ,
ਇੰਡੀਆ ਤੂੰ ਆਇਆ, ਬਜਿੰਦੜੀ ਨੂੰ ਕੰਮ ਤੇ ਲਾਇਆ, ਵਸਿਰ ਨੂੰ ਖਿੱਚ ਕੇ ਆਇਆ, ਰਾਤ ਦਿਨ ਟੈਕਸੀ ਚਲਾਉਂਦਾ ਵੇ ਮੋਟੇ ਡਾਲਰ ਕਮਾਉਂਦਾ।
ਛੱਲਾ ਛੱਡ ਕੇ ਕਮਾਈਆਂ ਪਿਆਰ ਦੀਆਂ ਕਰਦਾ, ਪੜਾਈਆਂ ਕਿਸੇ ਨਾਲ ਅੱਖੀਆਂ ਲੜਾਈਆਂ, ਇਹਨੂੰ ਕੋਈ ਸੋਨਾ ਲੱਗਦੀ ਨਾ ਤੂੰ ਵੀ ਹੁਣ ਨਾ ਮੇਰੀ ਵਿਕਰਾਂ ਤੂੰ ਛੱਡ ਦੇ ਸਾਰੀਆਂ, ਪਲ ਦੋ ਪਲ ਕਰ ਲੈ ਯਾਰੀਆਂ, ਗੱਲ ਮੰਨ ਲੈ ਮੇਰੀ ਔਰ ਕਿਤੇ ਬਾਦਸ਼ਾਹ ਦੇ ਪਿਆਰ ਵਾਲੇ ਨਾ ਚੱਲਾ। ਅੱਖੀਆਂ ਦੇਖੇ ਗੋਰੀਆਂ ਮੇਮਾ, ਦੇਖੇ ਲੱਭ ਕੇ ਨੈਣਾ ਦੇ, ਦੇਖੇ ਜਮ ਰਜ ਰਜ ਕਰਦਾ ਪੂਰੀਆਂ ਐਸ਼ਾਂ ਕਰਦਾ।
We'll be right back. ना रही होर भी मुखड़े ले गई जिन्ना ते अख जई आ गई जानो है तां
ਲਓ ਜੀ ਆਸ਼ ਮੱਲੀ ਦੀ ਫਰਮਾਇਸ਼ ਤੇ ਗਾਣਾ ਸੁਣਿਆ ਸੀ ਤੁਸੀਂ ਛੱਲਾ ਤੇ ਲਓ ਫਿਰ ਹੁਣ ਆਪਾਂ ਗੱਲਬਾਤ ਕਰ ਰਹੇ ਸੀ ਜਿਹੜੀ ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਨਾ ਕਈ ਵਾਰੀ ਉਹ ਪਰਛਾਵਿਆਂ ਦੀ ਤਰ੍ਹਾਂ ਹੋ ਜਾਂਦੀ ਆ ਕਿਉਂਕਿ ਉਹ ਜਿਹੜੇ ਢਲਦੇ ਪਰਛਾਵੇਂ ਹੁੰਦੇ ਆ ਨਾ ਕਈ ਵਾਰੀ ਫਿਰ ਉਹ ਜਦੋਂ ਢਲ ਜਾਂਦੇ ਉਹਨਾਂ ਦਾ ਪਿੱਛਾ ਕਰਦੇ ਰਹਿੰਦੇ ਆ ਪਰ ਉਹ ਹੱਥ ਨਹੀਂ ਆਉਂਦੇ ਸੋ ਜ਼ਰੂਰ ਇੱਕ ਮੈਂ ਲਿਖੀ ਹੋਈ ਕਿਸੇ ਦੀ ਇੱਕ ਸਟੋਰੀ ਆ ਗੁਰਪ ਸਿੰਘ ਦੀ ਸੋ ਜ਼ਰੂਰ ਉਹ ਮੈਂ ਸਾਂਝੀ ਕਰੂੰਗੀ ਪਰ ਇੱਧਰ ਪਹਿਲਾਂ ਆਪਾਂ ਮੈਸੇਜ ਪੜ੍ਹ ਲਈਏ ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਿਹਾ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਤੇ ਗਾਣਾ ਸੁਣਾ ਦਿਓ ਜੀ ਛੱਜੂ ਦਾ ਚੁਬਾਰਾ ਤੇ ਕਮਲ ਹੀਰ ਦਾ ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਆਉਣ ਲਈ ਪਿੰਦਰ ਜੀ ਤੇ ਗਾਣਾ ਤੁਹਾਡਾ ਅਸੀਂ ਜ਼ਰੂਰ ਤੁਹਾਨੂੰ ਸੁਣਾਵਾਂਗੇ ਤੇ ਅੱਗੇ ਹਰਜਿੰਦਰ ਸਿੰਘ ਕਹਿ ਰਹੇ ਆ ਕਿ ਦੱਦੇ ਨੂੰ ਕਹਿੰਦਾ ਦਾਦੀ ਨਨੇ ਨੂੰ ਕਹਿੰਦਾ ਨਨੇ ਨੂੰ ਕਹਿੰਦਾ ਨਾਨੀ ਬੱਚਿਆਂ ਨੂੰ ਆਪਣੇ ਤਜਰਬੇ ਦੀ ਗੱਲ ਦੱਸਦੇ ਆ ਹਾਂਜੀ ਬਿਲਕੁਲ ਜੀ ਤੇ ਇਹਨਾਂ ਤਜਰਬਿਆਂ ਦੇ ਵਿੱਚੋਂ ਹੀ ਬੱਚੇ ਫਿਰ ਉਹ ਚੀਜ਼ਾਂ ਨੂੰ ਨਾ ਜਿਵੇਂ ਛੋਟੇ ਬੱਚੇ ਦਾ ਮਨ ਹੀ ਓਦਾਂ ਦਾ ਹੁੰਦਾ ਵਾ ਕਿ ਉਹ ਇੱਕ ਬੁਝਾਰਤ ਦੀ ਤਰ੍ਹਾਂ ਪਿੱਕ ਕਰ ਲੈਂਦੇ ਆ ਹਨਾ ਤੇ ਉਹ ਬੁਝਾਰਤ ਦੀ ਤਰ੍ਹਾਂ ਉਹਨਾਂ ਦੇ ਦਿਮਾਗ ਵਿੱਚ ਛੱਪ ਵੀ ਜਾਂਦੀ ਆ ਤੇ ਫਿਰ ਉਹਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਨਾਲ ਨਾਲ ਸੰਸਕਾਰ ਰੂਪੀ ਬਣ ਕੇ ਉਸੇ ਤਰ੍ਹਾਂ ਉਹ ਸੋਚ ਚੱਲਦੀ ਆ ਤੇ ਅੱਗੇ ਜੀ ਗੁਰਦੀਪ ਕਹਿੰਦੇ ਕਿ ਮੇਰੇ ਵੱਲੋਂ ਜੀ ਕਮਲ ਤੇ ਮੱਲੀ ਬਾਈ ਲਈ ਇੱਕ ਸੌਂਗ ਵਾਲੇ ਕਰ ਦੋ ਟਾਈਮ ਆ ਬਿਲਕੁਲ ਹਾਂਜੀ ਕੋਈ ਚੱਕਰ ਨੀ ਗਾਣਾ ਆਪਾਂ ਜ਼ਰੂਰ ਕਰਾਂਗੇ ਮੈਨੂੰ ਲੱਗਦਾ ਜਿਹੜਾ ਹਿਸਾਬ ਕਿਤਾਬ ਅੱਜ ਆਰਸ਼ ਤੇ ਗੁਰਦੀਪ ਜੀ ਤੁਸੀਂ ਲਾਇਆ ਮੈਨੂੰ ਲੱਗਦਾ ਤੁਸੀਂ ਕਮਲ ਨੂੰ ਭਜਾ ਦੇਣਾ ਇੱਥੇ ਮੈਸੇਜ ਕਰਨ ਤੋਂ ਹਨਾ ਉਹ ਵਿਚਾਰੇ ਨੇ ਫੁੱਲ ਕੀ ਭੇਜਦੇ ਤੁਸੀਂ ਉਹਨੂੰ 2011 ਦੇ ਵਿੱਚ ਤੋਰਤਾ ਹੁਣ 2018 ਚੱਲਦਾ ਹੁਣ 6-7 ਸਾਲ ਦਾ ਜਿਹੜਾ ਸਫ਼ਰ ਆ ਉਹ ਵਿਚਾਰਾ ਕਿੱਦਾਂ ਤੈਅ ਕਰੂਗਾ ਹੁਣ ਤਾਂ ਕਮਲ ਹੀ ਜਾਣਦਾ ਹਨਾ ਕਹਿੰਦੇ ਚੋਰੀ ਚੋਰੀ 2 ਮਹੀਨੇ ਚੰਡੀਗੜ੍ਹ ਚੋਰੀ 2 ਮਹੀਨੇ ਚੰਡੀਗੜ੍ਹ ਲਾ ਕੇ ਆਸਟ੍ਰੇਲੀਆ ਦਾ ਵੀਜ਼ਾ ਸੌਂਗ ਆ ਜੀ ਉਹਨਾਂ ਨੇ ਕਮਲ ਤੇ ਮੱਲੀ ਨੂੰ ਡੈਡੀਕੇਟ ਕੀਤਾ ਗੁਰਦੀਪ ਨੇ ਤੇ ਹੁਣ ਇਹ ਆਨੇ ਬਹਾਨੇ ਕਹਿੰਦੇ ਆ ਵੀ ਕਮਲ ਤੇ ਮੱਲੀ ਡਿਨਰ ਤੇ ਨਾ ਆਉਣ ਹਨਾ ਖਾਣਾ ਖਾਣ ਤੇ ਹਟਣਾ ਉਹਨਾਂ ਨੇ ਹੈ ਨੀ ਕੋਈ ਗੱਲ ਹੀ ਨੀ ਚੱਕਰ ਨੀ ਤੇ ਗਾਣਾ ਤੁਹਾਡਾ ਗੁਰਦੀਪ ਜੀ ਆਪਾਂ ਜ਼ਰੂਰ ਕਿਉਂ ਕਰ ਲਿਆ ਤੇ ਆਪਾਂ ਇਹ ਗਾਣਾ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ ਆਪਾਂ ਇਹੀ ਸੁਣਾਵਾਂਗੇ ਆਪਾਂ ਵੀ ਸੁਣ ਲੈਂਦੇ ਹਾਂ ਨਾ ਕਿ ਗਾਣੇ ਦੇ ਵਿੱਚ ਕੀ ਆ ਸੋ ਮੈਂ ਗੱਲ ਕਰਦੀ ਸੀ ਜੀ ਢਲਦੇ ਪਰਛਾਵੇਂ ਕਹਿੰਦੇ ਕਿ ਬਹੁਤ ਛੋਟੀ ਉਮਰ ਸੀ ਉਦੋਂ ਸ਼ਾਇਦ 4th-5th ਕਲਾਸ ਵਿੱਚ ਪੜ੍ਹਦੀ ਹੋਵੇਗੀ ਪੈਦਲ ਹੀ ਸਕੂਲ ਤੋਂ ਘਰ ਆਉਂਦੀ ਸੀ ਹੁਣ ਦੀ ਤਰ੍ਹਾਂ ਸਕੂਲ ਬੱਸ ਦੀ ਸੁਵਿਧਾ ਕਿੱਥੇ 5-6 ਬੱਚੇ ਹੁੰਦੇ ਇੱਕੋ ਗਲੀ ਦੀ ਤੇ ਉਹਦਾ ਵੱਡਾ ਭਰਾ ਵੀ ਨਾਲ ਹੁੰਦਾ ਤੇ ਨਾਲ ਉਹਦੀ ਬਹੁਤ ਹੀ ਪਿਆਰੀ ਦੇ ਆਸ ਪਾਸ ਕੀ ਸੀ ਕੋਈ ਫੈਕਟਰੀ ਸੀ ਜਾਂ ਭੱਠਾ ਹੁੰਦਾ ਸੀ ਤੇ ਉਸ ਟਾਈਮ ਨਾ ਜਦੋਂ ਛੁੱਟੀ ਹੁੰਦੀ ਸੀ ਬੜਾ ਹੀ ਧੂੰਆਂ ਹੁੰਦਾ ਸੀ ਤੇ ਉਸ ਧੂੰਏ ਦਾ ਪਰਛਾਵਾਂ ਸੜਕ ਤੇ ਅੱਗੇ ਹੀ ਅੱਗੇ ਵੱਧਦਾ ਜਾਣਾ ਤੇ ਉਸਨੂੰ ਧੂੰਏ ਦੇ ਪਰਛਾਵੇਂ ਫੜਨ ਦੀ ਬੜੀ ਜਿੱਦ ਰਹਿੰਦੀ ਸੀ ਬੜੀ ਖੁਸ਼ ਹੁੰਦੀ ਸੀ ਉਹ ਪਰਛਾਵੇਂ ਨੂੰ ਦੇਖ ਕੇ ਉਸ ਪਰਛਾਵੇਂ ਨੂੰ ਫੜਦੀ ਫੜਦੀ ਨਾ ਉਹ ਬੜੀ ਦੂਰ ਤੱਕ ਪਿੱਛੇ ਚਲੇ ਜਾਂਦੀ ਪਤਾ ਹੀ ਨੀ ਚੱਲਦਾ ਸੀ ਉਹਨੂੰ ਕਿ ਕਿੰਨੀ ਦੂਰ ਆ ਗਈ ਤੇ ਅਖੀਰ ਛਾਂ ਰੂਪੀ ਦੈਤ ਉਸ ਪਰਛਾਵੇਂ ਨੂੰ ਨਿਕਲ ਜਾਂਦਾ ਫਿਰ ਉਹ ਰੋਂਦੀ ਰੋਂਦੀ ਵਾਪਸ ਆਉਂਦੀ ਤੇ ਉਹਦੇ ਭਰਾ ਨੇ ਉਹਨੂੰ ਪਿੱਛੋਂ ਵਾਜਾਂ ਮਾਰਨੀਆਂ ਪਾਗਲ ਨਾ ਭੱਜ ਪਰਛਾਵਿਆਂ ਪਿੱਛੇ ਪਰਛਾਵੇਂ ਵੀ ਫੜ ਹੋਏ ਆ ਕਦੇ ਪਰ ਉਹ ਨਾ ਸਭ ਆਵਾਜ਼ਾਂ ਨੂੰ ਅਣਸੁਣਿਆ ਕਰ ਬਸ ਪਰਛਾਵਿਆਂ ਦੇ ਪਿੱਛੇ ਦੌੜਦੀ ਰਹਿੰਦੀ ਤੇ ਫਿਰ ਜਦੋਂ ਰੋਂਦੀ ਨੇ ਵਾਪਸ ਮੁੜਨਾ ਨਾ ਤਾਂ ਉਹਦੇ ਭਰਾ ਨੇ ਅੱਖਾਂ ਸਾਫ਼ ਕਰਕੇ ਮੱਥੇ ਤੇ ਆਏ ਵਾਲ ਪਿੱਛੇ ਕਰਨੇ ਤੇ ਉਹਨੂੰ ਸਮਝਾਉਣਾ ਕਿ ਪਰਛਾਵੇਂ ਵੀ ਕਦੇ ਫੜ ਹੁੰਦੇ ਨੇ ਕੁੜੀਏ ਇਹਨਾਂ ਪਿੱਛੇ ਨਾ ਭੱਜਿਆ ਕਰ ਪਰ ਉਹਨੇ ਰੋਂਦੀ ਰੋਂਦੀ ਨੇ ਫਿਰ ਕਹਿਣਾ ਕਿ ਵੀਰ ਜੀ ਪਰਛਾਵੇਂ ਨੂੰ ਨੀ ਪਤਾ ਚੱਲਦਾ ਕਿ ਮੈਂ ਹਰ ਰੋਜ਼ ਇਹਦੇ ਪਿੱਛੇ ਭੱਜਦੀ ਹਾਂ ਤੇ ਫਿਰ ਮੈਂ ਥੱਕਦੀ ਪੜ ਹੀ ਜਾਂਦੀ ਹਾਂ ਇੱਕ ਦਿਨ ਰੁਕ ਕਿਉਂ ਨੀ ਜਾਂਦਾ ਮੇਰੇ ਲਈ ਤਾਂ ਉਹਦੇ ਵੀਰ ਨੇ ਕਹਿਣਾ ਪਾਗਲ ਪਰਛਾਵੇਂ ਨੂੰ ਕੀ ਪਤਾ ਕਿ ਨਾਲ ਹੀ ਕਹਿੰਦੇ ਕਿ ਉਹਨਾਂ ਨੂੰ ਕੀ ਪਤਾ ਕਿ ਤੂੰ ਉਹਨਾਂ ਦੇ ਪਿੱਛੇ ਭੱਜਦੀ ਹਾਂ ਇਹਨਾਂ ਕੋਲ ਦਿਲ ਥੋੜੀ ਨਾ ਹੁੰਦਾ ਵਾ ਪਰਛਾਵਿਆਂ ਦਾ ਦਿਲ ਤੇ ਦਿਮਾਗ ਦੋਨੋਂ ਹੀ ਨਹੀਂ ਹੁੰਦੇ। ਤੇ ਫਿਰ ਉਹਨੇ ਨਾਲ ਹੀ ਕਹਿਣਾ ਚੁੱਪ ਕਰ ਜਾ ਪਗਲੇ। ਉਸਦੇ ਵੀਰ ਨੇ ਉਸਦੇ ਬੇਤੁਕੇ ਸਵਾਲਾਂ ਤੇ ਉਹਨੂੰ ਡਾਂਟਣਾ ਤੇ ਜੇ ਹੁੰਦਾ ਫਿਰ ਤਾਂ ਰੁਕਦਾ ਨਾ ਮੇਰੇ ਲਈ, ਆਹੋ ਚੱਲ ਹੁਣ ਜਲਦੀ ਜਲਦੀ ਘਰ ਨੂੰ ਚੱਲ। ਫਿਰ ਇਸੇ ਤਰ੍ਹਾਂ ਕਹਿੰਦੇ ਕਿ ਸਮਾਂ ਬੀਤਦਾ ਗਿਆ, ਬੜਾ ਹੀ ਕੁਛ ਬਦਲ ਜਾਂਦਾ ਵਾ ਤੇ ਉਹ ਵੀ ਬਦਲ ਜਾਂਦੀ ਆ, ਛੋਟੀ ਬੱਚੀ ਤੋਂ ਵੱਡੀ ਹੋ ਜਾਂਦੀ ਆ ਹਨਾ, ਤੇ ਪਰ ਛਾਵਿਆਂ ਪਿੱਛੇ ਭੱਜਣ ਦੀ ਉਹਦੀ ਆਦਤ ਆ ਨਾ ਜਿਹੜੀ, ਉਹ ਨੀ ਬਦਲਦੀ। ਹੁਣ ਤਾਂ ਉਹ ਜਾਣਦੀ ਵੀ ਆ ਤੇ ਸਮਝਦਾਰ ਵੀ ਆ ਕਿ ਪਰਛਾਵਿਆਂ ਜਿਹੜੇ ਉਹ ਕਦੇ ਫੜੇ ਨੀ ਜਾਂਦੇ, ਫਿਰ ਵੀ ਦੌੜਦੀ ਆ ਪਰਛਾਵਿਆਂ ਦੇ ਪਿੱਛੇ ਜਿਹੜੇ ਕਿ ਉਹਨੂੰ ਜਾਣਦਾ ਵੀ ਆ ਸਮਝਦਾ ਵੀ ਆ। ਉਸਨੂੰ ਪਤਾ ਵੀ ਆ ਕਿ ਇਸ ਪਰਛਾਵੇਂ ਨੇ ਉਹਦੇ ਲਈ ਕਦੇ ਨੀ ਰੁਕਣਾ, ਪਰ ਫਿਰ ਵੀ ਉਸ ਦੌੜ ਦੇ ਵਿੱਚ ਪਾਗਲ ਹੋਈ ਦੌੜ ਰਹੀ ਆ। ਸੋ ਇਹ ਆ ਜੀ ਪਰਛਾਵਿਆਂ ਦਾ ਪਿੱਛਾ, ਮਤਲਬ ਕਿ ਜਿਹੜੇ ਚਮਕ ਦਮਕ ਦੇ ਜਿਹੜੇ ਛਲਦੇ ਪਰਛਾਵੇਂ ਆ ਨਾ, ਇਹ ਧੌਲ ਤੱਕ ਸਾਥ ਨਹੀਂ ਦਿੰਦੇ। ਇਹਨਾਂ ਦਾ ਜਿਹੜਾ ਸਫ਼ਰ ਆ ਨਾ, ਇਹਨਾਂ ਦਾ ਜਿਹੜਾ ਸਾਥ ਆ ਉਹ ਪਲ ਦੋ ਪਲ ਦਾ ਹੀ ਹੁੰਦਾ ਵਾ। ਜਿੱਦਾਂ ਕਿ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਅਸੀਂ ਚਮਕ ਦਮਕ ਦੇ ਵੱਲ ਜ਼ਿਆਦਾ ਭੱਜ ਰਹੇ ਆ ਨਾ, ਆਪਣੀਆਂ ਅਸਲੀਅਤ ਤੋਂ ਦੂਰ ਹੁੰਦੇ ਜਾਂਦੇ ਆ, ਤਾਂ ਪਰ ਇਹ ਜਿਹੜੇ ਚਮਕ ਦਮਕ ਦੇ ਪਰਛਾਵੇਂ ਆ ਨਾ, ਇਹ ਜ਼ਿਆਦਾ ਚਿਰ ਸਾਥ ਨਹੀਂ ਦਿੰਦੇ। ਇਹਨਾਂ ਨੇ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾ ਹੁੰਦਾ ਵਾ, ਤੇ ਇਹ ਨਾ ਹੀ ਕਦੇ ਵੀ ਤੁਹਾਡਾ ਧੁਰ ਤੱਕ ਸਾਥ ਨਿਭਾਉਣਗੇ। ਸੋ ਇੰਨਾ ਹੀ ਕਹਿ ਸਕਦੇ ਹਾਂ ਜੀ, ਜੋ ਤੁਹਾਡਾ ਸੱਚ ਆ ਉਸਨੂੰ ਅੱਖਾਂ ਤੋਂ ਪਰੇ ਨਾ ਕਰੋ। ਤੇ ਲਓ ਫਿਰ ਹੁਣ ਆਪਾਂ ਗਾਣਾ ਇੱਕ ਹੋਰ ਸੁਣ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਮੈਸੇਜ ਲੈਂਦੇ ਹਾਂ, ਤੇ ਦੇਖਦੇ ਹਾਂ ਜੀ ਅਰਸ਼ ਮੱਲੀ ਤੇ ਹਰਜਿੰਦਰ ਸਿੰਘ ਸਾਡੇ ਨਾਲ ਫਿਰ ਪ੍ਰੋਗਰਾਮ ਦੇ ਵਿੱਚ ਆ ਗਏ ਆ ਜੀ, ਤੇ ਇਹਨਾਂ ਦੇ ਮੈਸੇਜ ਮੈਂ ਬਾਅਦ ਚ ਲਊਂਗੀ, ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ। ਲਓ ਜੀ, ਪਿੰਦਰ ਬਰਾੜ ਦੀ ਫਰਮਾਇਸ਼ ਤੇ ਸ਼ੱਜੂ ਦਾ ਚੁਬਾਰਾ ਕਮਲ ਹੀਰ ਦੀ ਆਵਾਜ਼ ਦੇ ਵਿੱਚ ਗਾਣਾ ਹੋਏ ਸੀ ਤੁਸੀਂ। ਵੈਸੇ ਨਾ ਅੱਜ ਨਾ ਅਖਬਾਰ ਦੇ ਵਿੱਚ ਨਾ ਖਬਰ ਆਈ ਹੈ, ਇੱਕ ਖਬਰ ਤਾਂ ਵੈਸੇ ਜੱਗ ਬਣੀ ਦੀ ਆ। ਉਹਦੇ ਵਿੱਚ ਦੱਸਿਆ ਵੀ ਮੋਬਾਈਲ ਦੇ ਕਰਕੇ ਕਿਹੜੇ ਤਰੀਕੇ ਦੇ ਨਾਲ ਜਿਹੜੀ ਮੈਰਿਡ ਲਾਈਫ ਆ ਉਹ ਪ੍ਰਭਾਵਿਤ ਹੋ ਰਹੀ ਆ। ਉਹਦੇ ਵਿੱਚ ਦੱਸਦੇ ਆ ਕਿ ਇੱਕ ਕਪਲ ਆ ਜਿਨ੍ਹਾਂ ਦਾ ਕਿ ਡਾਇਵੋਰਸ ਹੋ ਗਿਆ ਵਾ ਸਿਰਫ ਇਸ ਮੋਬਾਈਲ ਦੇ ਕਰਕੇ। ਘਰ ਵਾਲੇ ਦੀ ਸ਼ਿਕਾਇਤ ਸੀਗੀ ਕਿ ਇਹ ਆਪਦੇ ਪੇਕੇ ਕੱਲੀ ਕੱਲੀ ਗੱਲ ਦੱਸਦੀ ਆ ਹੈ, ਤੇ ਵਟਸਐਪ ਤੇ ਫੇਸਬੁੱਕ ਤੋਂ ਇਲਾਵਾ ਇਹਨੂੰ ਹੋਰ ਕਿਸੇ ਚੀਜ਼ ਦੀ ਗੱਲ ਹੀ ਨੀ। ਮੈਂ ਘਰੇ ਆਉਣਾ ਵਾ ਤਾਂ ਮੈਨੂੰ ਚਾਹ ਰੋਟੀ ਵੀ ਨੀ ਮਿਲਦੀ ਹੈਗੀ, ਤੇ ਇਹ 24 ਘੰਟੇ ਉਹ ਫੇਸਬੁੱਕ ਜਾਂ ਵਟਸਐਪ ਟੈਲੀਗ੍ਰਾਮ ਏਦਾਂ ਦੀਆਂ ਸਾਰੀਆਂ ਗੱਲਾਂ ਤੇ ਹਨਾ ਲੱਗੇ ਰਹਿੰਦੀ ਆ। ਤੇ ਚਲਾਓ ਜੀ, ਫਿਰ ਇੱਕ ਕਹਿੰਦਾ ਇਹ ਪੇਕੇ ਆਪਦੇ ਹਰ ਗੱਲ ਦੱਸਦੀ ਆ, ਕੋਈ ਵੀ ਗੱਲ ਹੁੰਦੀ ਆ ਨਿੱਕੀ ਤੋਂ ਨਿੱਕੀ ਛੋਟੀ ਤੋਂ ਛੋਟੀ ਹਨਾ, ਇਹ ਸਾਰੀਆਂ ਗੱਲਾਂ ਪੇਕੇ ਆਪਦੇ ਪਰਿਵਾਰ ਨੂੰ ਦੱਸਦੀ ਆ ਫੋਨ ਕਰਕੇ। ਤੇ ਦੂਸਰੀ ਉਹ ਕਹਿੰਦੇ ਕਿ ਵੀ ਇਸ ਤਲਾਕ ਦੇ ਕਰਕੇ ਵੀ ਉਹਨਾਂ ਦੀ ਨੌਬਤ ਆ, ਸੋਰੀ ਮੋਬਾਈਲ ਦੇ ਕਰਕੇ ਨਾ ਵੀ ਜਿਹੜੀ ਨੌਬਤ ਆ ਉਹ ਤਲਾਕ ਤੱਕ ਆ ਗਈ ਆ। ਪਤਨੀ ਦਾ ਦੋਸ਼ ਆ ਕਿ ਜਿਹੜਾ ਘਰ ਵਾਲਾ ਵਾ ਉਹ ਜਦੋਂ ਜੀ ਚਾਹੇ ਉਹਦਾ ਫੋਨ ਤਾਂ ਚੈੱਕ ਕਰ ਲੈਂਦਾ ਵਾ ਹਨਾ, ਪਰ ਜਦੋਂ ਉਹ ਆਪਦੇ ਘਰ ਵਾਲੇ ਦਾ ਫੋਨ ਮੰਗਦੀ ਆ ਤਾਂ ਉਹ ਆਪਦਾ ਫੋਨ ਨੀ ਦਿੰਦਾ ਹਨਾ ਚੈੱਕ ਕਰਨ ਨੂੰ। ਉਹ ਕਹਿੰਦੀ ਵੀ ਇਹ ਕੀ ਚੱਕਰ ਆ, ਜਦੋਂ ਇਹ ਮੇਰਾ ਫੋਨ ਚੈੱਕ ਕਰ ਸਕਦਾ ਤਾਂ ਮੈਂ ਇਹਦਾ ਫੋਨ ਕਿਉਂ ਨੀ ਚੈੱਕ ਕਰਦੀ। ਤੇ ਉੱਥੇ ਜੀ ਘਰ ਵਾਲਾ ਕਹਿੰਦਾ ਵੀ ਇਹ ਆਪਦਾ ਫੋਨ ਆ ਜਿਹੜਾ ਮੈਨੂੰ ਦਿੰਦੀ ਨੀ। ਤੇ ਇਹੀ ਬਹਿਸ ਦੇ ਵਿੱਚ ਉਹਨਾਂ ਦੀ ਲੜਾਈ ਇੰਨੀ ਕੁ ਵੱਧ ਗਈ ਕਿ ਜਿਹੜਾ ਰਿਜ਼ਲਟ ਆ ਜਿਹੜਾ ਐਂਡ ਆ ਉਹ ਤਲਾਕ ਤੱਕ ਪਹੁੰਚ ਗਿਆ ਹਨਾ। ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਫਿਰ ਇਹਦੇ ਨਾਲ ਸਾਡੇ ਬੱਚੇ ਵੀ ਅਫੈਕਟ ਹੁੰਦੇ ਆ। ਉਹ ਤਾਂ ਜੀ ਨੈਚੁਰਲੀ ਜੀ ਗੱਲ ਆ, ਹੁਣ ਜੇ ਘਰ ਦੇ ਵਿੱਚ ਹਰ ਟਾਈਮ ਕਲੇਸ਼ ਰਹੂਗਾ ਤਾਂ ਫਿਰ ਬੱਚਿਆਂ ਨੇ ਤਾਂ ਅਫੈਕਟ ਹੋਣਾ ਹੀ ਹੋਣਾ ਵਾ। ਉਹ ਕਹਿੰਦੇ ਵੀ ਜਦੋਂ ਇੱਕ ਦੂਸਰੇ ਦਾ ਫੋਨ ਚੈੱਕ ਨਹੀਂ ਕਰਦੇ ਅਸੀਂ ਜਾਂ ਰੋਕਦੇ ਆ ਫਿਰ ਸਾਡੇ ਚ ਲੜਾਈ ਵੱਧਦੀ ਆ। ਤਾਂ ਫਿਰ ਇਹਦੇ ਵਿੱਚ ਇੱਦਾਂ ਹੁੰਦਾ ਕਿ ਕਈ ਵਾਰੀ ਜਿਹੜੀ ਲੇਡੀਜ਼ ਹੁੰਦੀਆਂ ਉਹ ਮੋਬਾਈਲ ਦੀਆਂ ਇੰਨੀਆਂ ਯੂਜ਼ ਟੂ ਹੋ ਜਾਂਦੀਆਂ ਕਿ ਉਹਨਾਂ ਨੂੰ ਬੱਚਿਆਂ ਦੀ ਕੇਅਰ ਵੀ ਭੁੱਲ ਜਾਂਦੀਆਂ ਕਿ ਇਹਨਾਂ ਦਾ ਹੋਮਵਰਕ ਵੀ ਕਰਾਉਣਾ ਵਾ, ਇਹਨਾਂ ਦੇ ਖਾਣ ਪੀਣ ਦਾ ਕਿਹੜੇ ਤਰੀਕੇ ਨਾਲ ਖਿਆਲ ਰੱਖਣਾ। ਤਾਂ ਉਹਦੇ ਨਾਲ ਬੱਚਿਆਂ ਦੀ ਸਟੱਡੀ ਵੀ ਉਹ ਕਹਿੰਦਾ ਅਫੈਕਟ ਹੁੰਦੀ ਆ ਸਾਡੀ, ਜਿਹੜਾ ਕਿ ਉਹਨਾਂ ਦੇ ਤਲਾਕ ਦਾ ਇਹ ਵੀ ਇੱਕ ਰੀਜ਼ਨ ਸੀ। ਤੇ ਫਿਰ ਜੀ ਇਹਦੇ ਨਾਲ ਕਾਉਂਸਲਿੰਗ ਆ ਜਿਹੜੀ ਉਹ ਵੀ ਘੱਟ ਰਹੀ ਆ, ਕਿਉਂਕਿ ਜਦੋਂ ਹਸਬੈਂਡ ਨੇ ਵੀ ਫੋਨ ਤੇ ਲੱਗਾ ਰਹਿਣਾ, ਘਰ ਵਾਲੀ ਨੇ ਅਲੱਗ ਫੋਨ ਤੇ ਬੈਠੇ ਰਹਿਣਾ ਹਨਾ, ਤਾਂ ਫੇਰ ਉਹਦੇ ਨਾਲ ਕੀ ਹੁੰਦੀ ਆ ਕਿ ਉਹਨਾਂ ਦੇ ਵਿੱਚ ਆਪਸੀ ਗੱਲਬਾਤ ਆ ਜਿਹੜੀ ਉਹ ਤਾਂ ਕਿਸੇ ਟੋਪਿਕ ਤੇ ਹੋਣੀ ਨੀ, ਤੇ ਜੇ ਗੱਲਬਾਤ ਨੀ ਹੋਣੀ ਤਾਂ ਫਿਰ ਉਹਨਾਂ ਦੀ ਅੰਡਰਸਟੈਂਡਿੰਗ ਕਿਹੜਾ ਕਿਵੇਂ ਕਿਹੜੇ ਗੱਲ ਤੇ ਹੋਊਗੀ। ਤਾਂ ਇਹ ਵੀ ਤੀਸਰਾ ਉਹਨਾਂ ਦਾ ਰੀਜ਼ਨ ਸੀ ਕਿ ਉਹਨਾਂ ਦੇ ਵਿੱਚ ਜਿਹੜੀ ਲੜਾਈ ਆ ਇੰਨੀ ਵੱਧ ਗਈ ਕਿ ਉਹਨਾਂ ਦਾ ਜਿਹੜਾ ਵਾ ਇਹ ਐਂਡ ਆ ਤਲਾਕ ਤੇ ਪਹੁੰਚ ਗਿਆ। ਤੇ ਲਓ ਜੀ, ਫਿਰ ਇਹ ਸੀਗੀ ਅੱਜ ਦੀ ਖਬਰ ਕਿ ਕਿਹੜੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਤੁਹਾਡੀ ਜਿਹੜਾ ਫੈਮਿਲੀ ਟਾਈਮ ਅਗਰ ਤੁਸੀਂ ਉਹ ਨਹੀਂ ਕੱਢਦੇ ਤਾਂ ਉਹ ਕਿਸ ਤਰ੍ਹਾਂ ਤੁਹਾਡੀ ਫੈਮਿਲੀ ਲਾਈਫ ਨੂੰ ਅਫੈਕਟ ਕਰਦਾ ਵਾ ਹਨਾ, ਇਹ ਵੀ ਇੱਥੇ ਇੱਕ ਰੀਜ਼ਨ ਆ। ਤੇ ਦੂਸਰੀ ਇੱਧਰ ਅਰਸ਼ ਮੱਲੀ ਕਹਿੰਦੇ ਆ, ਕਹਿੰਦੇ ਕਿ ਕਮਲ ਗਿੱਲ ਬਾਈ ਅੱਜ ਤੇ ਲੱਗਦਾ ਸ਼ਾਮ ਨੂੰ ਦਵਿੰਦਰ ਕੋਹੇਨੂਰ ਤੇ ਧਰਮਪ੍ਰੀਤ ਜਿੰਦਾਬਾਦ ਹੋ ਲੱਗਦਾ। ਕਹਿੰਦਾ ਬਾਕੀ ਗੈਰੀ ਜੇ ਮੇਰੀ ਤੇ ਕਮਲ ਦੀ ਰੋਟੀ ਪਾਣੀ ਬੰਦ ਆ ਨਾ, ਕਹਿੰਦੇ ਫਿਰ ਤੈਨੂੰ ਕਿਵੇਂ ਮਿਲ ਜੂ ਅੱਜ। ਕਹਿੰਦੇ ਘਰ ਪਹੁੰਚ, ਤੇਰੇ ਵੀ ਅੱਜ ਕਹਿੰਦੇ ਰੋਟੀ ਪਾਣੀ ਬੰਦ ਕਰਾਉਣ ਦਾ ਇੰਤਜ਼ਾਮ ਕਰਦੇ ਆ, ਤੇ ਤੂੰ ਵੀ ਅੱਜ ਘਰ ਤੋਂ ਬਾਹਰ ਹੀ ਸੋਏਗਾ, ਜਾਣੀ ਕਿ ਗਰਾਜ ਦੇ ਵਿੱਚ ਹਨਾ। ਤੇ ਲਓ ਜੀ, ਫਿਰ ਅੱਜ ਦੇਖੋ ਕੀ ਹੁੰਦਾ ਵਾ, ਅੱਜ ਤਾਂ ਰੱਬ ਖੈਰ ਰੱਖੇ ਹਨਾ। ਅੱਜ ਤਾਂ ਚਲੋ ਕੋਈ ਗੱਲ ਨੀ ਜੀ, ਦੇਖਦੇ ਆ ਕੀ ਹੁੰਦਾ, ਸਾਨੂੰ ਦੱਸ ਦਿਓ ਚੰਗਾ ਕੀ ਹੋਇਆ ਬਾਅਦ ਚ। ਤੇ ਅੱਗੇ ਜੀ ਇੱਧਰ ਹਰਜਿੰਦਰ ਸਿੰਘ ਕਹਿੰਦੇ ਕਿ ਪੀਓ ਸੱਤੂ ਗਰਮੀ ਦੂਰ ਭੱਜੂ। ਬਿਲਕੁਲ ਜੀ, ਗਰਮੀ ਦਾ ਬਹੁਤ ਹੀ ਕਾਰਗਰ ਇੱਕ ਦਵਾਈ ਕਹਿ ਸਕਦੇ ਆ, ਚਾਹੇ ਇੱਕ ਸੱਤੂ ਆ ਜਿਹੜੇ ਗਰਮੀ ਨੂੰ ਦੂਰ ਪਹੁੰਚਾਉਂਦੇ ਆ, ਲੂਣ ਲੱਗਣ ਤੋਂ ਬਚਾਉਂਦੇ ਆ ਹਨਾ। ਸੋ ਲਓ ਜੀ, ਫਿਰ ਆਪਾਂ ਅੱਜ ਗੱਲਾਂ ਬਾਤਾਂ ਬਹੁਤ ਕਰ ਲਈਆਂ, ਦੱਸ ਦਿੱਤਾ ਕਿ ਜੇ ਫੋਨ ਦੇ ਨਾਲ ਹੀ ਚਿਪਕੇ ਰਹੋਗੇ ਤਾਂ ਉਹ ਕਿੱਦਾਂ ਲਾਈਫ ਨੂੰ ਵੀ ਅਫੈਕਟ ਕਰਦੀ ਆ। ਤੇ ਜਿਹੜੀਆਂ ਅੱਜ ਕੱਲ ਦੀਆਂ ਜੋ ਅਸੀਂ ਮਾਡਰਨ ਬਣਦੇ ਜਾ ਰਹੇ ਹਾਂ, ਜਿਹੜੀਆਂ ਚਮਕ ਦਮਕ ਵਾਲੀਆਂ ਚੀਜ਼ਾਂ ਵਾ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਜ਼ਿਆਦਾ ਚਿਰ ਨਹੀਂ ਹੁੰਦੀ, ਉਹ ਥੋੜੇ ਜੇ ਟਾਈਮ ਬਾਅਦ ਬਸ ਉਹ ਪਰਛਾਵਿਆਂ ਵਾਲੀ ਗੱਲ ਹੀ ਹੁੰਦੀ ਆ ਕਿ ਤੁਸੀਂ ਪਰਛਾਵਿਆਂ ਦੇ ਪਿੱਛੇ ਜਿੰਨਾ ਚਿਰ ਭੱਜ ਸਕਦੇ ਹੋ ਭੱਜ ਲਓ, ਪਰਛਾਵੇਂ ਹੱਥ ਤਾਂ ਆਉਣੇ ਨਹੀਂ ਹੈਗੇ ਹਨਾ। ਆਪਦੀ ਲਾਈਫ ਨੂੰ, ਆਪਦੇ ਘਰ ਨੂੰ ਆਪਦੇ ਤਰੀਕੇ ਦੇ ਨਾਲ, ਵਧੀਆ ਤਰੀਕੇ ਨਾਲ, ਵਧੀਆ ਸੋਚ ਦੇ ਨਾਲ, ਆਪਸੀ ਤਾਲਮੇਲ ਦੇ ਨਾਲ ਸਾਂਭਣਾ ਸਿੱਖੋ। ਤੇ ਬਾਕੀ ਜਿਹੜੇ ਆਲਤੂ ਫਾਲਤੂ ਜਿਹਦੇ ਫੰਕਸ਼ਨ ਵਗੈਰਾ ਚੱਲਦੇ ਆ ਜਿਹੜੇ ਕਿ ਕਿਤੇ ਨਾ ਕਿਤੇ ਸਾਡੇ ਕਲਚਰ ਤੋਂ ਸਾਨੂੰ ਦੂਰ ਕਰਦੇ ਆ, ਆਪਣੇ ਆਪ ਹੀ ਸੋਚ ਲਓ ਕਿ ਤੁਸੀਂ ਉਹਨਾਂ ਦਾ ਹਿੱਸਾ ਬਣਨਾ ਵਾ ਜਾਂ ਨਹੀਂ ਬਣਨਾ। ਉਹ ਚੀਜ਼ਾਂ ਨਾਲ ਜੁੜੋ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਧੀਆ ਛਾਂ ਦੇਣ। ਬਾਕੀ ਭਟਕਣ ਤਾਂ ਨਹੀਂ ਫਿਰ ਲੱਗੀ ਹੋਈ ਆ, ਤੇ ਇਸ ਭਟਕਣ ਵਾਲੀ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਵਾ, ਹੱਸ ਕੇ ਜਾਂ ਰੋ ਕੇ, ਉਹ ਫਿਰ ਤੁਹਾਡੇ ਸਾਰਿਆਂ ਤੇ ਆਪਣੇ ਆਪ ਦੇ ਬੰਦੇ ਤੇ ਨਿਰਭਰ ਕਰਦਾ। ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਜੇ ਕੰਡੇ ਬੀਜਾਂਗੇ ਤਾਂ ਉਹ ਝੂਣੇ ਤਾਂ ਆਪਣੇ ਆਪ ਹੀ ਪੈਣੇ ਆ। ਤੇ ਹੁਣ ਆਪਾਂ ਜਿਹੜੀਆਂ ਬੁਝਾਰਤ ਪਾਈ ਸੀ, ਲਓ ਫਿਰ ਉਹਨਾਂ ਦਾ ਜਵਾਬ ਹੀ ਦੱਸ ਦਿੰਦੇ ਆ ਕਿ ਜਿਸ ਘਰ ਜਾਂਦੀ ਲੱਕੜ ਖਾਂਦੀ, ਸੋ ਇਸ ਦਾ ਜਵਾਬ ਸਿਉਂਕ ਹੋ ਸਕਦਾ ਵਾ ਕਿਉਂਕਿ ਪਰ ਸਿਉਂਕ ਨੂੰ ਆਪਾਂ ਹਰੇਕ ਦੇ ਘਰੇ ਏਦਾਂ ਭੇਜ ਨਹੀਂ ਸਕਦੇ, ਉਹ ਤਾਂ ਆਪਣੀ ਮਰਜ਼ੀ ਨਾਲ ਜਾਊਗੀ ਤੇ ਖਾਣੀ ਤਾਂ ਉਹਨੇ ਲੱਕੜੀ ਆ, ਹਨਾ। ਸੋ ਇਸ ਕਰਕੇ ਆਪਾਂ ਸੋਚ ਸਕਦੇ ਆ ਵੀ ਚਲੋ ਇਹ ਜਵਾਬ ਵੀ ਬਣ ਸਕਦਾ, ਪਰ ਜਿਸ ਘਰ ਜਾਂਦੀ ਲੱਕੜ ਖਾਂਦੀ ਉਹ ਆ ਜੀ ਆਰੀ, ਕਿਉਂਕਿ ਆਰੀ ਜੇ ਕੋਈ ਮੰਗ ਕੇ ਵੀ ਲੈ ਕੇ ਜਾਊ ਤਾਂ ਉਹੀ ਲੈ ਕੇ ਜਾਂਦਾ ਵਾ ਨਾ, ਜਿਹਨਾਂ ਨੂੰ ਕੋਈ ਲੱਕੜ ਦਾ ਕੰਮ ਆ, ਲੱਕੜ ਨੂੰ ਕੱਟਣਾ ਵਾ ਜਾਂ ਲੱਕੜ ਦਾ ਕੋਈ ਏਦਾਂ ਦਾ, ਹਨਾ, ਉਹਨਾਂ ਦੇ ਘਰ ਵੀ ਕੋਈ ਕੰਮ ਚੱਲਦਾ। ਸੋ ਇਸ ਦਾ ਬੁਝਾਰੇ ਦਾ ਜਵਾਬ ਸੀਗਾ ਜੀ ਆਰੀ। ਤੇ ਦੂਸਰੀ ਮੈਂ ਪਾਈ ਸੀ ਕਿ ਪਹਾੜੋਂ ਆਏ ਰੋੜੇ ਆਉਂਦਿਆਂ ਦੇ ਸਿਰ ਤੋੜੇ। ਸੋ ਬਿਲਕੁਲ ਜੀ ਇਹਦਾ ਜਵਾਬ ਤੁਸੀਂ ਸਾਨੂੰ ਸਹੀ ਦੱਸਿਆ, ਅਖਰੋਟ, ਇਸਦਾ ਜਵਾਬ ਅਖਰੋਟ ਹੀ ਆ। ਤੇ ਬਾਕੀ ਭੁੰਨੇ ਹੋਏ ਜੌ ਆ ਜਿਹੜੇ ਉਹਨਾਂ ਨੂੰ ਕੀ ਕਹਿੰਦੇ ਆ, ਉਹ ਸਾਨੂੰ ਕਈਆਂ ਨੇ ਸੱਤੂ ਦੱਸਿਆ ਤੇ ਕਈਆਂ ਨੇ ਫੁੱਲੀਆਂ, ਬਾਕੀ ਜੌਆਂ ਨੂੰ ਜਦੋਂ ਭੁੱਲਦੇ ਆ ਫੁੱਲੀਆਂ ਵੀ ਬਣਦੀਆਂ ਨੇ, ਪਰ ਇਸਦਾ ਇੱਕ ਹੋਰ ਵੀ ਜਵਾਬ ਹੁੰਦਾ ਘਾਟ ਵੀ ਕਹਿੰਦੇ ਆ ਉਹਨੂੰ, ਠੀਕ ਆ ਜੀ। ਘਾਟ, ਸੱਤੂ ਤੇ ਫੁੱਲੀਆਂ, ਬਿਲਕੁਲ ਜੀ ਭੁੱਜੇ ਹੋਏ ਜੌਆਂ ਨੂੰ ਕਹਿੰਦੇ ਆ। ਸੋ ਜਾਂਦੇ ਜਾਂਦੇ ਮੈਂ ਇੱਕ ਹੋਰ, ਇੱਕ ਨਾ ਘਰਵਾਲੀ ਨੇ ਆਪਦੇ ਘਰ ਵਾਲੇ ਨੂੰ ਬੜੇ ਗੁੱਸੇ ਚ ਖਤ ਲਿਖਿਆ ਸੀ, ਪੱਤਰ ਲਿਖਿਆ ਵਾ, ਹਨਾ, ਪ੍ਰੇਮ ਪੱਤਰ ਹੀ ਕਹਿ ਸਕਦੇ ਆ ਤੁਸੀਂ। ਉਹ ਮੈਂ ਜਾਂਦੇ ਜਾਂਦੇ ਪੜ੍ਹ ਜਾਂਦੀ ਆ, ਕਹਿੰਦੀ ਉਹ ਮੇਰੇ ਦਿਲ ਦੇ ਚੈਨ ਤੇਰੇ ਪਿੱਛੇ ਕੁੱਤੇ ਪੈਣ। ਆਸ਼ਮਲੀ ਤੁਸੀਂ ਨਾ ਸੁਣਿਓ, ਹੋਰ ਨਾ ਗੁਰਦੀਪ ਚਿੱਠੀ ਚੁੱਠੀ ਲਿਖ ਦਿਓ, ਹਨਾ। ਕਹਿੰਦੇ ਕਿ ਉਹ ਮੇਰੇ ਦਿਲ ਦੇ ਚੈਨ ਤੇਰੇ ਪਿੱਛੇ ਕੁੱਤੇ ਪੈਣ, ਤੂੰ ਲੁੱਟਿਆ ਮੇਰੇ ਦਿਲ ਦਾ ਚੈਨ, ਰੱਬ ਕਰੇ ਤੇਰੇ ਕੀੜੇ ਪੈਣ, ਤੇਰੇ ਨੈਣ ਬੜੇ ਹੀ ਨਸ਼ੀਲੇ ਜਿਵੇਂ ਝਾੜੂ ਦੇ ਤੀਲੇ, ਕਹਿੰਦੇ ਮੇਰੇ ਦਿਲ ਵਿੱਚ ਏਦਾਂ ਫਸਿਆ ਜਿਵੇਂ ਚਿੱਕੜ ਵਿੱਚ ਕੁੱਤਾ ਫਸਿਆ, ਜਾਣੇ ਜਿਗਰ ਤੇ ਜਾਣੇ ਤਮੰਨਾ, ਇੱਧਰ ਆ ਤੇਰੀਆਂ ਲੱਤਾਂ ਬੰਨਾ। ਤੇ ਲਓ ਜੀ ਫਿਰ ਇਹ ਸੀਗਾ ਇੱਕ ਘਰਵਾਲੀ ਦਾ ਪਿਆਰ ਪੱਤਰ, ਜਿਹੜਾ ਪਿਆਰ ਨਾਲ ਭਰਿਆ ਹੋਇਆ ਸੀ ਉਹਨੇ ਆਪਦੇ ਘਰ ਵਾਲੇ ਨੂੰ ਲਿਖਿਆ। ਮੈਨੂੰ ਲੱਗਦਾ ਜਿੱਦਾਂ ਉਹ ਕਿਹਾ ਸੀਗਾ ਨਾ ਕਿ ਆਫਰ ਵਾਲਾ ਚੱਕਰ ਹੀ ਲੱਗਦਾ, ਹਨਾ। ਸੋ ਲਓ ਫਿਰ ਬਚੋ ਤੁਸੀਂ ਵੀ ਸਾਰੇ, ਆਪੋ ਆਪਣੇ ਘਰ ਸੰਭਾਲੋ, ਚਮਕ ਦਮਕ ਵਾਲੀਆਂ ਚੀਜ਼ਾਂ ਤੋਂ ਮੇਰੇ ਖਿਆਲ ਦੇ ਵਿੱਚ ਤਾਂ ਦੂਰ ਰਹਿਣ ਚ ਫਾਇਦਾ ਵਾ। ਜੋ ਤੁਹਾਡੇ ਲਈ ਚੰਗਾ ਵਾ ਉਹੀ ਸੋਚੋ, ਪਰਛਾਵਿਆਂ ਦੇ ਪਿੱਛੇ ਭੱਜਣਾ ਮਾ ਤਾਂ ਤੁਹਾਡੀ ਮਰਜ਼ੀ ਆ, ਪਰ ਪਰਛਾਵੇ ਨਾ ਕਿਸੇ ਦੇ ਹੱਥ ਆਏ ਆ ਤੇ ਨਾ ਹੀ ਕਿਸੇ ਦੇ ਹੱਥ ਆਉਣੇ ਆ। ਸੋ ਇਹਨਾਂ ਗੱਲਾਂ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੋਈ ਗੱਲ ਗਲਤ ਬੋਲੀ ਗਈ ਹੋਵੇ ਜਾਂ ਬੁਰੀ ਲੱਗੀ ਹੋਵੇ ਉਹਦੇ ਲਈ ਮਾਫ ਕਰਨਾ, ਕਿਉਂਕਿ ਮੈਂ ਵੀ ਤੁਹਾਡੇ ਸਾਰਿਆਂ ਤੋਂ ਹੀ ਸਿੱਖ ਰਹੀ ਹਾਂ, ਬਹੁਤ ਕੁਝ ਸਿੱਖ ਰਹੀ ਹਾਂ। ਤੇ ਲਓ ਫਿਰ ਆਪਾਂ ਮਿਲਦੇ ਹਾਂ ਜੀ ਅਗਲੇ ਹਫਤੇ ਸ਼ੁੱਕਰਵਾਰ 8-10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਤੁਸੀਂ ਕਰੋ ਇੰਜੋਏ, ਹਨਾ, ਤੇ ਹੱਸੋ ਖੇਡੋ। ਤੇ ਜਾਂਦੇ ਜਾਂਦੇ ਜੀ ਇੱਕ ਮੈਸੇਜ ਆ ਗਿਆ ਵਾ, ਉਹ ਵੀ ਮੈਂ ਜਾਂਦੇ ਜਾਂਦੇ ਪੜ੍ਹ ਜਾਂਦੀ ਹਾਂ ਕਿਉਂਕਿ ਮੈਨੂੰ ਵੀ ਹੁੰਦਾ ਕਿ ਮੈਂ ਕੋਈ ਵੀ ਮੈਸੇਜ ਨਾਲ ਨਾ ਲੈ ਕੇ ਜਾਵਾਂ। ਹਰਜਿੰਦਰ ਸਿੰਘ ਕਹਿੰਦੇ ਜੋ ਸੁੱਖ ਸੱਜੂ ਦੇ ਚਵਾਰੇ, ਨਾ ਉਹ ਬਲਕ ਨਾ ਬੁਖਾਰੇ। ਹਾਂਜੀ ਬਿਲਕੁਲ ਜੀ, ਸੱਜੂ ਦੇ ਚਵਾਰੇ ਜਿਹੜਾ ਸੋਖਾ ਉਹ ਹੋਰ ਕਿਤੇ ਵੀ ਨਹੀਂ ਹੁੰਦਾ। ਸੋ ਇਹ ਕਹਾਵਤ ਕਿਉਂ ਪਈ ਸੀ ਆਪਾਂ ਇਸ ਬਾਰੇ ਨੈਕਸਟ ਟਾਈਮ ਜ਼ਰੂਰ ਗੱਲ ਕਰਾਂਗੇ, ਹਨਾ। ਜਾਂ ਇੱਕ ਕਹਿੰਦੇ ਹੁੰਦੇ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹੰਮਾ, ਸੋ ਇਹ ਗੱਲਾਂ ਕਿਉਂ, ਇਹ ਕਹਾਵਤਾਂ ਇਹ ਕਿਉਂ ਪਈਆਂ ਸੀ, ਇਸ ਦੇ ਬਾਰੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ। ਪਰ ਹੁਣ ਪ੍ਰੋਗਰਾਮ ਦਾ ਟਾਈਮ ਆ ਉਹ ਖਤਮ ਹੁੰਦਾ, ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਗਾਣੇ ਸੁਣਦੇ ਰਹੋ ਜੀ, ਕਿਉਂਕਿ ਹਰਨਾ ਰੇਡੀਓ ਤੇ ਸੋਹਣੇ ਸੋਹਣੇ ਪ੍ਰੋਗਰਾਮ ਤੇ ਸੋਹਣੇ ਸੋਹਣੇ ਗਾਣੇ ਇਸੇ ਤਰ੍ਹਾਂ ਚੱਲਦੇ ਰਹਿੰਦੇ ਆ। ਸੋ ਹੋਪਫੁਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਨਵਾਂ ਫਰਮਾਇਸ਼ੀ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ ਸਿਡਨੀ ਸਮੇਂ ਮੁਤਾਬਕ ਰਾਤ ਨੂੰ 7 ਵਜੇ ਸ਼ੁਰੂ ਹੋਇਆ ਕਰੂਗਾ, 7-8 ਇੱਕ ਘੰਟੇ ਉੱਥੇ ਫਿਰ ਆਪਾਂ ਤੁਹਾਡੇ ਨਾਲ ਮੁਲਾਕਾਤ ਕਰਿਆ ਕਰਾਂਗੇ, ਹੋਪਫੁਲੀ ਸ਼ਨੀਵਾਰ ਵਾਲੇ ਦਿਨ। ਪਰ ਹਲੇ ਚਲੋ ਜੀ ਬਣ ਰਿਹਾ ਵਾ ਹਿਸਾਬ ਕਿਤਾਬ ਜੋ ਵੀ ਆ। ਤੇ ਤਦ ਤੱਕ ਦੇ ਲਈ ਹੁਣ ਤੁਸੀਂ ਸੁਣੀ ਚੱਲੋ ਜੀ ਗਾਣੇ ਸੋਹਣੇ ਸੋਹਣੇ, ਤੇ ਹੁਣ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਦੇ ਲਈ ਰੱਬ ਰਾਖਾ।
ਕਨੇਡਾ ਦਾ ਆਸਟ੍ਰੇਲੀਆ ਨੀ ਤੂੰ ਆ, ਖੇੜਾ ਛੱਡ ਅਮਰੀਕਾ ਦਾ ਆਸਟ੍ਰੇਲੀਆ ਨੀ ਤੂੰ ਆ, ਖੇੜਾ ਛੱਡ ਦੇ ਯੂਕੇ ਦਾ ਆਸਟ੍ਰੇਲੀਆ ਨੀ ਤੂੰ ਆ। $8 ਪਰਿਆਵਰ ਕਨੇਡਾ ਬੈਰੀ, $8 ਪਰਿਆਵਰ ਟੁੱਟੇ ਵਿੱਚ ਕਨੇਡਾ ਬੈਰੀ, ਇੱਥੇ ਤੈਨੂੰ ਮਿਲਣਗੇ ਕੀ ਗੱਲ ਮੰਨੇ ਜੇ ਮੇਰੀ, ਇੱਥੇ ਤੈਨੂੰ ਮਿਲਣਗੇ ਕੀ ਗੱਲ ਮੰਨੇ ਜੇ ਮੇਰੀ। ਉਹ ਸਾਲ ਪਹਿਲਾਂ ਸੀ 34 ਹੁਣ ਵਿਕਦਾ ਵਿੱਚ 50, ਖੈੜਾ ਛੱਡ ਕਨੇਡਾ ਦਾ ਆਸਟ੍ਰੇਲੀਆ ਨੀ ਤੂੰ ਆ।